And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਵਧੀਆ ਜੀ, ਤੁਸੀਂ ਸੁਣਾਓ।
ਯਾਰ ਪਿਛਲੇ ਹਫ਼ਤੇ ਮੈਂ ਇੱਥੇ ਸੀਗਾ ਨਹੀਂ, ਉਦੋਂ ਮੈਂ ਸੁਣਿਆ ਗਰਮੀ ਬੜੀ ਪਈ ਇੱਥੇ।
ਹਾਂਜੀ ਹਾਂਜੀ।
ਹੁਣ ਯਾਰ ਮੌਸਮ ਇਹੋ ਜਿਹਾ ਹੋਇਆ ਵੀ ਸਮਝ ਨਹੀਂ ਆਉਂਦੀ।
ਕਹਿੰਦੇ ਕਿ ਫਿਰ ਤੁਹਾਡੇ ਆਉਣ ਨਾਲ ਫਿਰ ਗਰਮੀ ਬਾਹਲੀ ਵੱਧ ਜਾਣੀ ਸੀ। ਬੈਲੈਂਸ ਵੀ ਕਰਨਾ ਹੁੰਦਾ ਕੁਦਰਤ ਨੇ।
ਪਰ ਪਤਾ ਕੀ ਆ ਯਾਰ, ਇਹ ਜਿਹੜਾ ਮੌਸਮ ਦੇ ਵਿੱਚ ਇਹੀ ਜਿਹੀ ਅਬਰਪਟ ਜਿਹੀ ਤਬਦੀਲੀ ਆ ਨਾ,
ਹਾਂਜੀ,
ਇਹ ਸਿਹਤ 'ਤੇ ਇਹ ਇੰਪੈਕਟ ਕਰਦੀ ਆ। ਸਵੇਰੇ ਉੱਠਣਾ ਬੜਾ ਔਖਾ ਲੱਗਦਾ ਯਾਰ।
ਉੱਠਣਾ ਔਖਾ ਲੱਗਦਾ ਵੀ ਜਿਹੜੀ ਗਲੇ ਦੇ ਵਿੱਚ ਜਿਹੜੀ ਆ ਖਿੱਚ ਖਿੱਚ ਜਿਹੀ ਆ, ਜਾ ਹੀ ਨਹੀਂ ਰਹੀ ਯਾਰ। ਗੱਲ ਕਰਦੇ ਹੋਏ
ਮਿਸ਼ਰੀ ਲਿਆ,
ਇਸ ਤਰ੍ਹਾਂ ਹੋ ਰਿਹਾ।
ਮਤਲਬ ਮਿਸ਼ਰੀ ਲਿਆ ਜੇਬ ਚ ਰੱਖ ਕੇ,
ਮੈਂ ਪਤਾ ਨੀ ਕੀ ਕੁਛ ਲਿਆ,
ਏਦਾਂ ਨੀ ਕਹੀਦਾ।
ਓਏ ਆਈ ਨੋ ਆਈ ਨੋ।
ਅੱਛਾ ਵਾਸੂ ਜੀ, ਚਲੋ ਹੋਰ ਬਾਕੀ ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਚੱਲਦੀਆਂ ਰਹਿਣਗੀਆਂ, ਪਰ ਜਿਹੜੀਆਂ ਖ਼ਬਰਾਂ ਵਾਲਾ ਸਿਲਸਿਲਾ ਉਹ ਵੀ ਨਾਲ ਨਾਲ ਸ਼ੁਰੂ ਕਰੀਏ। ਮੌਸਮ ਜਿਹੋ ਜਿਹਾ ਮਰਜ਼ੀ ਦੇਖੋ, ਇਸ ਵੇਲੇ ਉਹਦੇ ਵਿੱਚ ਤਬਦੀਲੀਆਂ ਨੇ। ਬਟ ਅੱਜ 18 ਡਿਗਰੀ ਤੱਕ ਹੀ ਜਾਣਾ ਮੈਕਸੀਮਮ ਟੈਂਪਰੇਚਰ ਆਪਣੇ ਇੱਥੇ, ਹੈ ਨਾ। ਸੋ ਇੱਕ ਜਿਹੜੀ ਹਲਕੀ ਜੈਕਟ ਆ ਉਹ ਜ਼ਰੂਰ ਸਾਰੇ ਆਪਣੇ ਕੋਲ ਰੱਖਣ। ਪੂਰੀਆਂ ਬਾਹਾਂ ਵਾਲਾ ਫੁੱਲ ਸਲੀਵ ਕਮੀਜ਼ ਪਹਿਨੀ ਜਾਵੇ, ਤਾਂ ਸੋ ਦੈਟ ਜਿਹੜੀ ਥੋੜ੍ਹੀ ਜਿਹੀ ਠੰਡਕ, ਹਲਕੀ ਠੰਡਕ ਆ, ਉਹ ਤੋਂ ਬਚਾਅ ਹੋ ਸਕੇ। ਪਰ ਜਿਹੜਾ ਸਿਆਸੀ ਮੌਸਮ ਹੈ ਵਾਸੂ ਜੀ, ਬ੍ਰਿਟਿਸ਼ ਕੋਲੰਬੀਆ ਦੇਖੀਏ ਤਾਂ ਸਾਨੂੰ ਪਤਾ ਵੀ ਸਿਆਸੀ ਮੌਸਮ ਦੇ ਵਿੱਚ ਵੀ ਕੋਈ ਨਵੇਂ ਮੋੜ ਘੇੜ ਆਉਂਦੇ ਰਹਿੰਦੇ ਨੇ। ਅਤੇ ਹੁਣ ਬ੍ਰਿਟਿਸ਼ ਕੋਲੰਬੀਅਨਸ ਨੂੰ ਇੱਕ ਨਵੀਂ ਪੋਲੀਟੀਕਲ ਪਾਰਟੀ ਮਿਲ ਗਈ ਆ, ਅਤੇ ਨਵੀਂ ਪੋਲੀਟੀਕਲ ਪਾਰਟੀ ਦਾ ਨਾਮ ਰੱਖਿਆ ਗਿਆ ਹੈ 1BC
ਜੀ।
ਅਤੇ ਇਹ ਵਾਸੂ ਜੀ ਜਿਹੜੇ BC ਕੰਜ਼ਰਵੇਟਿਵ ਪਾਰਟੀ ਨੂੰ ਛੱਡਣ ਵਾਲੇ ਆ, ਉਹਨਾਂ 'ਚੋਂ ਉਸ ਪਾਰਟੀ 'ਚੋਂ ਕਿੱਕ ਆਊਟ ਕੀਤੇ ਗਏ ਜਿਹੜੇ MLA ਸੀਗੇ, ਦੋਵਾਂ ਨੂੰ ਕੱਢਿਆ ਸੀ,
ਇੱਕ ਨੂੰ
ਕੱਢਿਆ ਸੀ, ਦੋ ਬਾਅਦ ਚਲੇ ਗਏ ਸੀ। ਅਤੇ ਉਹਨਾਂ ਤਿੰਨ ਜਣਿਆਂ ਦੇ ਵਿੱਚੋਂ ਜਿਹੜੇ ਹੁਣ ਤੱਕ ਇੰਡੀਪੈਂਡੈਂਟ ਬੈਠੇ ਸੀ, ਤਿੰਨਾਂ 'ਚੋਂ ਦੋ ਜਣਿਆਂ ਨੇ ਰਲ ਕੇ ਇਹ ਐਲਾਨ ਕੀਤਾ ਹੈ ਕਿ 1BC ਪਾਰਟੀ ਬਣਾਈ ਜਾ ਰਹੀ ਹੈ, ਜਿਹਨੂੰ ਕਿ ਇਲੈਕਸ਼ਨਸ BC ਦੇ ਨਾਲ ਰਜਿਸਟਰ ਵੀ ਕਰ ਦਿੱਤਾ ਗਿਆ। ਅਤੇ ਵਾਸੂ ਜੀ, ਡੈਲਿਸ ਬਰੋਡੀ ਅਤੇ ਟੈਰਾ ਆਰਮਸਟਰੋਂਗ ਉਹ ਹੁਣ ਇਸ ਪਾਰਟੀ ਦੇ ਨਾਲ ਸੰਬੰਧਿਤ ਨੇ, ਅਤੇ ਡੈਲਿਸ ਬਰੋਡੀ ਇਸ ਦੇ ਲੀਡਰ ਨੇ, ਇੰਟਰਮ ਲੀਡਰ, ਅਤੇ ਟੈਰਾ ਆਰਮਸਟਰੋਂਗ ਹਾਊਸ ਲੀਡਰ ਨੇ। ਜਿਹੜੇ ਤੀਜੇ ਵਿਅਕਤੀ ਜਿਹਨਾਂ ਨੂੰ ਜਿਹੜੇ ਕਿ ਇੰਡੀਪੈਂਡੈਂਟ ਬੈਠੇ ਸੀ, ਉਹ ਜੋਰਡਨ ਕੀਲੀ, ਉਹ ਇਸ ਨਵੀਂ ਪਾਰਟੀ ਦਾ ਹਿੱਸਾ ਨਹੀਂ ਹੈਗਾ, ਅਜੇ ਵੀ ਇੰਡੀਪੈਂਡੈਂਟ ਨੇ।
ਉਹ ਕਹਿੰਦੇ ਦੇਖਾਂਗੇ, ਸੋ ਕਹਿੰਦੇ ਵੇਟ ਐਂਡ ਵਾਚ ਕਰਨੀ ਆ, ਵੀ ਦੇਖਦੇ ਹਾਂ ਵੀ ਪਾਰਟੀ ਦੇ ਵਿੱਚ ਇਹਦੇ ਬੋਰਡ ਆਫ ਡਾਇਰੈਕਟਰਸ 'ਤੇ ਕੌਣ ਹੁੰਦੇ ਲੋਕ, ਕਿਹੜੇ ਕਿਹੜੇ ਲੋਕ ਪਾਰਟੀ ਨਾਲ ਜੁੜਦੇ ਨੇ, ਪਾਰਟੀ ਕਿਸ ਦਿਸ਼ਾ ਦੇ ਵਿੱਚ ਅੱਗੇ ਵੱਧਦੀ ਆ। ਅਤੇ ਹੋ ਸਕਦਾ ਕਹਿੰਦੇ ਵੀ ਲੇਟਰ ਜੁਆਇਨ ਕਰ ਲਈਏ, ਪਰ ਅਜੇ ਨਹੀਂ।
ਦਿਸ਼ਾ ਦੇ ਸੰਕੇਤ ਤਾਂ ਹੈਗੇ ਨੇ, ਪਰ
ਦਿਸ਼ਾ ਦੇ ਸੰਕੇਤ ਪੂਰੇ ਪੂਰੇ ਨੇ। ਸੋ ਦੇਖੋ, ਡੈਲਿਸ ਬਰੋਡੀ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਸੀ। ਡੈਲਿਸ ਬਰੋਡੀ ਜਿਹੜੇ ਵੈਨਕੂਵਰ ਕਿਲਚਲਨ ਤੋਂ MLA ਨੇ, BC ਕੰਜ਼ਰਵੇਟਿਵ ਦੇ ਬੈਨਰ ਹੇਠ ਇਲੈਕਸ਼ਨ ਲੜੇ ਸੀ, ਜਿੱਤੇ ਸੀ। ਅਤੇ ਉਸ ਤੋਂ ਬਾਅਦ ਹੋਇਆ ਕੀ ਕਿ ਇਹਨਾਂ ਨੇ ਫਰਵਰੀ ਮਾਰਚ ਦੇ ਵਿੱਚ ਇਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੋਈ ਵਰਚੁਅਲ ਕੋਈ ਪੋਡਕਾਸਟ ਸੀ ਜਾਂ ਕੋਈ ਇੱਕ ਕੋਈ ਸੈਮੀਨਾਰ ਸੀ, ਜਿਹਦੇ ਵਿੱਚ ਇਹਨਾਂ ਨੇ ਰੈਜ਼ੀਡੈਂਸ਼ੀਅਲ ਸਕੂਲਸ ਬਾਰੇ ਬਹੁਤ ਆਪੱਤੀਜਨਕ ਇਹਨਾਂ ਨੇ ਟਿੱਪਣੀਆਂ ਕੀਤੀਆਂ ਸਨ, ਅਤੇ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਬਾਰੇ ਖਾਸ ਤੌਰ 'ਤੇ। ਉਸ ਤੋਂ ਬਾਅਦ ਫਿਰ ਪਾਰਟੀ ਦੇ ਲੀਡਰ ਜੌਨ ਰਸਟਡ ਨੇ ਕਿਹਾ ਸੀ ਕਿ ਦਿਸ ਇਜ਼ ਵੇਅਰ ਆਈ ਡਰਾਅ ਦਾ ਲਾਈਨ, ਵੀ ਹੁਣ ਉਹਨਾਂ ਨੇ 2-4 ਦਿਨ ਵੇਟ ਵੀ ਕੀਤੀ ਸੀ, ਉਹਨਾਂ ਨੂੰ ਮੌਕਾ ਵੀ ਦਿੱਤਾ ਸੀ, ਪਰ ਜਦੋਂ ਇਹਨਾਂ ਨੇ ਮਾਫ਼ੀ ਵਗੈਰਾ ਨਹੀਂ ਮੰਗੀ ਅਤੇ ਫਿਰ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ। ਅਤੇ ਇਹਨਾਂ ਦੇ ਮਗਰ ਫਿਰ ਟਾਰਾ ਆਰਮਸਟਰੋਂਗ ਅਤੇ ਜੋਰਡਨ ਕੀਲੀ ਵੀ ਪਾਰਟੀ ਛੱਡ ਕੇ ਚਲੇ ਗਏ ਸਨ। ਉਹਨਾਂ ਦਾ ਕਹਿਣਾ ਸੀ ਵੀ ਆਪਣੇ ਵਿਚਾਰ, ਵੀ ਉਹਨਾਂ ਦਾ ਇਹ ਮੰਨਣਾ ਕਿ ਡੈਲਿਸ ਬਰੋਡੀ ਨੇ ਕੋਈ ਗਲਤ ਗੱਲ ਨਹੀਂ ਕੀਤੀ। ਐਕਚੁਲੀ ਇਹਨਾਂ ਨੇ ਵਿੱਚ 2-3 ਗੱਲਾਂ ਕੀਤੀਆਂ ਸਨ। ਇੱਕ ਗੱਲ ਤਾਂ ਇਹਨਾਂ ਨੇ ਕਹੀ ਸੀ ਕਿ ਜੋ ਅਜੇ ਤੱਕ ਕਿਹਾ ਜਾ ਰਿਹਾ ਕਿ ਜਿਹੜੇ ਰੈਜ਼ੀਡੈਂਸ਼ੀਅਲ ਸਕੂਲਸ ਦੀਆਂ ਥਾਵਾਂ 'ਤੇ ਕੁਝ ਅਨਮਾਰਕਡ ਗ੍ਰੇਵਸ ਨੇ, ਉਹ ਕਹਿ ਰਹੇ ਸਨ ਵੀ ਅਜੇ ਤੱਕ ਕਿਤੋਂ ਵੀ ਕੋਈ ਪ੍ਰਮਾਣ ਨਹੀਂ ਮਿਲਿਆ ਵੀ ਕਿਤੇ ਕੋਈ ਵੀ ਹਿਊਮਨ ਰਿਮੇਨਸ ਹੋਣ। ਸੋ ਉਹਨਾਂ ਨੇ ਕਿਹਾ ਸੀ ਜਿੰਨੀ ਵੀ ਰਡਾਰਸ ਦੇ ਨਾਲ, ਗਰਾਊਂਡ ਪੈਨੀਟ੍ਰੇਟਿੰਗ ਰਡਾਰ ਦੇ ਨਾਲ ਜਿੰਨੀ ਵੀ ਜਾਂਚ ਹੋ ਰਹੀ ਹੈ, ਉਹ 'ਚੋਂ ਕੋਈ ਵੀ ਅਜੇ ਤੱਕ ਕੋਈ ਪੁਖਤਾ ਪ੍ਰਮਾਣ ਆਇਆ ਨਹੀਂ।
ਇੰਡੀਕੇਸ਼ਨ ਸੀਗੀਆਂ ਪਰ ਕਿਸੇ ਕਿਤੋਂ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਉੱਥੇ ਕੋਈ
ਰਿਮੇਨਸ
ਮਿਲੇ ਹੋਣ।
ਸੋ ਉਹਨਾਂ ਨੇ ਇਹ ਜਿਹੜੀ ਗੱਲ ਕੀਤੀ ਸੀ ਉਹ ਤੱਥਾਂ ਦੇ ਆਧਾਰ 'ਤੇ ਤਾਂ ਠੀਕ ਹੈ, ਪਰ ਜਿਸ ਤਰੀਕੇ ਨਾਲ, ਜਿਸ ਲਹਿਜੇ ਵਿੱਚ ਉਹਨਾਂ ਨੇ ਗੱਲ ਕੀਤੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਰੈਜ਼ੀਡੈਂਸ਼ੀਅਲ ਸਕੂਲਸ ਦੇ ਸਰਵਾਈਵਰਸ ਦੇ ਕੁਝ ਬਿਆਨਾਂ ਦਾ ਮਜ਼ਾਕ ਬਣਾਇਆ, ਅਤੇ ਉਹ ਚੀਜ਼ ਬਹੁਤ ਜ਼ਿਆਦਾ ਕਹਿ ਲਓ ਕਿ ਅਨਐਕਸੈਪਟੇਬਲ ਸੀ। ਅਤੇ ਜੌਨ ਰਸਟੈਡ ਨੇ ਉਹਨੂੰ ਆਧਾਰ ਬਣਾ ਕੇ ਇਹਨਾਂ ਨੂੰ ਪਾਰਟੀ 'ਚੋਂ ਕੱਢਿਆ, ਟਾਰਾ ਆਰਮਸਟਰੋਂਗ ਅਤੇ ਜੋਰਡਨ ਕੀਲੀ ਇਹਨਾਂ ਦੇ ਪਿੱਛੇ ਪਿੱਛੇ ਚਲੇ ਗਏ। ਹੁਣ ਡੈਲਿਸ ਬਰੋਡੀ ਅਤੇ ਟਾਰਾ ਆਰਮਸਟਰੋਂਗ ਨੇ ਰਲ ਕੇ ਪਾਰਟੀ ਬਣਾ ਲਈ ਹੈ, ਅਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ, ਡੈਲਿਸ ਬਰੋਡੀ ਇੰਟਰਮ ਲੀਡਰ ਨੇ, ਤੇ ਦੂਜੇ ਟਾਰਾ ਆਰਮਸਟਰੋਂਗ ਹਾਊਸ ਲੀਡਰ ਨੇ,
ਤਨਖਾਹ ਵਧਣਗੀਆਂ ਹੁਣ,
ਤਨਖਾਹ ਵਧਣਗੀਆਂ। ਪਲੱਸ ਵਿਜੇ ਜੀ ਸਾਨੂੰ ਪਤਾ ਲੈਜਿਸਲੇਚਰ ਦੇ ਵਿੱਚ ਆਫੀਸ਼ੀਅਲ ਪਾਰਟੀ ਸਟੇਟਸ ਹਾਸਲ ਕਰਨ ਲਈ ਦੋ ਹੀ ਸੀਟਾਂ
ਚਾਹੀਦੀਆਂ,
ਤੇ ਹੁਣ ਇਹਨਾਂ ਨੂੰ ਆਫੀਸ਼ੀਅਲ ਪਾਰਟੀ ਸਟੇਟਸ ਵੀ ਮਿਲ ਜਾਏਗਾ। ਸੋ ਫਿਰ ਜਿਹੜੀ ਉਹ ਪਰ ਵੋਟ ਸਬਸਿਡੀ ਵਗੈਰਾ ਹੁੰਦੀ ਆ ਉਹਦੇ ਹਿਸਾਬ ਨਾਲ ਫੰਡਿੰਗ ਪਾਰਟੀ ਨੂੰ ਵੀ ਮਿਲੇਗੀ,
ਕੁਐਸਚਨ ਪੀਰੀਅਡ ਦੇ ਵਿੱਚ ਸਮਾਂ ਮਿਲੇਗਾ ਸਵਾਲ ਪੁੱਛਣ ਦੇ ਲਈ। ਸੋ ਜਿਹੜੇ ਬਾਕੀ ਸਟਾਫ ਹਾਇਰ ਕਰਨ ਲਈ ਰਿਸੋਰਸਿਸ ਹੁੰਦੇ ਨੇ
ਜੀ,
ਉਹਦਾ ਵੀ ਬੰਦੋਬਸਤ ਹੋ ਜਾਣਾ ਉਸ ਫੰਡਿੰਗ ਦੇ ਆਧਾਰ ਤੇ। ਸੋ ਇਹਦੇ ਨਾਲ ਇੱਕ 1BC ਪਾਰਟੀ ਨੂੰ ਫਾਈਨੈਂਸ਼ੀਅਲ ਪਲੈਟਫਾਰਮ ਆਲਰੇਡੀ ਬੜਾ ਜ਼ਬਰਦਸਤ ਮਿਲ ਜਾਣਾ, ਕਿਉਂਕਿ ਪਹਿਲਾਂ ਦੇਖੋ BC ਦੇ ਵਿੱਚ ਆਫੀਸ਼ੀਅਲ ਪਾਰਟੀ ਸਟੇਟਸ ਹਾਸਲ ਕਰਨੀ ਸੀ, ਕਿੰਨੀ ਵਾਰੀ ਗੱਲ ਕੀਤੀ ਆ, ਪਹਿਲਾਂ 4 ਸੀਟਾਂ ਦੀ ਲੋੜ ਹੋਇਆ ਕਰਦੀ ਸੀ, ਪਰ 2017 ਦੇ ਵਿੱਚ ਜਦੋਂ ਜੌਨ ਹੋਰਗਨ ਨੇ BC ਲਿਬਰਲ ਦੀ ਸਰਕਾਰ ਦਾ ਤਖਤਾ ਪਲਟ ਕਰਕੇ, ਜਾਂ ਕਹਿ ਲਓ ਵੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਆਪ ਉਹ ਪ੍ਰੀਮੀਅਰ ਬਣੇ ਸੀ, ਉਦੋਂ ਗ੍ਰੀਨ ਪਾਰਟੀ ਦੇ ਸਮਰਥਨ ਨਾਲ, 3 MLAs ਦੇ ਸਮਰਥਨ ਨਾਲ ਗ੍ਰੀਨ ਵਾਲਿਆਂ ਦੇ, ਸੋ ਉਦੋਂ ਸਰਕਾਰ ਬਣੀ ਸੀ। ਗ੍ਰੀਨ ਪਾਰਟੀ ਨੇ ਉਦੋਂ ਆਪਣੀ ਇਹ ਸ਼ਰਤ ਮਨਵਾ ਲਈ ਸੀ ਵੀ ਅਸੀਂ ਤੁਹਾਨੂੰ ਦਿੰਦੇ ਹਾਂ ਸਮਰਥਨ, ਪਰ ਐਂ ਕਰੋ ਵੀ ਜਿਹੜੀ ਆਫੀਸ਼ੀਅਲ ਪਾਰਟੀ ਸਟੇਟਸ ਵਾਲਾ ਜਿਹੜੀ ਸ਼ਰਤ ਆ ਉਹ 4 ਸੀਟਾਂ ਤੋਂ ਘਟਾ ਕੇ 2 ਸੀਟਾਂ ਕਰ ਦਿਓ। ਸੋ ਜਿਹੜਾ ਉਦੋਂ ਦਾ ਫਾਰਮੂਲਾ 2017 ਦਾ ਚੇਂਜ ਕੀਤਾ ਹੋਇਆ ਉਹ ਹੁਣ 1BC ਵਾਲਿਆਂ ਨੂੰ ਵੀ ਰਾਸ ਆ ਗਿਆ।
ਬਿਲਕੁਲ ਵਿਜੇ ਜੀ, ਤੇ ਇਹਨਾਂ ਨੇ ਕੱਲ ਆਪਣੀ ਜਿਹੜੀ ਵੈਬਸਾਈਟ ਆ ਉਹ ਵੀ ਲਾਂਚ ਕਰਤੀ, ਉਹਨੂੰ ਪਬਲਿਸ਼ ਕਰ ਦਿੱਤਾ, ਤੇ ਉਹਦੇ ਉੱਤੇ ਜਿਹੜਾ ਇਹਨਾਂ ਦਾ ਏਜੰਡਾ ਹੈ, ਇਹਨਾਂ ਦੇ ਪ੍ਰੋਮਿਸਿਸ ਨੇ, ਇਹਨਾਂ ਦੀ ਆਈਡੀਓਲੋਜੀ, ਉਹਦੀ ਕਹਿ ਲਓ ਕਿ ਇੱਕ ਇਹਨਾਂ ਨੇ ਖਿੜਕੀ ਖੋਲੀ ਹੈ,
ਦਿਸ਼ਾ ਕੀ ਹੈ,
ਦਿਸ਼ਾ ਕੀ ਹੈ, ਉਹ ਚੋਂ ਇਹਨਾਂ ਦਾ ਇੱਕ ਸਨੈਪਸ਼ਾਟ ਜਿਹਾ ਨਜ਼ਰ ਆਉਂਦਾ। ਸੋ ਦੇਖੋ ਇਹ ਪਾਰਟੀ BC ਕੰਸਰਵੇਟਿਵ ਪਾਰਟੀ ਆਪਣੇ ਆਪ ਦੇ ਵਿੱਚ, ਜਿਹੜੀਆਂ ਵੀ ਸਾਡੇ ਪੂਰੇ ਮੁਲਕ ਦੇ ਵਿੱਚ ਇਸ ਵੇਲੇ ਰਾਈਟ ਵਿੰਗ ਪਾਰਟੀਜ਼ ਨੇ, ਰਾਈਟ ਆਫ ਸੈਂਟਰ ਪਾਰਟੀਜ਼ ਨੇ, ਸਭ ਤੋਂ ਜ਼ਿਆਦਾ ਰਾਈਟ ਪਾਰਟੀ ਜੇ ਕੋਈ ਇੰਨੀ ਵੱਡੀ ਪਾਰਟੀ ਹੈ, ਇੰਨੀਆਂ ਜ਼ਿਆਦਾ ਸੀਟਾਂ ਵਾਲੀ, ਇੰਨੀ ਜ਼ਿਆਦਾ ਮਕਬੂਲੀਅਤ ਵਾਲੀ, ਉਹ BC ਕੰਸਰਵੇਟਿਵ ਪਾਰਟੀ ਹੋਏਗੀ ਮੇਰਾ ਖਿਆਲ ਪੂਰੇ ਮੁਲਕ ਦੇ ਵਿੱਚ, ਇੰਨੀ ਜ਼ਿਆਦਾ ਰਾਈਟ ਪਾਰਟੀ ਸ਼ਾਇਦ ਹੋਰ ਕੋਈ ਨਹੀਂ ਜਿਹਦਾ ਇੰਨਾ ਆਧਾਰ ਵੀ ਹੋਵੇ।
ਜੀ ਜੀ ਜੀ,
ਉਹਦੇ ਤੋਂ ਵੀ ਜ਼ਿਆਦਾ ਰਾਈਟ ਆਈਡੀਓਲੋਜੀ ਰੱਖਦੇ ਨੇ ਇਹ 3 MLAs, ਉਸੇ ਆਈਡੀਓਲੋਜੀ ਦੇ ਚੱਕਰ ਵਿੱਚ ਇਹ ਪਾਰਟੀ ਛੱਡ ਕੇ ਚਲੇ ਗਏ ਸੀ, ਦਿਸ ਪਾਰਟੀ ਇਜ਼ ਨਾਟ ਰਾਈਟ ਇਨਫ
ਜੀ। ਜਦੋਂ
ਹੁਣ ਜਿਹੜੀ ਪਾਰਟੀ ਬਣਾ ਰਹੇ ਨੇ ਉਹਦੀ ਆਈਡੀਓਲੋਜੀ ਵੀ ਫਿਰ ਤੁਸੀਂ ਐਕਸਪੈਕਟ ਕਰ ਸਕਦੇ ਹੋ, ਇਟਸ ਗੋਇੰਗ ਟੂ ਬੀ ਈਵਨ ਮੋਰ ਰਾਈਟ, ਸੱਜੇ ਪੱਖੀ ਹੋਣਗੇ BC ਕੰਸਰਵੇਟਿਵਸ ਤੋਂ ਵੀ ਜ਼ਿਆਦਾ
ਜੀ। ਉਹਦੇ ਵਿੱਚ ਵਾਸੂ ਜੀ, ਇੱਕ ਤੇ ਡੈਲਸ ਬਰੋਡੀ ਨੇ ਕਿਹਾ ਵੀ ਵਾਅਦਾ ਇਹ ਕਰਦੇ ਆ ਵੀ 10 ਸਾਲਾਂ ਦੇ ਵਿੱਚ ਟੈਕਸ ਫਰੀ BC ਕਰ ਦੇਣਾ, ਨਾਲ ਹੀ ਕਹਿੰਦੇ ਟਾਈਮ ਟੂ ਬਿਲਡ ਸਮਥਿੰਗ ਨਿਊ, ਰਿਵਰਸ ਦਾ ਫਲਾਈਟ ਆਫ ਕੈਪੀਟਲ, ਵੀ ਸਾਡੇ ਸੂਬੇ ਦੇ ਵਿੱਚੋਂ ਇਨਵੈਸਟਮੈਂਟ ਜਾ ਰਹੀ ਆ, ਟੈਲੈਂਟ ਅਤੇ ਯੰਗ ਲੋਕ ਸੂਬਾ ਛੱਡ ਕੇ ਜਾ ਰਹੇ ਨੇ। ਨਾਲ ਹੀ ਇਹਨਾਂ ਨੇ ਕਿਹਾ ਵੀ ਜਿਹੜਾ ਗਲੋਬਲਿਸਟ ਅਸੋਲਟ ਔਨ ਹਿਸਟਰੀ ਉਹਨੂੰ ਅਸੀਂ ਨਜਿੱਠਣਾ, ਕਿਉਂਕਿ ਅਸੀਂ ਪਿਛਲੇ ਸਮੇਂ ਦੇਖਿਆ ਨਾ ਜਿਹੜਾ ਕੈਂਸਲ ਕਲਚਰ ਜਿਹਨੂੰ ਕਹਿ ਦਿੱਤਾ ਜਾਂਦਾ ਕਿ ਬਹੁਤ ਸਾਰੀਆਂ ਜਿਹੜੀਆਂ ਕੁਝ ਇਤਿਹਾਸਕ ਫਿਗਰ ਸੀਗੀਆਂ ਉਹਨਾਂ ਦੇ ਪੁਰਾਣੇ ਸਮੇਂ ਦੇ ਵਿੱਚ ਕੀਤੇ ਕਾਰ ਜੇ ਕੁਝ ਆਪੱਤੀਜਨਕ ਕਾਰਜਾਂ ਨੂੰ ਲੈ ਕੇ ਵੀ 100 ਸਾਲ ਪੁਰਾਣੀ ਸਥਿਤੀ ਨੂੰ ਅੱਜ ਦੇ ਵਿਚਾਰਧਾਰਾ ਦੇ ਨਾਲ ਕੰਪੇਅਰ ਕਰਕੇ ਜਦੋਂ ਫਿਰ ਉਹਦੇ ਮੁਤਾਬਕ ਉਹਨੂੰ ਕੈਂਸਲ ਕੀਤਾ ਜਾਂਦਾ ਵੀ ਉਹ ਗਲੋਬਲਿਸਟ ਏਜੰਡਾ ਉਹਨੂੰ ਖਤਮ ਕਰਨਾ। ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਹਿਸਟਰੀ ਕਲਚਰ ਤੇ ਫੈਮਿਲੀਜ਼ ਦੇ ਉੱਪਰ ਕਲਚਰ ਦੇ ਉੱਪਰ ਵੀ ਜਿਹੜਾ ਅਸੋਲਟ ਹੋ ਰਿਹਾ ਉਹਨੂੰ ਅਸੀਂ ਖਤਮ ਕਰਨਾ, ਤੇ ਰੀਬਿਲਡ ਕਰਪਟਡ ਇੰਸਟੀਟਿਊਸ਼ਨਸ ਐਂਡ ਦ ਕਰੰਬਲਿੰਗ ਇਨਫਰਾਸਟਰਕਚਰ। ਸੋ ਉਹ ਤੁਹਾਡੀ ਗੱਲ ਸਹੀ ਆ ਕਿ ਇਹਨਾਂ ਸਾਰੇ ਪੁਆਇੰਟਸ ਦੇ ਵਿੱਚੋਂ ਇਹ ਸਿੱਧੀ ਸਿੱਧੀ ਝਲਕ ਆ ਕਿ ਜਿਹੜੀ ਇਹਨਾਂ ਦੀ ਵਿਚਾਰਧਾਰਾ ਹੈ ਉਹ BC ਕੰਜ਼ਰਵੇਟਿਵ ਨਾਲੋਂ ਵੀ ਜ਼ਿਆਦਾ ਸੱਜੇ ਪੱਖੀ।
ਸੋ ਇਹਨਾਂ ਨੇ ਕਿਹਾ ਕਹਿੰਦੇ 1BC ਪਾਰਟੀਜ਼ ਫੋਰ ਦਾ ਬ੍ਰਿਟਿਸ਼ ਕੋਲੰਬੀਅਨਸ ਹੂ ਆਰ ਪ੍ਰਾਊਡ ਆਫ ਦੀਅਰ ਹਿਸਟਰੀ ਐਂਡ ਆਰ ਨਾਟ ਅਫਰੇਡ ਟੂ ਫਾਈਟ ਫੋਰ ਅ ਪ੍ਰੋਸਪਰਸ ਐਂਡ ਬਿਊਟੀਫੁਲ ਫਿਊਚਰ
ਜੀ।
ਸੋ ਇਹਦੇ ਵਿੱਚ ਇਹਨਾਂ ਜਿਹੜੇ ਪ੍ਰੋਮਿਸਿਸ ਨੇ ਵੀ ਇਹ ਵਾਅਦੇ ਕੀ ਕਰ ਰਹੇ ਨੇ, ਇਹਨਾਂ ਦਾ ਏਜੰਡਾ ਕੀ ਹੈ, ਉਹ ਵੀ ਇਹਨਾਂ ਨੇ ਕੁਝ ਚੀਜ਼ਾਂ ਮੈਂਸ਼ਨ ਕੀਤੀਆਂ ਹੋਈਆਂ, ਉੱਥੋਂ ਬਿਲਕੁਲ ਹੀ ਸਪਸ਼ਟ ਹੋ ਜਾਂਦਾ ਕਿ ਇਹਨਾਂ ਦੀ ਆਈਡੀਓਲੋਜੀ ਕੀ ਹੈ
ਜੀ।
ਸੋ ਪਹਿਲੀ ਗੱਲ ਤਾਂ ਇਹ ਕਹਿ ਰਹੇ ਨੇ ਦੇਖੋ, ਡੀ ਫੰਡ ਰੀਕੌਂਸੀਲੀਏਸ਼ਨ ਇੰਡਸਟਰੀ, ਰੀਕੌਂਸੀਲੀਏਸ਼ਨ ਇੰਡਸਟਰੀ। ਸੋ ਇਹ ਫਸਟ ਨੇਸ਼ਨਸ ਦਾ ਜੋ ਵੀ ਰੀਕੌਂਸੀਲੀਏਸ਼ਨ ਜੋ ਪ੍ਰਕਿਰਿਆ ਚੱਲਦੀ ਹੈ, ਇਹਨਾਂ ਦਾ ਕਹਿਣਾ ਵੀ ਸਰਕਾਰ ਵੱਲੋਂ ਬਹੁਤ ਜ਼ਿਆਦਾ ਉੱਤੇ ਪੈਸੇ ਖਰਚ ਕੀਤੇ ਜਾ ਰਹੇ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਇੰਡਸਟਰੀ ਬਣ ਚੁੱਕੀ ਹੈ
ਵੀ ਕਿਹੋ ਜਿਹਾ ਇੱਕ ਉਹ ਇੱਕ ਇੰਟਰਸਟ ਗਰੁੱਪ ਬਣ ਗਿਆ ਜਿਹੜੇ ਕਿ ਇਸ ਆਧਾਰ ਤੇ ਫੰਡਿੰਗ ਲੈਂਦੇ ਨੇ, ਤੇ ਉਹਨਾਂ ਦੀ ਐਗਜ਼ਿਸਟੈਂਸ ਦਾ, ਉਹਨਾਂ ਦੇ ਫਾਈਨੈਂਸ਼ੀਅਲ ਵਾਇਬਿਲਿਟੀ ਦਾ ਆਧਾਰ ਆ ਰੀਕੌਂਸੀਲੀਏਸ਼ਨ ਦੀਆਂ ਗੱਲਾਂ ਕਰਕੇ ਫੰਡਿੰਗ ਬਟੋਰਨਾ ਰਹੇਗਾ, ਸੰਕੇਤ ਇਹਨਾਂ ਦੇ ਇਧਰਲੇ ਪਾਸੇ।
ਸੋ ਰੀਕੌਂਸੀਲ੿ਏਸ਼ਨ ਵਾਸਤੇ ਸਰਕਾਰ ਵੱਲੋਂ ਜਿਹੜੀ ਕੋਈ ਫੰਡਿੰਗ ਜਾਰੀ ਕੀਤੀ ਜਾਂਦੀ ਹੈ ਉਹਨੂੰ ਡੀ ਫੰਡ ਕਰ ਦੇਣਗੇ, ਫੰਡਿੰਗ ਰੋਕ ਦੇਣਗੇ
ਜੀ।
ਦੂਜੀ ਗੱਲ ਇਹ ਕਰ ਰਹੇ ਨੇ ਕਿ ਜਿਹੜੇ ਵੀ ਲੋਕ $1,00,000 ਤੋਂ ਘੱਟ ਕਮਾਉਂਦੇ ਨੇ ਉਹਨਾਂ ਦਾ ਇਨਕਮ ਟੈਕਸ 50% ਘਟਾ ਦੇਵਾਂਗੇ, 50% ਘੱਟ ਟੈਕਸ। ਉਹ ਕਿੰਨਾ ਵਾਇਬਲ ਹੋਏਗਾ, ਕਿੱਦਾਂ ਕਰਨਗੇ ਉਹ ਪਤਾ ਨਹੀਂ ਅਜੇ। ਫਿਰ ਇਹ ਕਹਿ ਰਹੇ ਨੇ ਇਰੈਡੀਕੇਟ ਜੈਂਡਰ ਆਈਡੀਓਲੋਜੀ ਐਂਡ ਵੋਕ ਪਾਲਿਸੀਜ਼ ਫਰੋਮ ਸਕੂਲਸ। BC ਕੰਸਰਵੇਟਿਵਸ ਨੇ ਵੀ ਇਲੈਕਸ਼ਨ ਕੈਂਪੇਨ ਦੌਰਾਨ ਕਾਫੀ ਪ੍ਰਚਾਰ ਕੀਤਾ ਸੀ
ਸੋਜੀ ਦੇ ਖਿਲਾਫ।
ਸੋ ਉਸ ਤੋਂ ਬਾਅਦ ਕੋਈ ਖਾਸ ਉੱਤੇ ਡਿਵੈਲਪਮੈਂਟ ਹੋਈ ਨਹੀਂ ਵੈਸੇ
ਜੀ।
ਸੋ ਇਹ ਵੀ ਪ੍ਰੋਮਿਸ ਕਰ ਰਹੇ ਨੇ ਕਿ ਰੈਡੀਕੇਟ ਕਰਨਗੇ ਇਸ ਤਰ੍ਹਾਂ ਦੀਆਂ ਪਾਲਿਸੀਜ਼, ਸਕੂਲ ਦੇ ਵਿੱਚੋਂ ਇੱਦਾਂ ਦੀਆਂ ਪਾਲਿਸੀਜ਼ ਹਟਾ ਦਿੱਤੀਆਂ ਜਾਣਗੀਆਂ। ਪ੍ਰਾਈਵੇਟ ਹੈਲਥ ਕੇਅਰ ਆਪਸ਼ਨਸ ਮੁਹੱਈਆ ਕਰਵਾਉਣਗੇ।
ਹਾਂ, ਇਹ ਵੱਡੀ ਗਵਰਨਮੈਂਟ ਮੋਨੋਪੋਲੀ ਔਨ ਹੈਲਥ ਕੇਅਰ, ਸਰਕਾਰ ਦੀ ਜਿਹੜੀ ਇਸ ਵੇਲੇ ਮੋਨੋਪੋਲੀ ਬਣੀ ਹੋਈ ਹੈ ਹੈਲਥ ਕੇਅਰ 'ਤੇ, ਉਹਨੂੰ ਅਸੀਂ ਹਟਾਵਾਂਗੇ। ਨਾਲ ਇੱਕ ਗੱਲ ਕਹਿੰਦੇ ਐਂਡ ਮਾਸ ਮਾਈਗ੍ਰੇਸ਼ਨ, ਜੋ ਕਿ ਵੈਸੇ ਸੂਬੇ ਦੇ ਇਖਤਿਆਰ ਦੇ ਵਿੱਚ ਨਹੀਂ ਹੈ। ਇਮੀਗ੍ਰੇਸ਼ਨ ਦਾ ਜਿਹੜਾ ਖਿੱਤਾ ਜਾਂ ਫਾਈਲ ਆ, ਉਹਦੇ ਵਿੱਚ ਸਿਰਫ ਅਤੇ ਸਿਰਫ ਤੁਸੀਂ PNP ਕਿੰਨੇ ਕੁ ਲੋਕਾਂ ਨੂੰ ਦੇਣੀ ਆ, ਉਹ ਵੀ ਫੈਡਰਲ ਸਰਕਾਰ ਨੰਬਰ ਮਹਿਸੂਸ ਕਰਦੀ। ਉਹ 4,000 ਇਸ ਸਾਲ ਦਾ ਜਿਹੜਾ ਟਾਰਗੇਟ ਆ ਜਾਂ ਜਿਹੜਾ ਕੋਟਾ ਹੈ ਉਹ BC ਨੂੰ ਮਿਲਿਆ।
ਇਨ ਦਿਸ ਕੇਸ ਦੇ ਆਰ ਰੈਫਰਿੰਗ ਟੂ ਕਿ ਜਿਹੜੇ ਲੋਕ BC ਛੱਡ ਕੇ ਬਾਹਰ ਜਾ ਰਹੇ ਨੇ, ਸੋ ਇਹ ਕਹਿ ਰਹੇ ਨੇ ਕਿ ਡਰੇਨ ਆਫ ਟੈਲੈਂਟ, ਡਰੇਨ ਆਫ ਰਿਸੋਰਸਿਸ, ਡਰੇਨ ਆਫ ਇਨਵੈਸਟਮੈਂਟ ਹੋ ਰਿਹਾ ਸੂਬੇ ਦੇ ਵਿੱਚੋਂ, ਉਹਨੂੰ ਅਸੀਂ ਰੋਕਾਂਗੇ। ਸੋ ਇਨ ਦੈਟ ਸੈਂਸ ਦੇ ਆਰ ਸੇਇੰਗ, ਤੇ ਇਹ ਕੀ ਕਹਿ ਰਹੇ ਨੇ ਕਿ ਅਸੀਂ ਮੇਲ ਇਨ ਤੇ ਅਰਲੀ ਵੋਟਿੰਗ ਜਿਹੜੀ ਹੁੰਦੀ ਹੈ ਉਹ ਖਤਮ ਕਰਾ ਦੇਵਾਂਗੇ। ਸੋ ਇਨਸਿਨੂਏਟ ਇਹ ਕੀਤਾ ਜਾ ਰਿਹਾ ਕਿ ਮੇਲ ਇਨ ਬੈਲਟ ਦੇ ਵਿੱਚ ਤੇ ਅਰਲੀ ਵੋਟਿੰਗ ਦੇ ਵਿੱਚ ਪਾਰਦਰਸ਼ਤਾ ਦੀ ਘਾਟ ਹੁੰਦੀ ਹੈ ਜਾਂ ਗੜਬੜ ਹੁੰਦੀ ਹੈ, ਸੋ ਉਹਨੂੰ ਅਸੀਂ ਬੰਦ ਕਰਾ ਦੇਵਾਂਗੇ। ਸੋ ਇਸ ਤਰ੍ਹਾਂ ਦਾ ਇਹਨਾਂ ਦਾ ਏਜੰਡਾ ਹੈ। ਸੋ ਕਾਫੀ ਚੱਕਵੀਆਂ ਗੱਲਾਂ ਨੇ।
ਹਾਂ, ਪਰ ਇਹਦੇ 'ਚ ਇਹ ਤਾਂ ਜ਼ਰੂਰ ਦੇਖੋ, ਇੱਕ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਵੀ ਸਿਟੀਜ਼ਨਸ਼ਿਪ ਦਾ ਪਰੂਫ ਜ਼ਰੂਰ ਮੰਗਿਆ ਜਾਵੇ ਜਿਹੜਾ ਬੰਦਾ ਵੋਟ ਪਾਉਣ ਜਾਵੇ। ਅੱਛਾ, ਅਮਰੀਕਾ ਦੇ ਵਿੱਚ ਵੀ ਨਾ ਡੋਨਲਡ ਟਰੰਪ ਨੇ ਇੱਕ ਐਗਜ਼ੈਕਟਿਵ ਆਰਡਰ ਪਾਸ ਕੀਤਾ ਸੀ, ਬਾਏ ਦ ਵੇ, ਕਿ ਵੋਟ ਪਾਉਣ ਤੋਂ ਪਹਿਲਾਂ ਪਰੂਫ ਆਫ ਸਿਟੀਜ਼ਨਸ਼ਿਪ ਲਿਆ ਜਾਵੇ। ਉਹ ਅੱਜ ਕਿਸੇ ਫੈਡਰਲ ਜੱਜ ਨੇ ਉੱਤੇ ਰੋਕ ਲਗਾ ਦਿੱਤੀ ਹੋਈ ਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਅਜੀਬੋ ਗਰੀਬ ਗੱਲ ਆ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਵੋਟਿੰਗ ਬੜੀ ਸੈਕਰਡ ਚੀਜ਼ ਆ, ਤੇ ਉਹਦੇ ਵਿੱਚ ਵੋਟ ਪਾਉਣ ਵਾਲੇ ਵਿਅਕਤੀ ਤੋਂ ਜੇ ਤੁਸੀਂ ਇਹ ਕਹਿ ਵੀ ਦਿਓਗੇ ਵੀ ਮੈਨੂੰ ਆਪਣਾ ਪਰੂਫ ਆਫ ਸਿਟੀਜ਼ਨਸ਼ਿਪ ਦਿਖਾਓ, ਇਹ ਕੋਈ ਬਹੁਤੀ ਵੱਡੀ ਮੰਗ ਨਹੀਂ ਹੈ ਉਹ। ਜੇ ਤੁਸੀਂ ਆਪਣਾ ਕੈਨੇਡੀਅਨ ਪਾਸਪੋਰਟ, ਆਪਣਾ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਜਿੱਥੇ ਬੰਦਾ ਬਾਕੀ IDs ਲੈ ਕੇ ਜਾਂਦਾ ਉਹ ਵੀ ਲੈ ਜਾਵੇ। ਸੋ ਇਹ ਇਹਨਾਂ ਨੇ ਚਲੋ ਇਹ ਗੱਲਾਂ ਕੀਤੀਆਂ ਨੇ। ਬਾਕੀ ਇਹਨਾਂ ਨੇ ਕਿਹਾ ਵੀ ਐਡਵਾਂਸ ਪ੍ਰੋ ਫੈਮਿਲੀ ਪਾਲਿਸੀਜ਼, ਉੱਥੇ ਫਿਰ ਉਹੀ ਗੱਲ ਹੈ ਵੀ ਇਸ ਵੇਲੇ ਮਾਹੌਲ ਇਹੋ ਜਿਹਾ ਬਣ ਗਿਆ ਜਿੱਥੇ ਕਿ ਪਰਿਵਾਰਾਂ ਦੇ ਹੱਥਾਂ ਦੇ ਵਿੱਚੋਂ ਬਹੁਤ ਸਾਰਾ ਕੰਟਰੋਲ ਕਿ ਆਪਣੇ ਪਰਿਵਾਰ ਨੂੰ ਕਿਵੇਂ ਪਾਲਣਾ ਚਾਹੁੰਦੇ ਨੇ, ਕਿਹੋ ਜਿਹੀਆਂ ਕਦਰਾਂ ਕੀਮਤਾਂ ਦੇਣੀਆਂ ਚਾਹੁੰਦੇ ਨੇ, ਵੀ ਉਹ ਚੀਜ਼ਾਂ ਲੋਕਾਂ ਦੇ ਹੱਥਾਂ ਵਿੱਚ ਨਹੀਂ ਹੈਗੀਆਂ। ਸੋ ਯੈਸ, ਯੂ ਆਰ ਰਾਈਟ ਕਿ ਬੜੀਆਂ ਚੱਕਵੀਆਂ ਗੱਲਾਂ ਇਹਨਾਂ ਵੱਲੋਂ ਕੀਤੀਆਂ ਗਈਆਂ ਨੇ, ਕਿਉਂਕਿ 2 MLA ਇਹਨਾਂ ਦੇ ਆਲਰੇਡੀ ਹੈਗੇ ਨੇ। ਸੋ 1 BC ਪਾਰਟੀ ਨੂੰ ਓਫਿਸ਼ਲ ਪਾਰਟੀ ਦਾ ਦਰਜਾ ਮਿਲ ਜਾਣਾ, ਅਤੇ ਜਿਹੜੇ ਵਾਸੂ ਜੀ ਇੱਕ BC ਕੰਜ਼ਰਵੇਟਿਵਸ ਦੇ ਕੈਂਡੀਡੇਟ ਸੀਗੇ ਟਿਮ ਥਿਲਮੈਨ, ਉਹ ਇਸ ਪਾਰਟੀ ਦੇ ਕੰਟੈਕਟ ਵਜੋਂ ਲਿਸਟਡ ਨੇ ਇਲੈਕਸ਼ਨ BC ਦੇ ਨਾਲ। ਸੋ ਜਿਹੜੇ BC ਕੰਜ਼ਰਵੇਟਿਵਸ ਨਾਲ ਪਹਿਲਾਂ ਤੋਂ ਜੁੜੇ ਹੋਏ ਕੁਝ ਉਮੀਦਵਾਰ ਜਿਹੜੇ ਕਿ ਜਿੱਤੇ ਨਹੀਂ, ਉਹ ਇਸ ਪਾਰਟੀ ਦੇ ਨਾਲ ਜਿੱਦਾਂ ਲਾਮਬੰਦ ਹੁੰਦੇ ਨੇ, ਤਾਂ ਇਹ ਕਹਿ ਲਓ ਕਿ ਜਿਹੜਾ BC ਕੰਜ਼ਰਵੇਟਿਵਸ ਦੇ ਖੇਮੇ ਦੇ ਵਿੱਚੋਂ ਇੱਕ ਹੋਰ ਐਕਸਟ੍ਰੀਮ ਰਾਈਟ ਵਿੰਗ ਵਾਲਾ ਜਿਹੜਾ ਫੈਕਸ਼ਨ ਆ ਉਹ ਨਿਕਲਦਾ ਪਿਆ। ਉਸੇ ਤਰ੍ਹਾਂ ਇੱਕ ਤਰ੍ਹਾਂ ਜੇ ਕੰਪੈਰੀਜ਼ਨ ਕਰੀਏ, ਜਿਵੇਂ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਵਿੱਚੋਂ ਪੀਪਲਜ਼ ਪਾਰਟੀ ਆਫ ਕੈਨੇਡਾ ਨਿਕਲੀ।
ਸੋ ਕੀ ਵੱਡਾ ਸਵਾਲ ਇਹੀ ਹੈ ਕਿ ਕੀ 1 BC ਸਾਡੇ ਸੂਬੇ ਦੀ PPC ਬਣ ਕੇ ਰਹਿ ਜਾਂਦੀ ਹੈ?
ਆਪਣੇ ਆਧਾਰ ਤੇ ਕੋਈ ਸੀਟ ਜਿੱਤ ਸਕਣੇ
ਕਿ ਆਪਣੇ ਆਪ ਨੂੰ ਪਿੱਚ ਇਦਾਂ ਕਰ ਰਹੇ ਨੇ ਕਿ ਵੀ ਵਿਲ ਰੈਪ੍ਰੈਜ਼ੈਂਟ ਦਾ ਰੀਅਲ ਰਾਈਟ ਇਨ ਬ੍ਰਿਟਿਸ਼ ਕੋਲੰਬੀਆ, ਕਿ ਜਿਹੜੇ BC ਕੰਜ਼ਰਵੇਟਿਵਸ ਨੇ ਉਹ ਬੜੇ ਸੌਫਟ ਹੋ ਗਏ ਨੇ
ਜੀ,
ਕਿ ਉਹ ਤਾਂ BC NDP ਵਾਲੀਆਂ ਪਾਲਿਸੀਜ਼ ਹੀ ਇਖਤਿਆਰ ਕਰ ਰਹੇ ਨੇ, ਕਿ ਉਹ ਤਾਂ ਦੇ ਆਰ ਨਾਟ ਦਾ ਰੀਅਲ ਰਾਈਟ, ਵੀ ਆਰ ਦਾ ਰੀਅਲ ਰਾਈਟ। PPC ਵੀ ਇਸੇ ਇਹੀ ਕਹਿ ਕੇ ਬਣੀ ਸੀ
ਜੀ,
ਪਰ ਉਹ ਫਿਰ ਹਾਸ਼ੀਏ ਦੀ ਪਾਰਟੀ ਬਣ ਕੇ ਰਹਿ ਗਈ
ਜੀ,
ਦੇ ਵੈਂਟ ਟੂ ਐਕਸਟ੍ਰੀਮ। ਸੋ ਇਹ ਹੁਣ ਆਪਣੇ ਆਪ ਨੂੰ ਵਿਲ ਦੇ ਬੀ ਏਬਲ ਟੂ ਸਟ੍ਰਾਈਕ ਦਾ ਬੈਲੈਂਸ
ਜੀ,
ਕਿ ਇਹਦੇ ਚੱਕਵੀਆਂ ਗੱਲਾਂ ਕਰਨ ਦੇ ਚੱਕਰ ਦੇ ਵਿੱਚ ਆਮ ਤੌਰ ਤੇ ਹੁੰਦਾ ਇੱਦਾਂ ਹੀ ਆ। ਤੇ ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਰਟੀਆਂ ਹੁੰਦੀਆਂ ਨੇ, ਇਹ ਐਕਸਟ੍ਰੀਮ ਫ੍ਰਿੰਜਸ ਦੇ ਉੱਤੇ ਫਿਰ ਹਾਸ਼ੀਏ ਦੀ ਪਾਰਟੀਆਂ ਬਣ ਕੇ ਰਹਿ ਜਾਂਦੀਆਂ। ਸੋ ਇਹਨਾਂ ਵਾਸਤੇ ਵੱਡਾ ਚੈਲੰਜ ਇਹੀ ਹੋਏਗਾ ਕਿ ਵੀ ਆ 2-4 ਮੈਂਬਰਾਂ ਵਾਲੀ ਪਾਰਟੀ ਬਣ ਕੇ ਰਹਿਣਾ ਜਾਂ ਫਿਰ ਆਪਣਾ ਆਧਾਰ ਵਧਾਉਣਾ। ਜੇ ਵਧਾਉਣਾ ਫਿਰ ਥੋੜਾ ਜਿਹਾ ਨੈਰੇਟਿਵ ਜਿਹੜਾ ਉਹਨੂੰ ਬੈਲੈਂਸ ਕਰਨਾ ਪੈਣਾ।
ਐਨ ਦੇਖਣ ਵਾਲੀ ਗੱਲ ਇਹ ਹੋਣੀ ਆ, ਦੇਖੋ ਕਿਉਂਕਿ ਆਲਰੇਡੀ ਜੇ ਪਾਰਟੀ ਇਸੇ ਤਰ੍ਹਾਂ ਅਗਲੇ ਇਲੈਕਸ਼ਨ ਤੱਕ ਕੈਰੀ ਫਾਰਵਰਡ ਕਰ ਜਾਂਦੀ ਆ, ਜਿਹੜੇ ਆਹ 2 ਮੈਂਬਰ ਨੇ ਇਹੀ 2 ਟਿਕ ਜਾਂਦੇ ਨੇ, ਜਾਂ ਇਹਨਾਂ ਦੇ ਨਾਲ ਜਿਹੜੇ 3 ਇੰਡੀਪੈਂਡੈਂਟ ਨੇ ਉਹ ਜੁਆਇਨ ਕਰ ਲੈਂਦੇ ਨੇ, ਜਦੋਂ ਅਗਲਾ ਇਲੈਕਸ਼ਨ ਵੇਲੇ ਡਿਬੇਟ ਹੋਣੀ ਆ ਤਾਂ ਕੀ ਫਿਰ ਇਸ ਪਾਰਟੀ ਦੇ ਲੀਡਰ ਨੂੰ ਡਿਬੇਟ ਸਟੇਜ ਤੇ ਸੱਦਾ ਦਿੱਤਾ ਜਾਏਗਾ? ਕਿਉਂਕਿ ਜਿਹੜੀਆਂ ਸ਼ਰਤਾਂ ਨੇ ਉਹ ਤਾਂ ਜੇ ਅੱਜ ਇਲੈਕਸ਼ਨ ਹੋਵੇ ਫਿਰ ਤਾਂ ਇਹ ਸ਼ਰਤਾਂ ਪੂਰੀਆਂ ਕਰਦੇ ਨੇ, ਤੇ ਇਹੋ ਜਿਹੀਆਂ ਗੱਲਾਂ ਜਦੋਂ ਡਿਬੇਟ ਸਟੇਜ ਤੇ ਹੁੰਦੀਆਂ ਨੇ ਉਹ ਜਿਹੜਾ ਓਵਰਆਲ ਬਾਕੀ ਦੀਆਂ ਗੱਲਾਂ ਦੀ ਡਿਸਕਸ਼ਨ ਦਾ ਨੈਰੇਟਿਵ ਆ ਉਹਦੇ ਵਿੱਚ ਇਹੋ ਜਿਹਾ ਰੈਂਚ ਥਰੋ ਕਰਦੀਆਂ, ਵੀ ਤੁਸੀਂ ਪਤਾ ਹੀ ਆ ਆਪਾਂ ਨੂੰ ਹਿਸਾਬ ਤਾਬ ਕਿਹੋ ਜਿਹਾ ਹੋ ਜਾਂਦਾ।
ਆਲਸੋ ਉਸ ਉਹ ਨੌਬਤ ਆਉਣ ਤੋਂ ਪਹਿਲਾਂ ਇੱਕ ਜਿਹੜਾ ਇੱਕ ਚੀਜ਼ ਹੋਰ ਦੇਖਣ ਵਾਲੀ ਹੋਏਗੀ ਕਿ ਸਾਨੂੰ ਪਤਾ ਹੈ ਕਿ BC ਕੰਜ਼ਰਵੇਟਿਵ ਕੌਕਸ ਦੇ ਵਿੱਚ ਵੀ ਆਲ ਇਜ਼ ਨਾਟ ਵੈਲ, ਕਿ ਉੱਥੇ ਵੀ ਕੌਕਸ ਤੂਫਾੜ ਹੋ ਜਾਂਦੀ ਕਈ ਮੁੱਦਿਆਂ ਦੇ ਉੱਤੇ,
ਰਾਈਟ?
ਸੋ ਸਾਨੂੰ ਪਤਾ ਸੀ ਉਹਦੇ ਟ੍ਰੇਲਰਸ ਪਿੱਛੇ ਜੇ ਦੇਖੇ ਨੇ
ਐਲਨੋਰ ਸਟਰਕੋ, ਜਿਹੜੇ ਕਿ ਉਹਨਾਂ ਦੇ ਇੱਕ ਬੜੇ ਸੀਨੀਅਰ ਤੇ ਕਹਿ ਲਓ ਕਿ ਜਿਹੜੇ ਬਹੁਤ ਕਾਬਲ MLA ਦੇ ਵਿੱਚੋਂ ਇੱਕ ਨੇ, ਉਹਨਾਂ ਦੇ ਖਿਲਾਫ ਹੀ ਉਹਨਾਂ ਦੀ ਹੀ ਕੌਕਸ ਦੇ ਮੈਂਬਰਸ ਚਿੱਠੀਆਂ ਚੁੱਠੀਆਂ ਲਿਖ ਦਿੰਦੇ ਨੇ। ਉਹਨਾਂ ਨੇ ਬੜੀ ਕਸੂਤੀ ਸਿਚੁਏਸ਼ਨ ਦੇ ਵਿੱਚ ਪਿਛਲੇ ਸਮੇਂ 'ਚ BC ਕੰਜ਼ਰਵੇਟਿਵਸ ਦੇ ਜਿਹੜੇ ਨਵੇਂ ਨਵੇਂ ਬਣੇ MLAs ਨੇ ਉਹਨਾਂ ਨੇ ਆਪਣੇ ਲੀਡਰ ਨੂੰ ਐਲਨੋਰ ਸਟਰਕੋ ਵਾਲੇ ਪੁਆਇੰਟਸ ਦੇ ਵਿੱਚ ਕੁਝ ਬੜੀ ਕਸੂਤੀ ਸਿਚੁਏਸ਼ਨ 'ਚ ਫਸਾਤਾ ਸੀ,
ਇਹਨਾਂ ਨੂੰ ਹਟਾਓ ਤੁਸੀਂ, ਇਹਨਾਂ ਕੋਲ ਮਾਫ਼ੀ ਮੰਗਣ ਪਬਲਿਕਲੀ। ਸੋ ਇਹਨਾਂ ਦੀ ਮੰਗ ਰੱਖ ਦਿੱਤੀ ਸੀ। ਸੋ ਆਪਸ ਦੇ ਵਿੱਚ ਹੀ ਉਹ ਥੋੜੇ ਜਿਹੇ ਕਈ MLAs ਹੈਗੇ ਨੇ ਜਿਹਨਾਂ ਨੂੰ ਲੱਗਦਾ ਕਿ ਜੌਨ ਰਸਟੈਡ ਥੋੜੇ ਸੌਫਟ ਹੋ ਗਏ ਨੇ ਇਲੈਕਸ਼ਨ ਲੜਨ ਤੋਂ ਬਾਅਦ, ਤੇ ਸੋ ਇਸ ਨਵੀਂ ਪਾਰਟੀ ਨੂੰ ਜੁਆਇਨ ਕਰਦੇ ਨੇ, ਜੇ ਇੱਦਾਂ ਹੋ ਜਾਂਦਾ ਦੈਟ ਵਿਲ ਬੀ ਅ ਬਿਗ ਵਿਨ ਐਂਡ ਅ ਬਿਗ ਕੀ ਕਹਾਂਗੇ ਇਹਨੂੰ, ਬਿਗ ਡਿਸਟਰਬੈਂਸ ਇਨ ਅਵਰ ਪੋਲੀਟੀਕਲ ਸੀਨ. ਸੋ ਦੇਖਣ ਵਾਲੀ ਗੱਲ ਹੋਈ.
ਅਸੀਂ ਵਟਸਐਪ ਤੇ ਨਾ ਮੈਸੇਜ ਆਇਆ ਇੱਕ, ਇਹ ਸੁਨੇਹਾ ਹੈ ਸਾਬੀ ਬਿਨਿੰਗ ਜੀ ਦਾ,
ਮੈਂ ਪੜ੍ਹਿਆ.
ਉਹ ਕਹਿੰਦੇ ਵੀ ਵਿਜੇ ਜੀ ਤੁਸੀਂ ਕਿਹਾ ਸੀ ਕਿ ਵਾਸੂ ਜੀ ਉੱਧਰਲੇ ਪਾਸੇ ਤਿਆਰ ਬੈਠੇ ਨੇ ਕਿ ਉਹ ਦੂਜੇ ਰੂਮ ਵਿੱਚ ਤੁਹਾਡੀ ਵੇਟ ਕਰਦੇ ਹੁੰਦੇ ਨੇ ਸੈਗਮੈਂਟ ਸ਼ੁਰੂ ਕਰਨ ਦੀ.
ਅੱਗੇ ਅੱਗੇ ਵੀ ਪੜ੍ਹੋ ਨਾ
ਅੱਗੇ. ਕਹਿੰਦੇ ਮੈਨੂੰ ਲੱਗਦਾ ਜਿਵੇਂ ਸਿੰਗਰ ਨੂੰ ਸਟੇਜ ਤੇ ਬੁਲਾਉਣ ਤੋਂ ਪਹਿਲਾਂ ਭੂਮਿਕਾ ਬੰਨੀ ਜਾਂਦੀ ਆ ਵੀ ਓਦਾਂ ਹੁੰਦਾ.
ਤਿਆਰ ਬੈਠੇ ਨੇ ਨਾ, ਉਦੋਂ ਮੇਕਅਪ ਚੱਲ ਰਿਹਾ ਹੋਣਾ.
1 2 3 4 ਡਿੰਗ 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 ਡਿੰਗ. ਸੋ ਐਕਚੁਲੀ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕਾ ਵੀ ਵਾਸੂ ਜੀ ਵੀ ਸਵੇਰ ਦੇ ਹੀ ਆਏ ਹੁੰਦੇ ਨੇ. ਇੱਦਾਂ ਨਹੀਂ ਹੈ ਨਾ ਵੀ ਸੈਗਮੈਂਟ ਇੱਥੋਂ ਮਿਊਜ਼ਿਕ ਵੱਜਿਆ ਅਤੇ ਉੱਧਰੋਂ ਵਾਸੂ ਜੀ ਭੱਜੇ ਭੱਜੇ ਸਟੂਡੀਓ
ਪਾਰ ਕੀਤੀ ਹੈ ਨਾ. ਇੱਦਾਂ ਨਹੀਂ,
ਇੱਦਾਂ ਨਹੀਂ ਹੈ. ਸੋ ਅੱਧੇ ਘੰਟੇ ਪਹਿਲਾਂ, ਐਟਲੀਸਟ ਅੱਧੇ ਪੌਣੇ ਘੰਟੇ ਪਹਿਲਾਂ, ਸਮਟਾਈਮਸ ਇੱਕ ਇੱਕ ਘੰਟਾ ਪਹਿਲਾਂ ਵੀ ਵਾਸੂ ਜੀ ਇੱਥੇ ਆਏ ਹੁੰਦੇ ਨੇ ਅਤੇ ਅਸੀਂ ਇੱਥੇ ਬਹਿ ਕੇ ਪੜ੍ਹਾਈ ਪੜ੍ਹੂਈ ਕਰੀ ਜਾਈਦੀ ਹੈ ਮਾੜੀ ਮੋਟੀ, ਅਤੇ ਜਿੰਨਾ ਕੁ ਪੜ੍ਹਿਆ ਹੁੰਦਾ ਉਹ ਤੁਹਾਨੂੰ ਸੁਣਾ ਦੇਈਦਾ. ਸੋ ਯੈਸ, ਥੋੜ੍ਹਾ ਜਿਹਾ ਵਾਸੂ ਜੀ ਨੂੰ ਵੇਟ ਕਰਨਾ ਪੈਂਦਾ. ਮੈਂ ਅੱਛਾ ਇੱਕ ਗੱਲ ਹੋਰ ਦੱਸ ਦਵਾਂ ਵਾਸੂ ਜੀ, ਸੋਮਵਾਰ ਤੋਂ ਨਾ ਥੋੜ੍ਹੀ ਜਿਹੀ ਤਬਦੀਲੀ ਵੀ ਹੋ ਰਹੀ ਹੈ, ਤੁਹਾਨੂੰ ਤਾਂ ਪਤਾ. ਖੈਰ ਇਹ ਸੋਮਵਾਰ ਤੋਂ ਆਪਾਂ ਨਿਊਜ਼ ਟੇਕਵੇ ਸੈਗਮੈਂਟ ਥੋੜ੍ਹਾ ਜਿਹਾ ਹੋਰ ਅਰਲੀ ਸ਼ੁਰੂ ਕਰ ਲਿਆ ਕਰਨਾ.
ਵਧੀਆ ਗੱਲ ਹੈ,
ਤੁਹਾਨੂੰ ਬਹੁਤਾ ਵੇਟ ਨਹੀਂ ਕਰਾਉਣੀ. ਸੋ ਦੈਟ ਤੁਸੀਂ
1 2 3 4 ਨਹੀਂ, ਆਪਾਂ 1 2 ਤੇ
1 2 ਤੇ ਚੱਕਣਾ ਪਹਿਲੇ ਨਾਲ ਡਿੰਗ 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 ਡਿੰਗ. ਸੋ ਜਿਹੜਾ ਕੁਇਕ ਟੇਕਸ ਵਾਲਾ ਸੈਗਮੈਂਟ 7:10 ਤੇ ਹੋਇਆ ਕਰਦਾ, ਉਹ ਸੋਮਵਾਰ ਤੋਂ ਨਹੀਂ ਹੋਇਆ ਕਰੇਗਾ. ਉਹਦੇ ਬਜਾਏ ਹੋਏਗਾ ਕਿ ਨਿਊਜ਼ ਟੇਕਵੇ ਸੈਗਮੈਂਟ ਵੇਕਅਪ ਸੌਂਗ ਤੋਂ ਬਾਅਦ ਅਤੇ ਸਵੇਰ ਵਾਲੇ ਸ਼ੋਅ ਦੇ ਪਲਾਨ ਤੋਂ ਬਾਅਦ ਸ਼ੁਰੂ ਕਰ ਲਿਆ ਕਰਾਂਗੇ. ਸੋ ਅਰਾਊਂਡ 7:20 ਦੇ ਨੇੜੇ ਤੇੜੇ ਨਿਊਜ਼ ਟੇਕਵੇ ਸੈਗਮੈਂਟ ਦੀ ਸ਼ੁਰੂਆਤ ਹੋ ਜਾਇਆ ਕਰੇਗੀ. ਅਤੇ ਫਿਰ 8:00 ਖਬਰਾਂ ਦਾ ਇੱਕ ਛੋਟਾ ਜਿਹਾ ਬੁਲੇਟਿਨ ਹੋਇਆ ਕਰੇਗਾ, ਜਿਹਦੇ ਵਿੱਚ ਕੁਝ ਸਥਾਨਕ ਖਬਰਾਂ ਉੱਥੇ ਕਵਰ. ਹਾਂ, ਛੋਟਾ ਜਿਹਾ ਬੁਲੇਟਿਨ,
ਕਿਊਟ ਜਿਹਾ.
ਹਾਂ, ਸੋ 8:00 ਬੁਲੇਟਿਨ ਹੋਇਆ ਕਰੇਗਾ ਅਤੇ ਉਸ ਤੋਂ ਬਾਅਦ ਫਿਰ ਜਿਹੜੀ ਨਿਊਜ਼ ਟੇਕਵੇ ਦੇ ਵਿੱਚ ਜਿੱਥੇ ਤੱਕ ਗੱਲਬਾਤ ਚੱਲੇ ਆਪਾਂ ਚਲਾਉਂਦੇ ਰਹਾਂਗੇ, ਕਿਉਂਕਿ ਉਹ ਡਿਪੈਂਡ ਕਰਦਾ ਨਾ ਕੰਟੈਂਟ ਦੇ ਫਲੋ 'ਤੇ. ਜਿਸ ਕਰਕੇ ਕਈ ਵਾਰੀ ਸੁਣਨ ਵਾਲੇ ਕਹਿੰਦੇ ਨੇ ਕਿ ਅੱਜ ਵਾਸੂ ਛੇਤੀ ਚਲੇ ਗਏ, ਅੱਜ ਵਾਸੂ ਜੀ ਲੇਟ ਤੱਕ ਬੈਠੇ ਰਹੇ. ਉਹ ਕਿ ਇੱਥੇ ਆਪਾਂ ਕਿਹੜਾ ਖਾਨਾ ਪੂਰਤੀ ਲਈ ਬੈਠੇ ਹਾਂ, ਕਈ ਵਾਰੀ ਜੇ ਗੱਲ ਜ਼ਿਆਦਾ ਕਰਨੀ ਹੋਵੇ ਤਾਂ ਆਪਾਂ ਉਸ ਹਿਸਾਬ ਨਾਲ ਉਹਨੂੰ
ਸਾਡਾ ਉਹੀ ਹਿਸਾਬ ਕਰ ਲਈ. ਮੈਂ ਤੁਹਾਨੂੰ ਇੱਕ ਵਾਰੀ ਗੱਲ ਸੁਣਾਈ ਸੀ ਨਾ, ਮੇਰਾ ਇੱਕ ਦੋਸਤ ਸੀਗਾ ਅਤੇ ਉਹ ਬੜਾ ਜ਼ਬਰਦਸਤ ਬੰਦਾ, ਉੱਥੇ ਮੈਂ ਕਿਸੇ ਦਿਨ ਕਿਤਾਬ ਲਿਖੂੰਗਾ.
ਅੱਛਾ, ਠੀਕ ਹੈ.
ਨਾ ਜੇ ਕਿਤੇ ਸਬਬ ਬਣਿਆ ਅਤੇ ਉਹ ਕਹਿੰਦਾ ਹੁੰਦਾ ਸੀ ਜਦੋਂ ਅਸੀਂ ਹੋਸਟਲ ਪੜ੍ਹਦੇ ਸੀਗੇ ਜਦੋਂ ਚੰਡੀਗੜ੍ਹ, ਅਤੇ ਪੈਸੇ ਪੂਰੇ ਪੂਰੇ ਹੁੰਦੇ ਆ ਘਰੋਂ, ਪਾਕਿਟ ਮਨੀ ਮਿਲਦੀ ਆ, ਉਹਦੇ ਆਧਾਰ ਤੁਸੀਂ ਆਪਣੇ ਖਰਚੇ ਵਗੈਰਾ ਕਰਨੇ ਹੁੰਦੇ ਆ. ਚੰਗੇ ਘਰੋਂ ਸੀ ਮੁੰਡਾ, ਬਹੁਤ ਵਧੀਆ ਸੀ, ਅਤੇ ਉਹਨੇ ਕਰਨਾ ਕਿ ਥੋੜ੍ਹਾ ਅਲਬੇਲਾ ਜਿਹਾ ਸੀ, ਇੱਥੇ ਉਹ ਹੋਰ ਕੋਈ ਸ਼ਬਦ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਨਹੀਂ ਉਹਦੇ ਵਾਸਤੇ. ਅਤੇ ਉਹਨੇ ਰਿਕਸ਼ੇ ਵਾਲੇ ਨੂੰ ਜਾ ਕੇ ਕਹਿਣਾ, ਵੈਸੇ ਉਹਨੇ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਰੀਦ ਕੇ ਪਾਲਿਆ ਕਰਨੀਆਂ, ਕਦੇ ਸ਼ੂਜ਼ ਲੈਣੇ 5,000 ਰੁਪਏ ਦੇ ਉਸ ਵੇਲੇ ਦੇ, ਉਸ ਵੇਲੇ ਦੇ
5,000 ਰੁਪਏ
ਦੇ ਬੂਟ ਲੈ ਕੇ ਆ ਗਿਆ ਇੱਕ ਵਾਰ ਸੈਕਟਰ 17 ਜਾ ਕੇ. ਇਸ ਤਰ੍ਹਾਂ ਦਾ ਥੋੜ੍ਹਾ ਜਿਹਾ ਅਲਬੇਲੇ ਕਿਸਮ ਦਾ ਵਿਅਕਤੀ ਸੀ ਰਿਕਸ਼ੇ ਵਾਲੇ ਨਾਲ. ਕਈ ਵਾਰੀ ਉਹਨੇ ਐਵੇਂ ਹੀ ਅਤੇ ਉਹਨੂੰ ਕਹਿਣਾ ਕਿ ਵੀ ਫਲਾਣੇ ਸੈਕਟਰ ਜਾਣਾ, 35 ਤੋਂ ਸੈਕਟਰ 10 ਜਾਣਾ, ਉਹ ਕਹਿੰਦਾ 20 ਰੁਪਏ ਲੈਣੇ, ਅਤੇ ਉਦੋਂ ਇੰਨੇ ਕੀ ਹੁੰਦੇ ਹੋਣਗੇ. ਤੇ ਉਹ ਕਹਿੰਦਾ ਨਹੀਂ 15 ਦੇਣੇ, ਤੇ ਉਹ ਕਹਿੰਦਾ ਨਹੀਂ 20 ਰੁਪਏ ਲੱਗਣਗੇ ਬਾਊ ਜੀ. ਉਹ ਕਹਿੰਦਾ ਨਹੀਂ ਇੱਦਾਂ ਕਰ, ਫਿਰ ਮੈਂ 15 ਹੀ ਦੇਣੇ ਆ, ਜਿੱਥੇ ਮੁੱਕ ਗਏ ਉੱਥੇ ਮੈਨੂੰ ਲਾ ਦੇ. ਸਾਡਾ ਵੀ ਉਹੀ ਹਿਸਾਬ ਆ, ਜਦੋਂ ਖਬਰਾਂ ਮੁੱਕ ਗਈਆਂ ਸੀ ਕਹਿੰਦੇ ਚਲ ਇੱਥੇ ਲਾ ਦਿਓ ਜੀ, ਠੀਕ ਹੈ ਬਸ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ.
ਬਸ ਜੀ, ਜਿਹੜਾ G7 ਸਮਿਟ ਹੋਣਾ ਕਹਿੰਦਾ ਨੈਸਕਸ ਦੇ ਵਿੱਚ, ਉਹਦੇ ਬਾਰੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਕ੍ਰਿਚਨ ਨੇ ਕੁਝ ਗੱਲਾਂ ਆਖੀਆਂ ਨੇ. ਇੱਕ ਤਾਂ ਉਹਨਾਂ ਨੇ ਸਲਾਹ ਇਹ ਦਿੱਤੀ ਆ ਮਾਰਕ ਕਾਰਨੀ ਨੂੰ, ਉਹਨਾਂ ਨੇ ਇੱਕ ਕੈਲਗਰੀ ਦੇ ਵਿੱਚ ਇੱਕ ਇਵੈਂਟ ਦੌਰਾਨ ਇਹ ਗੱਲਾਂ ਆਖੀਆਂ. ਮਤਲਬ ਇੱਦਾਂ ਨਹੀਂ ਵੀ ਸਿੱਧਾ ਉਹਨਾਂ ਨੇ ਮਾਰਕ ਕਾਰਨੀ ਨੂੰ ਮੁਖਾਤਬ ਹੋ ਕੇ ਜਾਂ ਉਹਨਾਂ ਦੇ ਨਾਲ ਗੱਲ ਕਰਦਿਆਂ ਕੁਝ ਟਿੱਪਣੀਆਂ ਕੀਤੀਆਂ ਹੋਣ, ਪਰ ਕੈਲਗਰੀ ਵਿਖੇ ਇੱਕ ਇਵੈਂਟ 'ਚ ਉਹਨਾਂ ਨੇ ਕੱਲ੍ਹੇ ਗੱਲਾਂ ਆਖੀਆਂ. ਜੌਨ ਕ੍ਰਿਚਨ ਨੇ ਕਹਿੰਦੇ ਵੀ ਦੇਖੋ, ਜਦੋਂ ਆਹ G7 ਸਮਿਟ, ਕਿਉਂਕਿ ਡੋਨਲਡ ਟਰੰਪ ਨੇ ਵੀ ਆਉਣਾ, ਟਰੰਪ ਨੇ ਹੈੱਡਲਾਈਨਸ ਗ੍ਰੈਬ ਕਰਨ ਦੇ ਲਈ, ਖਬਰਾਂ ਦੇ ਵਿੱਚ ਆਪਣੇ ਆਪ ਨੂੰ ਉਭਾਰਨ ਦੇ ਲਈ ਕੋਈ ਨਾ ਕੋਈ ਪੁੱਠੀ ਗੱਲ ਕਰਨੀ ਕਰਨੀ ਹੈ. ਇਸ ਗੱਲ ਦੇ ਬੜੇ ਮਜ਼ਬੂਤ ਆਸਾਰ ਨੇ, ਅਤੇ ਇਸ ਕਰਕੇ ਜ਼ਰੂਰੀ ਇਹ ਹੋਏਗਾ ਵੀ ਟਰੰਪ ਦੀਆਂ ਗੱਲਾਂ ਨੂੰ ਕਰਿਓ ਇਗਨੋਰ, ਜਿਹੜੇ ਕਰਨ ਵਾਲੇ ਕੰਮ ਨੇ ਉਹਨਾਂ 'ਤੇ ਆਪਣਾ ਧਿਆਨ ਕੇਂਦਰਿਤ ਕਰਿਓ, ਫੋਕਸ ਉੱਥੇ ਰਹੇ.
ਜਾਂ ਉਹਨਾਂ ਨੇ ਜਿਹੜੀ ਇਹ ਸਲਾਹ ਹੈ ਸਾਰੇ G7 ਲੀਡਰਸ ਨੂੰ ਦਿੱਤੀ ਹੈ, ਸਗੋਂ ਉਹਨਾਂ ਨੇ ਬਾਕੀ ਲੀਡਰਸ ਨੂੰ ਮਾਰਕ ਕਾਰਨੀ ਦੀ ਮਿਸਾਲ ਦਿੱਤੀ ਹੈ. ਕਹਿੰਦੇ ਮਾਰਕ ਕਾਰਨੀ ਜਦੋਂ ਵਾਈਟ ਹਾਊਸ ਗਏ ਸੀ, ਓਵਲ ਆਫਿਸ ਦੇ ਵਿੱਚ ਜਦੋਂ ਮੀਟਿੰਗ ਹੋਈ ਡੋਨਲਡ ਟਰੰਪ ਦੇ ਨਾਲ, ਡੋਨਲਡ ਟਰੰਪ ਨੇ ਜਦੋਂ ਕਿਹਾ ਕਿ ਤੁਹਾਨੂੰ 51ਵੀਂ ਸਟੇਟ ਬਣਾ ਲੈਣਾ, ਤੇ ਕਹਿੰਦੇ ਦੇਖੋ ਵੀ ਅੱਗੋਂ ਫਿਰ ਮਾਰਕ ਕਾਰਨੀ ਨੇ ਕਿੰਨੇ ਵਧੀਆ ਤਰੀਕੇ ਨਾਲ ਕਿਹਾ ਕਿ ਕੈਨੇਡਾ ਇਜ਼ ਨੋਟ ਫੋਰ ਸੇਲ, ਵਾਈਟ ਹਾਊਸ ਇਜ਼ ਨੋਟ ਫੋਰ ਸੇਲ, ਬਕਿੰਗਹੈਮ ਪੈਲਸ ਇਜ਼ ਨੋਟ ਫੋਰ ਸੇਲ, ਤੇ ਕਹਿੰਦੇ ਅੱਗੋਂ ਫਿਰ ਡੋਨਲਡ ਟਰੰਪ ਨੇ ਕਿਹਾ ਨੈਵਰ ਸੇ ਨੈਵਰ, ਤੇ ਕਹਿੰਦੇ ਅੱਗੋਂ ਫਿਰ ਮਾਰਕ ਕਾਰਨੀ ਨੇ ਜਵਾਬ ਹੀ ਨਹੀਂ ਕੋਈ ਦਿੱਤਾ, ਕਹਿੰਦੇ ਉਹਨਾਂ ਨੇ ਕਨਵਰਸੇਸ਼ਨ ਨੂੰ ਅੱਗੇ ਬਸ ਤੋੜ ਦਿੱਤਾ. ਕਹਿੰਦੇ ਦਿਸ ਇਜ਼ ਦ ਵੇ ਟੂ ਡੂ ਇਟ, ਕਿ ਜਦੋਂ ਕੋਈ ਇੱਦਾਂ ਦੀ ਪੁੱਠੀ ਜੀ ਗੱਲ ਕਰਨ, ਤੁਸੀਂ ਉਹਨਾਂ ਨੂੰ ਇੰਗੇਜ ਨਹੀਂ ਕਰਨਾ, ਇਗਨੋਰ ਹਿਮ ਤੇ ਅੱਗੇ ਤੋਰੋ. ਕਹਿੰਦੇ ਕੰਮ ਦੀ ਗੱਲ ਜਿਹੜੀ ਆ ਉਹਨੂੰ ਅੱਗੇ ਤੋਰਦੇ ਰਹਿਣਾ, ਵੀ ਦਿਸ ਇਜ਼ ਦ ਵੇ ਟੂ ਡੀਲ ਵਿਦ ਡੋਨਲਡ ਟਰੰਪ.
ਡੋਨਲਡ ਟਰੰਪ ਇਜ਼ ਅ ਬੁਲੀ, ਕਹਿੰਦੇ ਬੁਲੀ ਨਾਲ ਤੁਸੀਂ ਜਾਂ ਤਾਂ ਇੰਗੇਜ ਉਦੋਂ ਹੀ ਕਰੋ ਜਦ ਤੁਸੀਂ ਸਿੱਧੇ ਉਹਦੇ ਗਲਬੇ ਨੂੰ ਹੱਥ ਪਾ ਸਕੋ. ਉਹ ਰੈਫਰੈਂਸ ਕਿਉਂਕਿ ਉੱਥੋਂ ਆ ਜਿਹੜਾ ਕਿਬੈਕ ਦੇ ਸ਼ਵਾਨੀਗਨ ਦੇ ਵਿੱਚ ਜਦੋਂ ਜੌਂ ਕਰੇਚਿਆਂ ਖੁਦ ਪ੍ਰਧਾਨ ਮੰਤਰੀ ਸੀਗੇ, ਇੱਕ ਪ੍ਰੋਟੈਸਟਰ ਨੇ ਜਦੋਂ ਉਹਨਾਂ ਨੂੰ ਖਿੱਚਣਾ ਚਾਹਿਆ ਸੀ, ਜੌਂ ਕਰੇਚਿਆਂ ਨੇ ਬਤੌਰ ਪ੍ਰਧਾਨ ਮੰਤਰੀ ਉਹਦੇ ਗਲ ਨੂੰ ਹੱਥ ਪਾ ਲਿਆ ਸੀ ਉਸ ਬੰਦੇ ਦੇ, ਸੋ ਉਹਨੂੰ ਸ਼ਵਾਨੀਗਨ ਹੈਂਡਸ਼ੇਕ ਵੀ ਕਿਹਾ ਜਾਂਦਾ ਹੈ ਨਾ, ਅਤੇ ਸੋ ਉਹਨਾਂ ਨੇ ਉੱਧਰ ਨੂੰ ਰੈਫਰੈਂਸ ਕਰਕੇ ਜੌਂ ਕਰੇਚਿਆਂ ਯਾਰ ਤਾਂ ਹੀ ਇਜ਼ ਵਟ 91 ਈਅਰਸ ਓਲਡ ਨਾ, ਪਰ ਜਿਹੜੀ ਉਹਨਾਂ ਦੀ ਵਿੱਟ ਹੈਗੀ ਆ, ਜਿਹੜੀ ਸ਼ਾਰਪਨੈਸ ਹੈਗੀ ਆ, ਉਹ ਅਜੇ ਵੀ ਬੜੀ ਕਮਾਲ ਦੀ ਉਸੇ ਤਰ੍ਹਾਂ ਬਰਕਰਾਰ ਆ।
ਗੋਡ ਬਲੈਸ ਹਿਮ।
ਹਾਂ, ਗੋਡ ਬਲੈਸ ਹਿਮ ਰੀਅਲੀ। ਅੱਛਾ, ਉਹਨਾਂ ਨੇ ਫਿਰ ਇਹ ਵੀ ਗੱਲ ਆਖੀ ਕਿਉਂਕਿ ਜੌਂ ਕਰੇਚਿਆਂ 2002 ਦੇ ਵਿੱਚ, ਉਦੋਂ ਵੀ ਕੈਨਨ ਐਸਕਿਸ ਦੇ ਵਿੱਚ ਹੀ ਉਦੋਂ G8 ਸਮਿਟ ਹੋਇਆ ਕਰਦਾ ਸੀ, ਕਿਉਂਕਿ ਰਸ਼ੀਆ ਪਹਿਲਾਂ ਇਸ ਗਰੁੱਪ ਦਾ ਹਿੱਸਾ ਸੀ। ਜਦੋਂ ਰਸ਼ੀਆ ਨੇ 2014 ਦੇ ਵਿੱਚ ਕ੍ਰਾਈਮੀਅਨ ਪੈਨਸੁਲਾ ਦੇ ਉੱਪਰ ਕਬਜ਼ਾ ਕੀਤਾ ਯੂਕਰੇਨ ਦੇ ਵਿੱਚ, ਉਦੋਂ ਫਿਰ G8 ਦੇ ਵਿੱਚੋਂ ਰਸ਼ੀਆ ਨੂੰ ਬਾਹਰ ਕੱਢ ਕੇ ਇਹ ਜਿਹੜਾ ਗਰੁੱਪ ਸੀ ਇਹ G7 ਰਹਿ ਗਿਆ ਸੀ। ਉਹਨੇ ਕਿਹਾ ਵੀ 2002 ਦੇ ਵਿੱਚ ਵੀ ਜਦੋਂ ਅਸੀਂ ਕੈਨਨ ਐਸਕਿਸ ਦੇ ਵਿੱਚ ਹੀ ਆਹ G8 ਸਮਿਟ ਕਰਾਇਆ ਸੀ, ਕਹਿੰਦੇ ਕੈਨਨ ਐਸਕਿਸ ਦੇ ਵਿੱਚ ਸਮਿਟ ਕਰਾਉਣ ਵਾਸਤੇ ਪੈਸੇ ਬਚਦੇ ਆ, ਕਿਉਂਕਿ ਉੱਥੇ ਤੁਸੀਂ ਬਹੁਤੇ ਬੰਦਿਆਂ ਨੂੰ ਨਹੀਂ ਐਂਟਰਟੇਨ ਕਰ ਸਕਦੇ। ਕਹਿੰਦੇ ਉਦੋਂ ਜਿਹੜੇ ਉਦੋਂ ਦੇ ਅਮਰੀਕੀ ਰਾਸ਼ਟਰਪਤੀ ਸੀਗੇ ਜਾਰਜ ਬੁਸ਼, ਕਹਿੰਦੇ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਵੀ ਦੇਖੋ ਸਮਿਟ ਹੈਗਾ ਕੈਨਨ ਐਸਕਿਸ 'ਚ, 40 ਬੰਦੇ ਲੈ ਕੇ ਆਇਓ। ਕਹਿੰਦੇ ਨਹੀਂ ਤਾਂ ਅਮਰੀਕਾ ਵਾਲੇ G7 ਸਮਿਟ 'ਚ 1000 ਬੰਦਿਆਂ ਦਾ ਵਫਦ ਲੈ ਕੇ ਆ ਜਾਂਦੇ ਸੀ। ਸੋ ਕਹਿੰਦੇ ਵੀ ਇੱਥੇ ਅਸੀਂ ਯੂ ਕੈਨ ਕੀਪ ਅ ਸਮਾਲਰ ਗਰੁੱਪ। ਸੋ ਇਹ ਉਹਨਾਂ ਨੇ ਗੱਲ ਕੀਤੀ ਆ,
ਵੱਡਾ ਫੰਕਸ਼ਨ ਨਹੀਂ ਕਰਨਾ, ਚੁੰਨੀ ਚੜਾ ਕੇ ਕਰ ਲੈਣਾ। ਠੀਕ ਠੀਕ ਆ,
ਠੀਕ ਆ, ਹਾਂਜੀ ਇੱਦਾਂ ਹੀ ਆ।
ਅੱਛਾ ਵਿਜੇ ਜੀ, ਸੋ ਅੱਛਾ ਇਸ ਸਮਿਟ ਦੌਰਾਨ ਜਦ ਇਹ ਕਾਨਫਰੰਸ ਜਿਹੜੀ ਹੋਈ ਆ, ਇਹਦੇ ਵਿੱਚ ਜੌਂ ਕਰੇਚਿਆਂ ਨੇ ਇਹ ਵੀ ਗੱਲ ਕੀਤੀ ਆ, ਕਿਉਂਕਿ ਬੜੀ ਕੰਟਰੋਵਰਸੀ ਬਣੀ ਹੋਈ ਆ ਕਿ ਇੰਡੀਆ ਨੂੰ ਇਨਵੀਟੇਸ਼ਨ ਕਿਉਂ ਭੇਜਿਆ ਗਿਆ G7 ਸਮਿਟ ਦਾ। ਸੋ ਉਹਨਾਂ ਨੇ ਕਿਹਾ ਵੀ ਇਹ ਸਹੀ ਫੈਸਲਾ ਸੀ, ਇੰਡੀਆ ਨੂੰ ਇਨਵਾਈਟ ਕਰਨਾ ਚਾਹੀਦਾ ਸੀ। ਉਹਨਾਂ ਨੇ ਕਿਹਾ ਇਟਸ ਆਲਵੇਸ ਗੁੱਡ ਟੂ ਟਾਕ, ਵੀ ਗੱਲਬਾਤ ਜਦੋਂ ਦੋਨੋਂ ਲੀਡਰਸ ਆਪਸ ਵਿੱਚ ਕਰਨਗੇ ਤੇ ਉਦੋਂ ਕਹਿੰਦੇ ਫਿਰ ਉਹਨਾਂ ਨੂੰ ਸਮਝ ਆਏਗੀ ਵੀ ਹੋਰ ਕਿਹੜੇ ਕਿਹੜੇ ਮੁੱਦੇ ਨੇ ਜਿਹਨਾਂ ਨੂੰ ਰਿਜ਼ੋਲਵ ਕਰਨ ਦੀ ਲੋੜ ਆ। ਤੇ ਕਹਿੰਦੇ ਯੂ ਹੈਵ ਟੂ ਨੈਵੀਗੇਟ, ਯੂ ਕੈਨੋਟ ਆਲਵੇਜ਼ ਗੋ ਔਨ ਯੋਰ ਹਾਈ ਹੋਰਸ ਫੋਰ ਐਵਰੀ ਲਿਟਲ ਪ੍ਰੋਬਲਮ ਯੂ ਆਰ ਕਨਫਰੰਟਡ ਵਿਦ। ਸੋ ਇਹ ਕੱਲ੍ਹ ਜੌਂ ਕਰੇਚਿਆਂ ਨੇ ਉਸ ਕਾਨਫਰੰਸ ਦੇ ਵਿੱਚ ਗੱਲ ਕੀਤੀ
ਜੀ। ਬਸ ਜੀ, ਕੁਝ ਜਿਹੜੇ ਹੋਰ ਓਬਜ਼ਰਵਰਸ ਨੇ ਉਹ ਪਹਿਲਾਂ ਇਹ ਗੱਲ ਵੀ ਆਖ ਚੁੱਕੇ ਨੇ, ਕਹਿੰਦੇ ਡਿਪਲੋਮੇਸੀ ਆ, ਡਿਪਲੋਮੇਸੀ ਤੁਸੀਂ ਦੋਸਤਾਂ ਨਾਲ ਤਾਂ ਕਰਨੀ ਨਹੀਂ ਨਾ, ਜੇ ਤੁਸੀਂ ਦੋਸਤਾਂ ਨਾਲ ਵੀ ਡਿਪਲੋਮੇਸੀ 'ਚ ਪੈ ਗਏ ਫਿਰ ਉਹ ਦੋਸਤੀ ਨਹੀਂ। ਡਿਪਲੋਮੇਸੀ ਤੁਹਾਨੂੰ ਕਰਨੀ ਉੱਥੇ ਪੈਂਦੀ ਜਿੱਥੇ ਕੋਈ ਔਖਾ ਟੋਪਿਕ ਆ ਜਿਹੜਾ ਤੁਹਾਡੇ ਵਾਸਤੇ ਡੀਲ ਕਰਨਾ ਮੁਸ਼ਕਲ ਹੋਇਆ ਹੋਇਆ। ਸੋ ਪਰ ਇਹ ਦੇਖਣਾ ਹੋਏਗਾ ਕਿ ਇਸ G7 ਸਮਿਟ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਦੇ ਨਾਲ ਕਿਵੇਂ ਨਜਿੱਠਦੀ ਆ ਕੈਨੇਡੀਅਨ ਐਸਟੈਬਲਿਸ਼ਮੈਂਟ। ਕੱਲ੍ਹ RCMP ਦੇ ਮੁਖੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ,
ਮੈਕ ਡੂਹੈਮ ਨੇ
ਇਹ ਗੱਲ ਆਖੀ ਆ ਕਿ ਹੁਣ ਜਿਹੜੀ ਭਾਰਤੀ ਅਧਿਕਾਰੀਆਂ ਦੇ ਨਾਲ ਜਿਹੜੀ ਵੀ ਗੱਲਬਾਤ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਅਬਾਊਟ ਦੀ ਅਸੈਸੀਨੇਸ਼ਨ ਆਫ ਹਰਦੀਪ ਸਿੰਘ ਨਿੱਜਰ, ਕਹਿੰਦੇ ਉਹ ਹੁਣ ਸਕਾਰਾਤਮਕ ਪੱਧਰ ਤੇ ਉਹ ਸਕਾਰਾਤਮਕ ਦਿਸ਼ਾ ਦੇ ਵਿੱਚ ਜਾ ਰਹੀ ਆ
ਜੀ।
ਸੋ ਇਧਰਲੇ ਪਾਸੇ ਉਹ ਸੰਕੇਤ ਇਹੋ ਜਿਹੇ ਵੀ ਨੇ, ਪਰ ਜਿਹੜਾ ਉਹ ਕੰਸਰਨ ਹੈਗਾ ਉਸ ਇੰਟਰਫੇਰੈਂਸ ਦਾ ਉਹ ਅਜੇ ਵੀ ਬੜਾ ਰੀਅਲ ਹੈਗਾ। ਆਫਕੋਰਸ ਇਟਸ, ਕੱਲ੍ਹ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਓਟਵਾ ਦੇ ਵਿੱਚ ਜਿਹੜੇ ਸਿੱਖ ਜਥੇਬੰਦੀਆਂ ਨੇ, ਜਿਨ੍ਹਾਂ ਨੇ ਕਿ ਜਦੋਂ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸੱਦਾ ਭੇਜਿਆ ਗਿਆ G7 ਤੇ ਆਉਣ ਦਾ, ਉਹਨਾਂ ਵੱਲੋਂ ਉਦੋਂ ਤੋਂ ਹੀ ਬਹੁਤ ਸਖ਼ਤ ਮੁਖਾਲਫਤ ਇਹਦੀ ਕੀਤੀ ਜਾ ਰਹੀ ਆ, ਅਤੇ ਕੱਲ੍ਹ ਓਟਵਾ ਦੇ ਵਿੱਚ ਜਾ ਕੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਉਹਨਾਂ ਵੱਲੋਂ।
ਬਿਲਕੁਲ, ਸੋ WSO ਸਿੱਖ ਫੈਡਰੇਸ਼ਨ ਇਹਨਾਂ ਦੇ ਬੁਲਾਰੇ ਉੱਥੇ ਮੌਜੂਦ ਸਨ, ਅਤੇ ਇਹਨਾਂ ਨੇ ਉਦੋਂ ਉੱਥੇ ਗੱਲ ਕੀਤੀ ਆ। ਇਹਨਾਂ ਨੇ ਕੋਟ ਕੀਤਾ ਜੋ ਗਲੋਬਲ ਨਿਊਜ਼ ਦੀ ਕੱਲ੍ਹ ਇੱਕ ਰਿਪੋਰਟ ਆਈ ਆ ਕਿ ਜਗਮੀਤ ਸਿੰਘ NDP ਦੇ ਸਾਬਕਾ ਲੀਡਰ, ਉਹਨਾਂ ਨੂੰ ਇੰਡੀਅਨ ਸਰਕਾਰ ਦੇ ਕਿਸੇ ਏਜੰਟ ਵੱਲੋਂ ਕਲੋਜ਼ਲੀ ਉਹਨਾਂ ਦੀ ਸਰਵੇਲੈਂਸ ਕੀਤੀ ਜਾ ਰਹੀ ਸੀ, ਅਤੇ ਇਹ ਕਿਹਾ ਗਿਆ ਕਿ ਉਸ ਏਜੰਟ ਦਾ ਸੰਬੰਧ ਇੰਡੀਆ ਦੇ ਨਾਲ ਸੀ ਅਤੇ ਉਸ ਏਜੰਟ ਦਾ ਸੰਬੰਧ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਵੀ ਸੀ। ਸੋ ਉਸ ਰਿਪੋਰਟ ਦੇ ਵਿੱਚ ਇਹ ਗੱਲ ਕਲੇਮ ਕੀਤੀ।
ਗਲੋਬਲ ਨਿਊਜ਼ ਵੱਲੋਂ ਜਿਹੜੀ ਕੱਲ੍ਹ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ, ਇਹ ਦੇਖੋ ਉਸੇ ਗੱਲ ਦੀ ਐਕਸਟੈਂਸ਼ਨ ਆ ਵਾਸੂ ਜੀ। ਜਿਹੜੀ ਇਲੈਕਸ਼ਨ ਕੈਂਪੇਨ ਦੌਰਾਨ ਜਗਮੀਤ ਸਿੰਘ ਨੇ ਆਪਣੇ ਆਪ ਵੀ ਇਹ ਗੱਲ ਦੱਸੀ ਸੀ ਕਿ ਉਹਨਾਂ ਨੂੰ ਵੀ RCMP ਵੱਲੋਂ ਇਸ ਗੱਲ ਬਾਰੇ ਚੇਤਾਵਨੀ ਦਿੱਤੀ ਗਈ ਸੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਉਹਦੀਆਂ ਜਿਹੜੀਆਂ ਕੁਝ ਡੀਟੇਲਸ ਨੇ ਉਸ ਇਨਵੈਸਟੀਗੇਸ਼ਨ ਦੇ ਵਿੱਚ, ਗਲੋਬਲ ਨਿਊਜ਼ ਦੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਆਈ ਆ ਕਿ ਜਿਹੜੇ ਕੁਝ ਸੋਰਸਿਸ ਦੇ ਨਾਲ ਉਹਨੇ ਗੱਲ ਕੀਤੀ ਆ, ਉਹਨਾਂ ਨੂੰ ਇਹ ਦੱਸਿਆ ਗਿਆ ਕਿ ਲਾਈਕ ਯੂ ਆਲਰੇਡੀ ਮੈਂਸ਼ਨਡ ਕਿ ਉਸ ਵਿਅਕਤੀ ਨੂੰ ਜਿਹੜਾ ਕਿ ਕਥਿਤ ਤੌਰ 'ਤੇ ਜਗਮੀਤ ਸਿੰਘ ਦੀ ਪੈੜ ਨੱਪਦਾ ਸੀ, ਉਹਨੂੰ ਉਹਨਾਂ ਦੇ ਪੂਰੇ ਸਕੈਜੂਅਲ ਬਾਰੇ, ਈਵਨ ਜਗਮੀਤ ਸਿੰਘ ਦੇ ਪਰਿਵਾਰ ਦੇ ਪਰਿਵਾਰ ਕਿੱਥੇ ਆਉਂਦਾ ਜਾਂਦਾ, ਉਹਨਾਂ ਦਾ ਕੀ ਰੂਟੀਨ ਜਾਂ ਸਕੈਜੂ, ਉਹ ਵੀ ਸਾਰੀਆਂ ਚੀਜ਼ਾਂ ਦੇ ਉਹਨਾਂ ਨੇ ਉਸ ਪਰਟੀਕੁਲਰ ਕਥਿਤ ਏਜੰਟ ਨੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਆਪਣੀ ਨਜ਼ਰ ਰੱਖੀ ਹੋਈ ਸੀ।
ਸੋ ਕੱਲ੍ਹ ਜਿਹੜੀ ਇਹ ਪ੍ਰੈਸ ਕਾਨਫਰੰਸ ਹੋਈ, ਉਹਨਾਂ ਨੇ ਇਸ ਰਿਪੋਰਟ ਦਾ ਹਵਾਲਾ ਦੇ ਕੇ ਇਹ ਕਿਹਾ, ਕਹਿੰਦੇ ਇਹ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਇੰਡੀਆ ਨੂੰ ਜੋ ਇਨਵੀਟੇਸ਼ਨ ਭੇਜਿਆ ਗਿਆ ਹੈ ਉਹ ਰਿਸੈਂਡ ਕੀਤਾ ਜਾਵੇ, ਇਨਵੀਟੇਸ਼ਨ ਵਾਪਸ ਲਿਆ ਜਾਵੇ, ਨਰਿੰਦਰ ਮੋਦੀ ਨੂੰ ਇੱਥੇ ਨਾ ਸੱਦਿਆ ਜਾਵੇ। ਤੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਜਗਮੀਤ ਸਿੰਘ ਨੂੰ ਜੋ ਵੱਧ ਸਿਕਿਉਰਿਟੀ ਪ੍ਰਦਾਨ ਕੀਤੀ ਗਈ ਸੀ RCMP ਵੱਲੋਂ ਇਸ ਥ੍ਰੈਟ ਦੇ ਚੱਲਦੇ, ਉਹ ਸਿਕਿਉਰਿਟੀ ਹਟਾਉਣੀ ਨਹੀਂ ਚਾਹੀਦੀ, ਉਹਨੂੰ ਕਾਇਮ ਰੱਖਣਾ ਚਾਹੀਦਾ ਤੇ ਇਸ ਗੱਲ ਦੇ ਵਿੱਚ ਹਾਂ ਦੇ ਵਿੱਚ ਹਾਂ ਮਿਲਾਈ ਹੈ ਐਨ ਡੀ ਪੀ ਨੇ ਤੇ ਕੰਸਰਵੇਟਿਵ ਪਾਰਟੀ ਨੇ ਵੀ। ਕੰਸਰਵੇਟਿਵ ਪਾਰਟੀ ਦੇ ਜੋ ਮੌਜੂਦਾ ਲੀਡਰ ਨੇ ਐਂਡਰੂ ਸ਼ੀਅਰ
ਹਾਊਸ ਲੀਡਰ, ਹਾਂਜੀ,
ਸੋ ਉਹਨਾਂ ਨੇ ਇਹ ਗੱਲ ਕਹੀ ਆ, ਕਹਿੰਦੇ ਕਿ ਵੀ ਜੇਕਰ ਕਿਸੇ ਵੀ ਕੈਨੇਡੀਅਨ ਨੂੰ ਤੇ ਖਾਸ ਤੌਰ ਤੇ ਜੇ ਕੋਈ ਇੰਨੀ ਵੱਡੀ ਪਬਲਿਕ ਪ੍ਰੋਫਾਈਲ ਵਾਲਾ ਕੋਈ ਵਿਅਕਤੀ ਹੈ ਤੇ ਉਹਦੀ ਜਾਨ ਨੂੰ ਕੋਈ ਇੰਨਾ ਸਪੈਸੀਫਿਕ ਜੇ ਖਤਰਾ ਹੈ ਤਾਂ ਸਿਕਿਉਰਿਟੀ ਏਜੰਸੀਆਂ ਨੂੰ ਜੋ ਵੀ ਕੋਈ ਬਣਨ ਦੀ ਕੋਸ਼ਿਸ਼ ਆ ਉਹ ਕਰਨੀ ਚਾਹੀਦੀ ਹੈ, ਵੀ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਵਾਧਾ ਕਰਨਾ ਚਾਹੀਦਾ, ਉਹਨਾਂ ਨੂੰ ਸਿਕਿਉਰਿਟੀ ਹਟਾਉਣੀ ਨਹੀਂ ਚਾਹੀਦੀ,
ਕਿਉਂਕਿ ਸਪੈਸ਼ਲੀ ਹੁਣ ਉਹ ਪਾਰਟੀ ਦੇ ਲੀਡਰ ਵੀ ਨਹੀਂ ਰਹੇ
ਜੀ,
ਐਮ ਪੀ ਵੀ ਨਹੀਂ ਹੈਗੇ, ਸੋ ਉਹਦੇ ਚੱਲਦੇ ਜਿਹੜੀ ਉਹ ਜੇ ਸਿਕਿਉਰਿਟੀ ਹੈ ਜੋ ਵਿਦਡਰਾਅ ਕੀਤੀ ਜਾਂਦੀ ਆ ਅਤੇ ਜੇ ਇਹੋ ਜਿਹੇ ਖਤਰੇ ਅਜੇ ਵੀ ਦਰਪੇਸ਼ ਨੇ ਤਾਂ ਫਿਰ ਉਹਦੇ ਕਰਕੇ ਉਹ ਸਿਕਿਉਰਿਟੀ ਜਗਮੀਤ ਸਿੰਘ ਦੀ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ, ਇਹ ਮੰਗ ਕੱਲ੍ਹ ਕੀਤੀ ਗਈ ਆ
ਜੀ।
ਸੋ ਇਹ ਕੁਝ ਗੱਲਾਂ ਜੀ ਸੈਵਨ ਦੇ ਨਾਲ ਸੰਬੰਧਿਤ ਨੇ। ਜੀ ਸੈਵਨ ਸਮਿਟ ਸ਼ੁਰੂ ਹੋਣਾ ਹੈ 15 ਤਾਰੀਖ ਨੂੰ ਪਰਸੋਂ ਅਤੇ 15 ਤੋਂ ਲੈ ਕੇ 17 ਤਾਰੀਖ ਤੱਕ ਅਲਬਰਟਾ ਦੇ ਕੈਨਾਨਾਸਕਿਸ ਦੇ ਵਿੱਚ ਚੱਲੇਗਾ। ਉਹਦੇ ਵਿੱਚ ਦੇਖਦੇ ਹਾਂ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਡੋਨਲਡ ਟਰੰਪ ਕੀ ਕੁਝ ਕਰਦੇ ਨੇ ਉੱਥੇ, ਕਿਹੋ ਜਿਹੀਆਂ ਆਪ ਹੁਦਰੀਆਂ ਕਰਦੇ ਨੇ, ਇਹ ਵੀ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ।
ਬਿਲਕੁਲ, ਸੋ ਟੈਰਿਫਸ ਦੇਖੋ ਇਸ ਪੂਰੀ ਸਮਿਟ ਦਾ ਜੋ ਸੈਂਟਰ ਪੀਸ ਆ ਉਹ ਟੈਰਿਫਸ ਆ, ਯੂ ਐਸ ਦੀਆਂ ਟੈਰਿਫਸ, ਜੋ ਟ੍ਰੇਡ ਵਾਰ ਇੱਕ ਵੇਲੇ ਜੋ ਟੈਰਿਫ ਵਾਰ ਚੱਲੀ ਹੋਈ ਹੈ, ਸਾਰੇ ਮੁਲਕ ਸਾਰਿਆਂ ਦਾ ਫੋਕਸ ਇਸੇ ਹੀ ਹੋਣਾ, ਬਾਕੀ ਮਤਲਬ ਅਮਰੀਕਾ ਨੂੰ ਛੱਡ ਕੇ ਬਾਕੀ ਜਿਹੜੇ 5 ਮੁਲਕ ਤੇ ਇੱਕ ਬਲੋਕ ਯੂ, ਇਹਨਾਂ ਦਾ ਸਾਰਿਆਂ ਦਾ ਫੋਕਸ ਇਸ ਗੱਲ ਤੇ ਹੋਣਾ ਕਿ ਜਿਹੜੀਆਂ ਟੈਰਿਫਸ ਨੇ ਇਹ ਕਿਸੇ ਤਰ੍ਹਾਂ ਹਟ ਜਾਣ ਤੇ ਡੋਨਲਡ ਟਰੰਪ ਦੇ ਖਾਨੇ ਕੋਈ ਗੱਲ ਪਾਈ ਜਾ ਸਕੇ। ਸੋ ਦੈਟ ਰਿਮੇਨਸ ਟੂ ਬੀ ਸੀਨ ਕਿ ਕਿਵੇਂ, ਹਾਊ ਦੈਟ ਅਨਫੋਲਡਸ। ਤੇ ਵਿਜੇ, ਜਿਹੜੀ ਅਸੀਂ ਇਹ ਗੱਲ ਕਰ ਰਹੇ ਸੀਗੇ ਟਰਾਂਸਨੈਸ਼ਨਲ ਕ੍ਰਾਈਮ ਬਾਰੇ, ਪਬਲਿਕ ਸੇਫਟੀ ਸਿਚੁਏਸ਼ਨ ਬਾਰੇ, ਸਾਡੇ ਇੱਥੇ ਸ਼ਹਿਰ ਦੇ ਵਿੱਚ ਵੀ ਪਿਛਲੇ ਹੁਣ ਕੁਝ ਦਿਨਾਂ ਤੋਂ ਜੋ ਪਬਲਿਕ ਸੇਫਟੀ ਦੀ ਸਿਚੁਏਸ਼ਨ ਦੇ ਵਿੱਚ ਨਿਗਾਰ ਆਇਆ, ਕੁਝ ਬੜੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਨੇ, ਸ਼ੂਟਿੰਗਸ ਹੋਈਆਂ ਨੇ, ਇੱਕ ਵਿਅਕਤੀ ਦੀ ਜਾਨ ਚਲੇ ਗਈ ਹੈ। ਸੋ ਉਹਦੇ ਉਹਨੂੰ ਧਿਆਨ 'ਚ ਰੱਖਦਿਆਂ ਹੋਇਆ ਕਮਿਊਨਿਟੀ ਵੱਲੋਂ ਇਸ ਵੀਕਐਂਡ 'ਤੇ ਐਤਵਾਰ ਰਿਫਲੈਕਸ਼ਨ ਬੈਂਕੁਏਟ ਹਾਲ ਦੇ ਵਿੱਚ ਇੱਕ ਪਬਲਿਕ ਸੇਫਟੀ ਫੋਰਮ ਦਾ ਆਯੋਜਨ ਕੀਤਾ ਜਾ ਰਿਹਾ ਦੁਪਹਿਰ 2 ਵਜੇ। ਸੋ ਇਹਦੇ ਵਾਸਤੇ ਰਜਿਸਟ੍ਰੇਸ਼ਨ 1:30 ਵਜੇ ਸ਼ੁਰੂ ਹੋ ਜਾਣੀ ਹੈ, ਫੋਰਮ ਜਿਹੜੀ ਆ ਉਹ 2 ਵਜੇ ਸ਼ੁਰੂ ਹੋਏਗੀ। ਰਿਫਲੈਕਸ਼ਨ ਬੈਂਕੁਏਟ ਹਾਲ ਜਿਹੜਾ 66 ਐਵਨਿਊ ਤੇ 152 ਸਟਰੀਟ ਤੇ ਆ, ਜਿਹਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ, ਟਾਰਗੇਟ ਕੀਤਾ ਗਿਆ ਸੀ, ਉਹੀ ਰਿਫਲੈਕਸ਼ਨ ਬੈਂਕੁਏਟ ਹਾਲ। ਸੋ ਇੱਥੇ ਸੱਦਾ ਦਿੱਤਾ ਜਾ ਰਿਹਾ ਜਿਹੜੇ ਲੋਕਲ ਬਿਜ਼ਨਸ ਓਨਰਸ ਨੇ ਉਹਨਾਂ ਨੂੰ, ਜਿਹੜੇ ਕੋਈ ਰੈਜੀਡੈਂਟਸ ਜਿਹੜੇ ਕੰਸਰਨ ਨੇ ਪਬਲਿਕ ਸੇਫਟੀ ਦੀ ਸਿਚੁਏਸ਼ਨ ਨੂੰ ਲੈ ਕੇ, ਕਮਿਊਨਿਟੀ ਲੀਡਰਸ, ਲਾਅ ਇਨਫੋਰਸਮੈਂਟ ਤੇ ਲੀਗਲ ਕਮਿਊਨਿਟੀ ਦੇ ਜਿਹੜੇ ਰਿਪ੍ਰੈਜੈਂਟੇਟਿਵਸ ਨੇ, ਸਾਰਿਆਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇਸ ਸਮਿਟ ਦੇ ਵਿੱਚ ਪਹੁੰਚੋ, ਇਸ ਫੋਰਮ ਦੇ ਵਿੱਚ ਪਹੁੰਚੋ, ਤਾਂ ਕਿ ਸਾਰੇ ਸਿਰ ਜੋੜ ਕੇ ਬੈਠ ਸਕਣ।
ਸੰਡੇ ਐਟ 2 PM ਰਿਫਲੈਕਸ਼ਨ ਬੈਂਕੁਏਟ ਹਾਲ, ਜਿਹੜਾ 66 ਐਵਨਿਊ ਤੇ 152 A ਸਟਰੀਟ ਤੇ ਆ, ਉੱਥੇ ਐਤਵਾਰ ਨੂੰ 2 ਵਜੇ ਫੋਰਮ ਹੋਣਾ
ਜੀ।
ਅਸਲ ਜੀ, ਕੁਲਵੀਰ ਸਹੋਤਾ ਡਾਂਸੀਵਾਲ ਜੀ ਨੇ ਜਿਹੜੀ ਸਥਿਤੀ ਇਸ ਵੇਲੇ ਬਣੀ ਉੱਥੇ ਕੁਝ ਲਿਖ ਕੇ ਭੇਜਿਆ, ਕਹਿੰਦੇ ਮਿੱਤਰੋ ਲੱਖ ਚੁਣੌਤੀਆਂ, 10 ਬਿਜ਼ਨਸ ਕਿਵੇਂ ਕਰਾਂ, ਉਹ ਮੰਗਦੇ ਫਿਰਨ ਫਿਰੌਤੀਆਂ, 10 ਬਿਜ਼ਨਸ ਕਿਵੇਂ ਕਰਾਂ, ਲੱਕ ਤੋੜ ਕੇ ਕੰਮ ਚਲਾਇਆ, ਮਿਹਨਤ ਕਰਕੇ ਬੰਗਲਾ ਪਾਇਆ, $1 million ਮੰਗਣ ਲੱਗ ਪਏ, ਹੱਥੀ ਪਾਲੇ ਡੰਗਣ ਲੱਗ ਪਏ, ਜਾਨਾਂ ਕਰਤੀਆਂ ਔਖੀਆਂ, 10 ਬਿਜ਼ਨਸ ਕਿਵੇਂ ਕਰਾਂ, ਉਹ ਮੰਗਦੇ ਫਿਰਨ ਫਿਰੌਤੀਆਂ, 10 ਬਿਜ਼ਨਸ ਕਿਵੇਂ ਕਰਾਂ, ਨਿੱਤ ਟਰੰਪ ਡਰਾਈ ਰੱਖਦਾ, ਟਿੰਡ 'ਚ ਕਾਨਾ ਪਾਈ ਰੱਖਦਾ, ਨਿੱਤ ਹੀ ਟੈਰਿਫ ਲਾਈ ਰੱਖਦਾ, ਚੜ੍ਹੇ ਸਟਾਕ ਗਿਰਾਈ ਰੱਖਦਾ, ਭੱਜਾ ਫਿਰੇ ਰਿਫਿਊਜੀਆਂ ਪਿੱਛੇ, ਜੋ ਆਏ ਲਾਲਾ ਡੌਂਕੀਆਂ, 10 ਬਿਜ਼ਨਸ ਕਿਵੇਂ ਕਰਾਂ, ਉਹ ਮੰਗਦੇ ਫਿਰਨ ਫਿਰੌਤੀਆਂ, 10 ਬਿਜ਼ਨਸ ਕਿਵੇਂ ਕਰਾਂ, ਹੋ ਗਏ ਤੰਗ ਟਰੱਕਾਂ ਵਾਲੇ, ਵੱਡੀਆਂ ਛੋਟੀਆਂ ਹੱਟਾਂ ਵਾਲੇ, ਨੰਗ ਹੋ ਗਏ ਲੱਖਾਂ ਵਾਲੇ, ਚਤਰ ਚਲਾਕ ਤੇ ਮੱਤਾਂ ਵਾਲੇ, ਕਿਸ਼ਤਾਂ ਉੱਧਰ ਧੂੰਆਂ ਕੱਢਣ, ਅੱਖਾਂ ਕੱਢਣ ਵੋਟੀਆਂ, 10 ਬਿਜ਼ਨਸ ਕਿਵੇਂ ਕਰਾਂ, ਵੀ ਕਹਿੰਦੇ ਟੈਕਸੀਆਂ ਵਾਲੇ ਮਾਰਨ ਧਾਹਾਂ, ਵਿਹਲੇ ਬੈਠੇ ਤੱਕਦੇ ਰਹਾਂ, ਇੱਕ ਪੈਸੈਂਜਰ ਆਇਆ ਮੂਹਰੇ, ਕਾਰਾਂ 4 ਖਲੋਤੀਆਂ, 10 ਬਿਜ਼ਨਸ ਕਿਵੇਂ ਕਰਾਂ, ਬਿਲਡਰ ਕਹਿੰਦਾ ਲਾਟਾਂ ਫਸੀਆਂ, ਸੇਲਾਂ ਘਟੀਆਂ, ਕਿਸ਼ਤਾਂ ਵਧੀਆਂ, ਕਹਿਣ ਰੀਐਲਟਰ ਘਰ ਨਹੀਂ ਵਿਕਦੇ, ਡਾਂਸੀ ਵਾਲੀਆਂ ਕਵਿਤਾ ਲਿਖਦੇ, ਟਰੇਡਮੈਨ ਦੀਆਂ ਜੌਬਾਂ ਘਟੀਆਂ ਪਰ ਤਕਲੀਫਾਂ ਬਹੁਤੀਆਂ, 10 ਬਿਜ਼ਨਸ ਕਿਵੇਂ ਕਰਾਂ, ਉਹ ਮੰਗਦੇ ਫਿਰਨ ਫਿਰੌਤੀਆਂ, 10 ਬਿਜ਼ਨਸ ਕਿਵੇਂ ਕਰਾਂ, ਦਬਕੇ ਮਾਰਨ ਵੋਟੀਆਂ, ਕਹਿੰਦੇ 10 ਬਿਜ਼ਨਸ ਕਿਵੇਂ ਕਰਾਂ, ਇਹ ਕੁਲਵੀਰ ਸਹੋਤਾ ਡਾਂਸੀਵਾਲ ਜੀ ਨੇ ਲਿਖ ਕੇ ਭੇਜਿਆ ਹੈ। ਵਾਸੂ ਜੀ, ਜਿਹੋ ਜਿਹੀ ਸਥਿਤੀ ਇੱਥੇ BC ਦੀ ਵਿਧਾਨ ਸਭਾ ਦੇ ਵਿੱਚ ਬਣੀ ਸੀ ਮਈ ਦੇ ਅਖੀਰਲੇ ਹਫ਼ਤੇ, ਜਿਹੜਾ ਇੱਕ ਬਿੱਲ BC ਦੀ ਸਰਕਾਰ ਨੇ ਪਾਸ ਕਰਾਉਣਾ ਸੀ, ਜਿਹਦੇ ਵਿੱਚ ਕਿ ਇਨਫਰਾਸਟ੍ਰਕਚਰ ਨੂੰ ਤੇਜ਼ੀ ਨਾਲ ਡਿਵੈਲਪ ਕਰਨ ਦੀ ਗੱਲ ਸੀ, ਜਿਹਦੇ ਵਿੱਚ ਇਹ ਸੀ ਕਿ ਜਿਹੜਾ ਵੀ ਕੋਈ ਇਹੋ ਜਿਹਾ ਇਨਫਰਾਸਟ੍ਰਕਚਰ ਹੋਏਗਾ ਜਿਹੜਾ ਸੂਬੇ ਲਈ ਬਹੁਤ ਜ਼ਿਆਦਾ ਅੱਤ ਲੋੜੀਂਦਾ ਇਨਫਰਾਸਟ੍ਰਕਚਰ ਹੈ, ਉਹਨਾਂ ਪ੍ਰੋਜੈਕਟਸ ਨੂੰ ਫਾਸਟ ਟਰੈਕ ਕੀਤਾ ਜਾਏਗਾ। ਉਹਨੂੰ ਲੈ ਕੇ ਜਿਹੜੀ ਮੁਖਾਲਫਤ ਸੀ, ਭਾਵੇਂ ਉਹ ਇੰਡੀਜਨਸ ਭਾਈਚਾਰੇ ਸੀ ਜਾਂ ਈਵਨ ਵਿਰੋਧੀ ਧਿਰਾਂ ਸੀ, ਉਹਦਾ ਇਹ ਕਹਿਣਾ ਸੀ ਵੀ ਇਹ ਤਾਂ ਸਰਕਾਰ ਵੱਲੋਂ ਪਾਵਰ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਕਿਵੇਂ ਤੈਅ ਕੀਤਾ ਜਾਏਗਾ ਵੀ ਕਿਹੜਾ ਪ੍ਰੋਜੈਕਟ ਇਹੋ ਜਿਹਾ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਪ੍ਰੋਜੈਕਟ ਆ, ਇਹਦੇ ਨਾਲ ਤਾਂ ਕੈਬਨਿਟ ਨੂੰ ਬਹੁਤ ਜ਼ਿਆਦਾ ਤਾਕਤ ਮਿਲ ਜਾਏਗੀ, ਕੀ ਇੱਦਾਂ ਤਾਂ ਨਹੀਂ ਹੋ ਜਾਏਗਾ ਕਿ ਜਿਹੜੇ ਕਿਸੇ ਪ੍ਰੋਜੈਕਟ ਡਿਵੈਲਪਰ ਨੂੰ ਜਾਂ ਜਿਹੜੇ ਅਦਾਰੇ ਨੂੰ ਜ਼ਿਆਦਾ ਐਕਸੈਸ ਹੈ ਕੈਬਨਿਟ ਦਾ, ਉਹਨੂੰ ਫਾਸਟ ਟਰੈਕ ਵਾਲੀ ਲੇਨ ਦੇ ਵਿੱਚ ਪਾ ਦਿੱਤਾ ਜਾਏਗਾ, ਜਿਹੜੇ ਬਾਕੀ ਦੇ ਪ੍ਰੋਜੈਕਟਸ ਨੇ ਉਹਨਾਂ ਨੂੰ ਉਸੇ ਤਰ੍ਹਾਂ ਰੈਗੂਲਰ ਪ੍ਰੋਸੈਸ ਦੇ ਵਿੱਚ ਇੰਤਜ਼ਾਰ ਕਰਨਾ ਪਏਗਾ, ਇੱਦਾਂ ਦੇ ਖਦਸ਼ੇ ਜਤਾਏ ਗਏ ਸੀ। ਬੀ ਸੀ ਦੇ ਵਿੱਚ ਉਹ ਬਿੱਲ ਪਾਸ ਹੋ ਗਿਆ ਸੀ। ਇਹੋ ਜਿਹੀ ਕਹਾਣੀ ਕਾਫੀ ਇਸੇ ਹੱਦ ਨਾਲ ਇਹਦੇ ਨਾਲ ਮਿਲਦੀ ਜੁਲਦੀ ਇਹ ਹੁਣ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਫੈਡਰਲ ਪੱਧਰ 'ਤੇ ਚੱਲ ਰਹੀ ਹੈ, ਅਤੇ ਫੈਡਰਲ ਜਿਹੜਾ ਇਹ ਬਿੱਲ ਹੈ ਉਹ ਹੈ ਬਿੱਲ C5। ਕਾਫੀ ਸਿਮੀਲਰ ਜਿਹੇ ਕੰਸਰਨਸ ਨੇ ਜਿਹੜੇ ਕਿ ਹੁਣ ਪਾਰਲੀਮੈਂਟ ਦੇ ਵਿੱਚ ਵੀ ਸੁਣਨ ਨੂੰ ਮਿਲਦੇ ਪਏ ਨੇ।
ਜਦੋਂ ਕੋਈ ਫਿਲਮ ਰਿਲੀਜ਼ ਹੁੰਦੀ ਹੈ ਕਿਹਾ ਜਾਂਦਾ ਨਾ ਆਪਕੇ ਨਜ਼ਦੀਕੀ ਸਿਨੇਮਾ ਘਰ ਮੇਂ, ਅਬ ਇਹ ਫਿਲਮ ਹਾਊਸ ਆਫ ਕਾਮਨਸ ਮੇਂ ਚੱਲ ਰਹੀ ਹੈ। ਪਹਿਲਾਂ ਤੁਸੀਂ ਲੈਜਿਸਲੇਚਰ 'ਚ ਕਾਮਯਾਬੀ ਤੋਂ ਬਾਅਦ ਹੁਣ ਇਹ ਹਾਊਸ ਆਫ ਕਾਮਨਸ ਦੇ ਵਿੱਚ ਫਿਲਮ ਚੱਲ ਰਹੀ ਹੈ। ਸੋ ਸਿਮਿਲਰ ਚੀਜ਼ ਆ, ਤੁਸੀਂ ਬਿਲਕੁਲ ਸਹੀ ਬਿਆਨ ਕੀਤਾ। ਸੋ ਬਿੱਲ C5 ਇਹ ਫੈਡਰਲ ਸਰਕਾਰ ਵੱਲੋਂ ਪ੍ਰਜੈਂਟ ਕੀਤਾ ਗਿਆ, ਜਿਹੜੀਆਂ ਬਹੁਤ ਸਾਰੀਆਂ ਗੱਲਾਂ ਇਲੈਕਸ਼ਨ ਕੈਂਪੇਨ ਦੌਰਾਨ ਕੀਤੀਆਂ ਗਈਆਂ। ਉਸ ਤੋਂ ਬਾਅਦ ਜਿਹੜੇ ਪ੍ਰਾਈਮ ਮਿਨਿਸਟਰ ਜਦੋਂ ਮਾਰਕ ਕਾਰਨੀ ਨੇ ਕੁਰਸੀ ਸੰਭਾਲੀ, ਜਦੋਂ ਉਹਨਾਂ ਨੇ ਆਪਣੀ ਕੈਬਿਨਟ ਦਾ ਐਲਾਨ ਕੀਤਾ, ਉਸ ਤੋਂ ਬਾਅਦ ਜਿਹੜੇ ਕੋਈ ਵਾਅਦੇ ਕੀਤੇ, ਉਹਨਾਂ ਨੇ ਜਿਹੜੀ ਮੈਂਡੇਟ ਲੈਟਰ ਜਾਰੀ ਕੀਤੀ, ਉਹਦੇ ਵਿੱਚ ਜਿਹੜੀਆਂ ਸਾਰੀਆਂ ਗੱਲਾਂ ਨੇ ਉਹਨਾਂ ਨੂੰ ਸਰਕਾਰ ਹੁਣ ਇੰਪਲੀਮੈਂਟ ਕਰਨ 'ਤੇ ਆਈ ਹੈ। ਅਤੇ ਇਹਨਾਂ ਨੇ ਦੋ ਚੀਜ਼ਾਂ ਨੂੰ ਇਕੱਠਿਆਂ ਕਰਕੇ ਬਿੱਲ C5 ਬਣਾਇਆ।
ਜੀ,
ਇੱਕ ਚੀਜ਼ ਜੋ ਸਰਕਾਰ ਨੇ ਪ੍ਰੋਮਿਸ ਕੀਤੀ ਸੀ ਕਿ ਇੰਟਰਨਲ ਟ੍ਰੇਡ ਦੇ ਵਿੱਚ ਜੋ ਫੈਡਰਲ ਬੈਰੀਅਰਸ ਨੇ ਅਸੀਂ ਉਹਨਾਂ ਨੂੰ ਹਟਾਵਾਂਗੇ। ਜਿਹੜੀ ਗੱਲ ਹੋਈ ਸੀ ਕਿ ਵੀ ਫੋਰ ਐਗਜ਼ਾਮਪਲ ਵੀ ਜੇਕਰ ਕੋਈ ਪ੍ਰੋਜੈਕਟ ਸੂਬਾ ਕੋਈ ਕਹਿੰਦਾ ਕਿ ਜਿਹੜੀ ਫੈਡਰਲ ਬੈਰੀਅਰਸ, ਚਲੋ ਮੈਂ ਹੋਰ ਜਿਹੜੀ ਕਲੀਅਰ ਐਗਜ਼ਾਮਪਲ ਦਿੰਦਾ, ਜੇਕਰ ਕੋਈ ਇੱਕ ਵਿਅਕਤੀ ਕੋਈ ਕੰਮ ਕਰਨ ਵਾਸਤੇ ਇੱਕ ਸੂਬੇ ਦੇ ਵਿੱਚ ਲਾਇਸੈਂਸ ਹੈ, ਅਤੇ ਉਹੀ ਕੰਮ ਜੇ ਉਹ ਕਿਸੇ ਫੈਡਰਲ ਕੰਟਰੈਕਟ ਦੇ ਉੱਤੇ ਕਰਨਾ ਚਾਹੁੰਦਾ ਕਿਸੇ ਫੈਡਰਲ ਪ੍ਰੋਜੈਕਟ ਦੇ ਉੱਤੇ, ਅਤੇ ਫੈਡਰਲ ਸਰਕਾਰ ਵੀ ਮੰਨੇਗੀ ਕਿ ਉਹ ਵਿਅਕਤੀ ਲਾਇਸੈਂਸਡ ਹੀ ਹੈ, ਉਹਨੂੰ ਦੁਬਾਰਾ ਲਾਇਸੈਂਸ ਲੈਣ ਲਈ ਜਾਂ ਫੈਡਰਲ ਰਿਕੁਆਇਰਮੈਂਟ ਪੂਰੀ ਕਰਨ ਲਈ ਨਹੀਂ ਕਿਹਾ ਜਾਏਗਾ। ਇਸ ਤਰ੍ਹਾਂ ਦੇ ਜਿਹੜੇ ਕੋਈ ਅੜਿੱਕੇ ਨੇ ਫੈਡਰਲ, ਸੋ ਇੰਟਰਨਲ ਟ੍ਰੇਡ ਅਤੇ ਲੇਬਰ ਮੋਬਿਲਿਟੀ ਦੇ ਵਿੱਚ ਜਿਹੜੇ ਕੋਈ ਫੈਡਰਲ ਅੜਿੱਕੇ ਨੇ, ਟ੍ਰੇਡ ਦੇ ਵਿੱਚ ਕਿਸ ਤਰ੍ਹਾਂ ਦੇ ਅੜਿੱਕੇ ਨੇ ਵੀ ਇੱਕ ਜਿਹੜੀ ਕੋਈ ਚੀਜ਼ ਇੱਕ ਸੂਬੇ ਦੇ ਵਿੱਚ ਫਰਜ਼ ਕਰੋ ਵੀ ਕੋਈ ਮੀਟ ਆ, ਉਹ ਸਟੈਂਡਰਡਸ ਦੇ ਉੱਤੇ ਖੜਾ ਉਤਰਦਾ, ਜੇ ਉਹ ਕਿਸੇ ਦੂਜੇ ਸੂਬੇ ਵਿੱਚ ਜਾਂਦਾ ਉੱਥੇ ਸਟੈਂਡਰਡਸ, ਉਹ ਮੀਟ ਦੀ ਐਗਜ਼ਾਮਪਲ ਕਹਿੰਦੀ ਐਲਬਰਟਾ ਤੋਂ BC, ਐਲਬਰਟਾ ਦੇ ਵਿੱਚ ਮੀਟ ਜਿਹੜਾ ਬਿਲਕੁਲ ਉਹ ਸਟੈਂਡਰਡਸ 'ਤੇ ਖੜਾ, ਉਹਨੂੰ ਪੂਰੀ ਮਾਨਤਾ ਮਿਲੀ ਹੋਈ ਹੈ। ਜਦੋਂ ਬ੍ਰਿਟਿਸ਼ ਕੋਲੰਬੀਆ ਲਿਆ ਜਾਂਦਾ ਫੈਡਰਲ ਸਟੈਂਡਰਡਸ 'ਤੇ ਉਹਨੂੰ ਖਰੇ ਉਤਰਨਾ ਪੈਂਦਾ, ਦੁਬਾਰਾ ਉਹਦੀ ਟੈਸਟਿੰਗ ਵਗੈਰਾ ਕੀਤੀ ਜਾਂਦੀ। ਸੋ ਫੈਡਰਲ ਸਰਕਾਰ ਆਪਣੀਆਂ ਰਿਕੁਆਇਰਮੈਂਟਸ ਹਟਾ ਦੇਗੀ, ਇਹ ਜਿਹੜੀ ਇਸ ਤਰ੍ਹਾਂ ਜਿਹੜੇ ਫੈਡਰਲ ਬੈਰੀਅਰਸ ਨੇ ਉਹਨੂੰ ਹਟਾਉਣ ਵਾਲੀ ਇੱਕ ਗੱਲ ਹੈ। ਸੋ ਦਿਸ ਇਜ਼ ਵਨ ਬਿੱਲ। ਸੋ ਫਰੀ ਟ੍ਰੇਡ ਐਂਡ ਲੇਬਰ ਮੋਬਿਲਿਟੀ ਐਕਟ, ਇਹਦੇ 'ਚ ਵੀ ਵੈਸੇ ਦੋ ਗੱਲਾਂ ਨੇ, ਇੱਕ ਤਾਂ ਫਰੀ ਟ੍ਰੇਡ ਨੂੰ ਲੈ ਕੇ, ਲੇਬਰ ਮੋਬਿਲਿਟੀ ਨੂੰ ਲੈ ਕੇ, ਇਹ ਦੋਨਾਂ ਚੀਜ਼ਾਂ ਨੂੰ ਇਕੱਠਾ ਕਰਕੇ ਬਣਾਇਆ ਇੱਕ ਐਕਟ, ਫਰੀ ਟ੍ਰੇਡ ਐਂਡ ਲੇਬਰ ਮੋਬਿਲਿਟੀ ਐਕਟ। ਦੂਜਾ ਐਕਟ ਜਿਹੜਾ ਹੈ ਉਹ ਹੈ ਬਿਲਡਿੰਗ ਕੈਨੇਡਾ ਐਕਟ, ਉਹਦੇ ਵਿੱਚ ਇਨਫਰਾਸਟ੍ਰਕਚਰ ਨੂੰ ਫਾਸਟ ਟਰੈਕ ਕਰਨ ਦੀ ਗੱਲ ਹੈ ਕਿ ਜਿਹੜੇ ਕੋਈ ਨੈਚੁਰਲ ਰਿਸੋਰਸਿਸ ਨਾਲ ਸੰਬੰਧਿਤ ਅਤੇ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਪ੍ਰੋਜੈਕਟਸ ਹੋਣਗੇ, ਸਰਕਾਰ ਉਹਦਾ ਅਪਰੂਵਲ ਪ੍ਰੋਸੈਸ ਫਾਸਟ ਟਰੈਕ ਕਰੇਗੀ ਅਤੇ ਉਹਨਾਂ ਨੂੰ ਡਿਮਾਰਕੇਟ ਕੀਤਾ ਜਾਏਗਾ। ਸੋ 2 ਸਾਲਾਂ ਦੇ ਅੰਦਰ ਅੰਦਰ ਸਾਰੇ ਪਰਮਿਟਸ ਵਗੈਰਾ ਲੈ ਕੇ ਦਿੱਤੇ ਜਾਣਗੇ, ਅਤੇ ਜੇਕਰ ਕੋਈ ਸੂਬਾ ਕਹਿੰਦਾ ਵੀ ਸਾਡੇ ਵੱਲੋਂ ਇਨਵਾਇਰਮੈਂਟਲ ਕਲੀਅਰੈਂਸ ਮਿਲ ਗਈ ਹੈ, ਅਤੇ ਫੈਡਰਲ ਸਰਕਾਰ ਕਹੇਗੀ ਵੀ ਸਾਡੇ ਵੱਲੋਂ ਵੀ ਯੈਸ ਹੈ,
ਦੁਬਾਰਾ ਨਹੀਂ ਕਰਨੀ। ਜੇ ਸੂਬਾਈ ਇਨਵਾਇਰਮੈਂਟਲ ਕਲੀਅਰੈਂਸ ਹੋ ਗਈ ਤਾਂ ਉਹ ਫਿਰ ਫੈਡਰਲ ਅਥਾਰਟੀਜ਼ ਵੱਲੋਂ ਦੁਬਾਰਾ ਤੋਂ ਉਹਦੀ ਨਜ਼ਰਸਾਨੀ ਦੇ ਵਿੱਚ ਵਕਤ ਜ਼ਾਇਆ ਨਹੀਂ ਕੀਤਾ ਜਾਏਗਾ।
ਫੈਡਰਲ ਜਿਹੜੇ ਵੀ ਕੋਈ ਪਰਮਿਟਸ ਨੇ, ਅਪਰੂਵਲਸ ਨੇ, ਉਹਨਾਂ ਵਾਸਤੇ ਸਿੰਗਲ ਵਿੰਡੋ ਸਿਸਟਮ ਹੋਏਗਾ। ਸੋ ਉਹ ਸਾਰੀਆਂ ਗੱਲਾਂ ਇਹ ਬਿਲਕੁਲ ਹੂ ਬਹੂ ਜੋ ਸਾਡੇ ਇੱਥੇ ਸੂਬੇ ਦੇ ਵਿੱਚ ਜੋ ਐਕਟ ਸੀਗਾ,
ਬਿਲਕੁਲ ਉਹੀ ਚੀਜ਼ ਆ।
ਸੋ ਉਹੀ ਚੀਜ਼ ਹੈ ਇਹ ਬਿਲਡਿੰਗ ਕੈਨੇਡਾ ਐਕਟ। ਸੋ ਇਹ ਦੋ ਚੀਜ਼ਾਂ ਨੂੰ ਇਕੱਠਾ ਕਰਕੇ ਸਰਕਾਰ ਨੇ ਕੰਬਾਈਨ ਕਰਤਾ, ਬਿੱਲ C5 ਬਣਾਤਾ। ਪਹਿਲਾਂ ਤਾਂ ਬਲਾਕ ਵਾਲੇ ਕਹਿੰਦੇ ਰਹੇ ਇਹਨਾਂ ਨੂੰ ਅੱਡ ਅੱਡ ਕਰੋ।
ਇੱਥੇ ਐਗਜੈਕਟਲੀ BC ਦੇ ਵਿੱਚ ਵੀ ਸੇਮ ਹੀ ਗੱਲ ਹੋਈ ਸੀ ਜਦੋਂ ਪਹਿਲਾਂ ਗੱਲ ਸ਼ੁਰੂ ਹੋਈ ਸੀ ਬਿੱਲ 7 ਤੋਂ। ਹਾਂਜੀ,
ਸੋ ਬਿੱਲ 7, ਬਿੱਲ 14 ਤੇ ਬਿੱਲ 15 ਸਰਕਾਰ ਨੇ ਦੋਨੋਂ ਟਾਈਮ ਐਲੋਕੇਸ਼ਨ ਦੇ ਤਹਿਤ ਪਾਸ ਕਰਾਏ ਸੀ। ਹੁਣ ਉਹੀ ਚੀਜ਼ ਹਾਊਸ ਆਫ ਕਾਮਨਸ ਦੇ ਵਿੱਚ ਕੱਲ ਜੋ ਹਾਊਸ ਲੀਡਰ ਨੇ ਸਟੀਵਨ ਮੈਕਿਨਨ, ਉਹਨਾਂ ਨੇ ਕੀਤੀ, ਉਹਨਾਂ ਨੇ ਇੱਕ ਮੋਸ਼ਨ ਪ੍ਰੈਜੈਂਟ ਕੀਤਾ ਵੀ ਇਹ ਜਿਹੜਾ ਬਿੱਲ ਹੈ ਬਿੱਲ C5, ਇਹਨੂੰ ਅਸੀਂ ਅਗਲੇ ਹਫਤੇ ਦੇ ਅੰਤ ਤੋਂ ਪਹਿਲਾਂ ਪਾਸ ਕਰਨਾ ਹੀ ਹੈ,
20 ਜੂਨ ਤੋਂ ਪਹਿਲਾਂ, ਕਿਉਂਕਿ ਉਦੋਂ ਤੱਕ ਹੀ ਸੀਟਿੰਗ ਹੈਗੀ ਆ।
ਸੋ ਉਹਨਾਂ ਨੇ 19 ਜੂਨ ਮੇਰੇ ਖਿਆਲ ਕਿਹਾ, ਇੱਕ ਅੱਧਾ ਦਿਨ ਪਹਿਲਾਂ ਤੱਕ ਵੀ ਉਹਨਾਂ ਨੇ ਕਿਹਾ ਵੀ ਬਾਏ ਨੈਕਸਟ ਵੀਕਐਂਡ ਆਪਾਂ ਇਹਨੂੰ ਖਤਮ ਕਰਨਾ, ਇਹਨੂੰ ਪਾਸ ਕਰਨਾ ਹੀ ਕਰਨਾ। ਅਤੇ ਇਹ ਮਤਲਬ ਬੇਸਿਕਲੀ ਉਹੀ ਟਾਈਮ ਐਲੋਕੇਸ਼ਨ ਵਾਲੀ ਗੱਲ ਹੋਈ।
ਇਹਦਾ ਮਤਲਬ ਇਹ ਹੋ ਜਾਣਾ ਕਿ ਜਿਹੜੇ ਬਾਕੀ ਦੇ ਸਟੇਕ ਹੋਲਡਰਸ ਨੇ, ਜਿਹੜੇ ਕੋਈ ਇਸ ਬਿੱਲ ਦੀ ਬਾਰੇ ਹੋਰ ਇਹਦੀ ਨਜ਼ਰਸਾਨੀ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇੱਕੋ ਦਿਨ ਮਿਲਣਾ,
ਉਹਨਾਂ ਨੂੰ ਰਿਵਿਊ ਕਰਨ ਵਾਸਤੇ, ਉਹਨਾਂ ਦੀ ਗੱਲ ਸੁਣਨ ਵਾਸਤੇ, ਉਹਨਾਂ ਦੀ ਹੀਅਰਿੰਗ ਵਾਸਤੇ ਇੱਕੋ ਹੀ ਦਿਨ ਹੋਏਗਾ।
ਜੇ ਉਹ ਕੋਈ ਤਰਮੀਮਾਂ ਸੁਝਾਉਂਦੇ ਨੇ, ਮਤਲਬ ਥਿਓਰੈਟੀਕਲੀ ਸਪੀਕਿੰਗ, ਉਹਨਾਂ ਤਰਮੀਮਾਂ ਨੂੰ ਇੰਕਲੂਡ ਕਰਨ ਲਈ ਇੱਕੋ ਦਿਨ ਆ, ਵਿਚ ਇਜ਼ ਨਾਟ ਇਨਫ।
ਸੋ ਬਲਾਕ ਵਾਲੇ ਕਹਿ ਰਹੇ ਨੇ ਕਿ ਦਿਸ ਇਜ਼ ਅਨਡੈਮੋਕ੍ਰੈਟਿਕ, ਅਤੇ ਐਨਡੀਪੀ ਵਾਲੇ ਤਾਂ ਇਹ ਕਹਿ ਰਹੇ ਨੇ, ਕਹਿੰਦੇ ਜਿਹੜਾ ਇਹ ਕਹੀ ਜਾਂਦੇ ਆ ਬਿਲਡਿੰਗ ਕੈਨੇਡਾ ਐਕਟ, ਇਹਦੇ ਨਾਲ ਕਹਿੰਦੇ ਕੁਝ ਬਿਲਡ ਨਹੀਂ ਹੋਣਾ, ਕਿਉਂਕਿ ਜਿੰਨੀ ਕਾਹਲੀ ਦੇ ਵਿੱਚ ਸਰਕਾਰ ਇਹਨੂੰ ਪਾਸ ਕਰਾ ਰਹੀ ਹੈ, ਬਾਅਦ ਵਿੱਚ ਇਸ ਜੇ ਬਿੱਲ ਪਾਸ ਹੋ ਕੇ ਐਕਟ ਬਣ ਵੀ ਗਿਆ, ਕਹਿੰਦੇ ਵੀ ਇਸ ਐਕਟ ਦੇ ਤਹਿਤ ਜੇ ਕੋਈ ਪ੍ਰੋਜੈਕਟ ਕੋਈ ਸਰਕਾਰ ਕਹੇਗੀ ਅਸੀਂ ਫਾਸਟ ਟਰੈਕ ਕਰਨਾ, ਕਹਿੰਦੇ ਹੋਣਾ ਹੀ ਨਹੀਂ, ਉਹ ਤਿਆਰ ਹੀ ਨਹੀਂ ਹੋਣਾ, ਕਿਉਂਕਿ ਉਹਦੇ ਖਿਲਾਫ਼ ਬਹੁਤ ਸਾਰੇ ਲੀਗਲ ਚੈਲੇਂਜਸ ਹੋ ਜਾਣਗੇ, ਜੇ ਸਾਰਿਆਂ ਨੂੰ ਤੁਸੀਂ ਔਨ ਬੋਰਡ ਕਰਕੇ ਇਹ ਬਿੱਲ ਤਿਆਰ ਹੀ ਨਹੀਂ ਕਰ ਰਹੇ, ਅਤੇ ਫਿਰ ਜਿਹੜੇ ਇਹਦੇ ਨਾਲ ਨਾਰਾਜ਼ ਹੋਣਗੇ ਉਹ ਫਿਰ ਤੁਹਾਨੂੰ ਕੋਰਟ ਦੇ ਵਿੱਚ ਘਸੀਟਣਗੇ, ਕੋਈ ਵੀ ਕਹਿੰਦੇ ਬਿੱਲ ਤਿਆਰ ਨਹੀਂ, ਇਹਦੇ ਨਾਲ ਪ੍ਰੋਜੈਕਟ ਤਿਆਰ ਨਹੀਂ ਹੋਣਾ.
ਐਗਜੈਕਟਲੀ ਇਹੀ ਗੱਲ ਅਸੀਂ ਬੀਸੀ 'ਚ ਸੁਣੀ ਸੀ ਕਿ ਜੇ ਸਰਕਾਰ, ਹਾਲਾਂਕਿ ਬੀਸੀ ਦੇ ਵਿੱਚ ਉਹ ਬਿੱਲ ਪਾਸ ਕਰ ਦਿੱਤਾ ਗਿਆ ਕਿ ਇਹਦੇ ਨਾਲ ਲਿਟੀਗੇਸ਼ਨ ਦੇ ਕਈ ਬੂਹੇ ਖੁੱਲ੍ਹ ਜਾਣਗੇ.
ਅਤੇ ਸਾਡੇ ਇੱਥੇ ਸੂਬੇ ਦੇ ਵਿੱਚ ਇੰਡੀਜਨਸ ਭਾਈਚਾਰੇ ਬਹੁਤ ਜ਼ਿਆਦਾ ਨਾਰਾਜ਼ ਹੋ ਗਏ ਸਨ. ਸੋ ਇਸੇ ਤਰ੍ਹਾਂ ਇਸ ਬਿੱਲ C5 ਦੇ ਨਾਲ ਵੀ ਯੂਨੀਅਨ ਆਫ ਇੰਡੀਅਨ ਬੀਸੀ ਇੰਡੀਅਨ ਚੀਫਸ ਵੱਲੋਂ ਕੱਲ੍ਹ ਇਹ ਸਟੇਟਮੈਂਟ ਜਾਰੀ ਕੀਤੀ ਗਈ ਕਿ ਅਸੀਂ ਯੂਨੈਨੀਮਸਲੀ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਕਿ ਇਹ ਜਿਹੜਾ ਬਿੱਲ ਹੈ ਵਿਦਡਰਾਅ ਕੀਤਾ ਜਾਵੇ. ਸੋ ਇੰਡੀਜਨਸ ਭਾਈਚਾਰੇ ਬਿੱਲ C5 ਦੇ ਨਾਲ ਵੀ ਨਾਰਾਜ਼ ਹੋ ਗਏ ਨੇ. ਸੋ ਜਿਵੇਂ ਪਰ ਉਸ ਕਹਾਣੀ ਦਾ ਅੰਤ ਕੀ ਸੀ, ਸੂਬਾਈ ਕਹਾਣੀ ਜਿਹੜੀ ਸੂਬਾਈ ਫਿਲਮ ਜਿਹੜੀ ਆਪਾਂ ਦੇਖੀ ਆ ਉਹ ਬਿੱਲ ਪਾਸ ਹੋ ਗਏ
ਕਿਉਂਕਿ NDP ਕੋਲ ਇੱਕ ਸੀਟ ਦੀ ਰੇਜ਼ਰ ਥਿਨ ਮੈਜੋਰਿਟੀ ਸੀ.
ਹੁਣ ਇੱਥੇ ਫੈਡਰਲ ਦੇ ਵਿੱਚ ਕਹਾਣੀ ਮੈਂ ਸਿਰਫ ਇਤਨਾ ਟਵਿਸਟ ਹੈ ਕਿ ਵੀ ਉੱਥੇ ਸਰਕਾਰ ਦੇ ਕੋਲ ਮੈਜੋਰਿਟੀ ਨਹੀਂ ਹੈ, ਪਰ ਇਸ ਜਿਹੜੀ ਫੈਡਰਲ ਫਿਲਮ ਦਾ ਜਿਹੜਾ ਆਪਾਂ ਪਹਿਲਾਂ ਟ੍ਰੇਲਰ ਦੇਖਿਆ ਥਰੋਨ ਸਪੀਚ ਜਦੋਂ ਪਾਸ ਕਰਾਈ ਹੈ ਉਦੋਂ ਇੱਕ ਤਰੀਕੇ ਨਾਲ ਖੁੱਲ੍ਹਾ ਚੈਲੰਜ ਦਿੱਤਾ ਗਿਆ, ਜਿੱਦਾਂ ਬੜਕ ਮਾਰ ਕੇ ਨਾ ਜਿਵੇਂ ਹਾਊਸ ਦੇ ਵਿੱਚ ਕਿਹਾ ਗਿਆ ਵੀ ਹੈ ਵੀ ਕਿਸੇ ਦਮ ਜੇ ਕਿਸੇ ਨੇ ਅਸੀਂ ਉਹਨੂੰ ਡਿਵੀਜ਼ਨ 'ਤੇ ਪਾਸ ਕਰਾਉਣ ਲੱਗੇ ਹਾਂ ਵੀ ਕੋਈ ਇਹਦੇ ਵਿੱਚ ਕੋਈ ਆਪਣੀ ਓਬਜੈਕਸ਼ਨ ਕੋਈ ਪਾਸ ਕਰਨਾ ਚਾਹੁੰਦਾ, ਵਿਜੇ ਜੀ ਕੋਈ ਵੀ ਪਾਰਟੀ ਕੁਸਕੀ ਨਹੀਂ. ਸੋ ਉੱਥੇ NDP ਵੱਲੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਡੌਨ ਡੇਵਿਸ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਥਰੋਨ ਸਪੀਚ ਦੀ ਅਸੀਂ ਮੁਖਾਲਫਤ ਕਰਾਂਗੇ ਹਾਊਸ ਦੇ ਵਿੱਚ. ਉਸ ਤੋਂ ਬਾਅਦ ਜਦੋਂ ਹਾਊਸ ਦੇ ਵਿੱਚ ਵੋਟਾਂ ਦੀ ਵਾਰੀ ਆਈ ਤੇ ਕੋਈ ਕੁਸਕੀ ਆਈ ਨਹੀਂ.
ਬਸੋ ਜੀ, ਕਿੰਗ ਚਾਰਲਸ ਨੂੰ ਬੁਲਾ ਕੇ ਤੁਸੀਂ ਸਪੀਚ ਦਵਾਈ ਹੋਵੇ, ਉਹਦਾ ਤੁਸੀਂ ਐਡਾ ਵੱਡਾ ਸਿੰਬਲਿਜ਼ਮ ਦਾ ਇੱਕ ਕਹਿ ਲਓ ਕਿ ਮਿਸਾਲ ਪੇਸ਼ ਕਰ ਰਹੇ ਹੋ, ਉਹੀ ਥਰੋਨ ਸਪੀਚ ਜੇ ਫੇਲ ਹੋ ਜਾਵੇ ਉਦੋਂ ਜਦੋਂ ਡੋਨਲਡ ਟਰੰਪ ਗੱਲਾਂ ਕਰ ਰਹੇ ਨੇ ਵੀ ਕੈਨੇਡਾ ਨੂੰ ਮੈਂ 51ਵੀਂ ਸਟੇਟ ਬਣਾਉਣਾ, ਉਦੋਂ ਤੇ ਇਸੇ ਕਰਕੇ ਤਾਂ ਕਿੰਗ ਚਾਰਲਸ ਨੂੰ ਇਹ ਸਾਰੀ ਇਨਕਨਵੀਨੀਅੰਸ ਦਿੱਤੀ, ਭਾਈ ਆਓ ਸਪੀਚ ਪੜ੍ਹ ਕੇ ਜਾਓ. ਜੇ ਉਹ ਸਪੀਚ ਫੇਲ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਇਹ ਹਿਊਮੀਲੀਏਸ਼ਨ ਵਾਲੀ ਗੱਲ ਹੋਣੀ ਸੀ,
ਸਰਕਾਰ ਡਿੱਗ ਜਾਣੀ ਸੀ,
ਸਰਕਾਰ ਡਿੱਗ ਜਾਣੀ ਸੀ.
ਮੈਟਰ ਆਫ ਕੰਫੀਡੈਂਸ ਤੇ ਉੱਥੇ ਮੌਕਾ ਸੀ ਸਾਰੀਆਂ ਪਾਰਟੀਆਂ ਦੇ ਕੋਲ ਸਰਕਾਰ ਡਿੱਗਣ ਦਾ
ਜੀ,
ਕਿਉਂਕਿ NDP ਕਹਿ ਚੁੱਕੀ ਸੀ ਅਸੀਂ ਇਹਨੂੰ ਸਪੋਰਟ ਨਹੀਂ ਕਰ ਰਹੇ
ਜੀ.
ਬਲਾਕ ਵਾਲਿਆਂ ਨੇ ਉਹ ਕੁਸਕੇ ਹੀ ਨਹੀਂ, ਉਹਨਾਂ ਨੇ ਐਂਡ ਤੱਕ ਦੱਸਿਆ ਹੀ ਨਹੀਂ ਵਿਜੇ ਜੀ ਉਹਦੇ ਸਪੋਰਟ ਦੇ ਵਿੱਚ ਨੇ ਕਿ ਨਹੀਂ. ਵੈਸੇ ਉਹਨਾਂ ਨੇ ਬਾਇਕਆਟ ਕੀਤਾ ਉਸ ਸਪੀਚ ਨੂੰ ਜਦੋਂ ਭਾਸ਼ਣ ਡਿਲੀਵਰ ਕੀਤਾ ਗਿਆ, ਤੇ ਕੰਜ਼ਰਵੇਟਿਵਸ ਨੇ ਵੀ ਐਂਡ ਤੱਕ ਬੋਲਿਆ ਨਹੀਂ ਕਿ ਉਹ ਇਹਨੂੰ ਸਪੋਰਟ ਕਰ ਰਹੇ ਨੇ ਕਿ ਇਹਦੀ ਮੁਖਾਲਫਤ ਕਰ ਰਹੇ ਨੇ. ਇਹਦਾ ਮਤਲਬ ਇਹ ਹੈ ਕਿ ਇਸ ਵੇਲੇ ਲਿਬਰਲ ਪਾਰਟੀ ਨੂੰ ਪਤਾ ਲੱਗ ਚੁੱਕਿਆ, ਮਾਰਕ ਕਾਰਨੀ ਦੀ ਗੱਲ ਬਿਲਕੁਲ ਪਤਾ ਕਿ ਹੋਰ ਕੋਈ ਵੀ ਪਾਰਟੀ ਇਸ ਵੇਲੇ ਇਲੈਕਸ਼ਨ ਕਰਾਉਣਾ ਹੀ ਨਹੀਂ ਚਾਹੁੰਦੀ, ਸਰਕਾਰ ਡੇਗਣਾ ਹੀ ਨਹੀਂ ਚਾਹੁੰਦੀ,
NDP ਤੇ ਨਾ ਕੰਜ਼ਰਵੇਟਿਵ.
ਸੋ ਹੁਣ ਭਾਵੇਂ ਅਸੀਂ ਗੱਲ ਜਿਵੇਂ ਕੀਤੀ ਹੈ ਕਿ NDP ਵਾਲੇ ਬਲਾਕ ਵਾਲੇ ਬਿੱਲ C5 ਦੀ ਮੁਖਾਲਫਤ ਕਰ ਰਹੇ ਨੇ ਕਿ ਜੀ ਅਨਡੈਮੋਕ੍ਰੈਟਿਕ ਹੈ, ਸਰਕਾਰ ਆਪਣੇ ਨੂੰ ਜ਼ਿਆਦਾ ਪਾਵਰ ਦੇ ਰਹੀ ਹੈ. ਤੇ ਜੇ ਹੁਣ ਤੁਸੀਂ ਫਰਜ਼ ਕਰੋ ਵੀ ਬਲਾਕ ਵਾਲੇ ਤੇ NDP ਵਾਲੇ ਕਹਿਣ ਕਿ ਜੀ ਅਸੀਂ ਸਰਕਾਰ ਨੂੰ ਸਪੋਰਟ ਨਹੀਂ ਕਰਨਾ, ਡੂ ਯੂ ਥਿੰਕ ਕੰਜ਼ਰਵੇਟਿਵਸ ਵਿਲ? ਕੰਜ਼ਰਵੇਟਿਵਸ ਵੀ ਕਹਿਣਗੇ ਹਾਂ ਠੀਕ ਹੈ ਫਿਰ ਅਸੀਂ ਵੀ ਨਹੀਂ ਸਪੋਰਟ ਕਰਦੇ. ਪਰ ਹਕੀਕਤ ਇਹ ਹੈ ਕਿ ਇਹ ਤਿੰਨੋਂ ਪਾਰਟੀਆਂ ਇਸ ਵੇਲੇ ਇਨਕਲੂਡਿੰਗ ਦ ਕੰਜ਼ਰਵੇਟਿਵਸ ਉਹ ਨਹੀਂ ਇਸ ਵੇਲੇ ਚਾਹ ਰਹੇ ਕਿ ਇਲੈਕਸ਼ਨ ਹੋਵੇ, ਸਾਰੇ ਬੈਕਫੁੱਟ ਤੇ ਨੇ. ਤੇ ਇਹ ਬਿੱਲ ਵੀ ਤੁਸੀਂ ਦੇਖਿਓ ਇਹਨਾਂ ਨੀਵੀਂ ਜੀ ਪਾ ਕੇ ਇਹਦੇ ਹੱਕ ਵਿੱਚ ਵੋਟ ਪਾ ਦੇਣੀ ਹੈ ਤੇ ਬਿੱਲ ਪਾਸ ਇਹ ਹੋ ਜਾਣਾ, ਕਿਉਂਕਿ ਲਿਬਰਲਸ ਨੂੰ ਇਸ ਵੇਲੇ ਜੋ ਇਸ ਵੇਲੇ ਹਕੀਕਤ ਹੈ ਹਾਊਸ ਆਫ ਕਾਮਨਸ ਦੀ ਘੱਟੋ ਘੱਟ ਇੱਕ ਹੋਰ ਪਾਰਟੀ ਦੇ ਸਮਰਥਨ ਦੀ ਲੋੜ ਪੈਣੀ.
ਕਰੈਕਟ, ਯੈਸ. ਤਿੰਨ ਸੀਟਾਂ ਘਟਦੀਆਂ ਨੇ,
ਤਿੰਨ ਸੀਟ
ਮੈਜੋਰਿਟੀ ਤੋਂ ਤਿੰਨ ਘਟਦੀਆਂ. ਦੂਜੀ ਗੱਲ ਇਹ
ਗ੍ਰੀਨ ਪਾਰਟੀ ਨੂੰ ਨਾਲ ਜੋੜ ਲਓ ਫਿਰ 170 ਹੋ ਜਾਂਦੀ ਹੈ.
ਹਾਂ, ਫਿਰ ਦੋ ਘਟਦੀਆਂ.
ਥਰੋਨ ਸਪੀਚ ਦੇ ਹੱਕ ਵਿੱਚ ਐਲਿਜ਼ਾਬੈਥ ਮੇ ਹੀ ਨਿਤਰੇ ਸਨ ਸਿਰਫ, ਉਹਨਾਂ ਨੇ ਹੀ ਸਿਰਫ ਆਪੋਜੀਸ਼ਨ ਦੇ ਵਿੱਚੋਂ ਸਿਰਫ ਉਹੀ ਸਨ ਜਿਨ੍ਹਾਂ ਨੇ ਐਟਲੀਸਟ ਦੱਸਿਆ ਸੀ ਕਿ ਵੀ ਮੈਂ ਇਹਨੂੰ ਸਪੋਰਟ ਕਰਾਂਗੀ, ਤੇ ਉਹਨਾਂ ਨੇ ਬਾਅਦ ਸਪੋਰਟ ਹੀ ਕੀਤਾ. NDP ਵਾਲਿਆਂ ਨੇ ਕਿਹਾ ਸੀ ਅਸੀਂ ਮੁਖਾਲਫਤ ਕਰਾਂਗੇ, ਪਰ ਬਾਅਦ ਚ ਉਹਨਾਂ ਨੇ ਕੋਈ ਬੋਲੇ ਨੀ. ਬਲਾਕ ਵਾਲਿਆਂ ਤੇ ਕੰਜ਼ਰਵੇਟਿਵਸ ਨੇ ਆਪਣੇ ਪੱਤੇ ਹੀ ਨਹੀਂ ਖੋਲੇ ਅੰਤ ਤੱਕ, ਕਹਿੰਦੇ ਡਿਸਾਈਡ ਨਹੀਂ ਕੀਤਾ ਜੀ ਅਜੇ. ਕਮਾਲ ਹੈ ਯਾਰ.
ਦੇਖੋ ਜਿਹੜੀ ਇਸ ਤਰ੍ਹਾਂ ਦੀ ਜਿਹੜੀਆਂ ਸਿਆਸੀ ਬੜਕਾਂ ਨੇ ਨਾ ਉਹ ਸੁਣਨ ਨੂੰ ਮਿਲਦੀਆਂ ਨੇ. ਇੱਥੇ BC 'ਚੋਂ ਦਾ ਕਲੀਅਰ ਐਗਜ਼ਾਮਪਲ ਕੀ ਆ, ਆ ਜਿਹੜੀਆਂ ਫੈਰੀਜ਼ ਵਾਲਾ ਠੇਕਾ ਦਿੱਤਾ ਚਾਈਨੀਜ਼ ਕੰਪਨੀ ਨੂੰ, ਤੁਸੀਂ ਬੜਕਾ ਮਾਰੀ ਜਾਓ ਵੀ ਜੀ ਬਹੁਤ ਸਾਨੂੰ ਕੰਸਰਨ ਆ ਚਾਈਨੀਜ਼ ਕੰਪਨੀ ਨੂੰ ਠੇਕਾ ਕਿਉਂ ਦੇ ਤਾ, ਹੋਣਾ ਨਹੀਂ ਚਾਹੀਦਾ. ਫਿਰ ਇਹ ਵੀ ਨਹੀਂ ਕੋਈ ਚਾਹੁੰਦਾ ਵੀ ਅੱਛਾ ਅਸੀਂ ਐਂ ਕਰ ਦਿੰਦੇ ਹਾਂ ਵੀ ਯੂਰੋਪੀਅਨ ਕੰਪਨੀ ਨੂੰ ਠੇਕਾ ਦੇ ਦਿੰਦੇ ਹਾਂ ਅਤੇ ਦੁੱਗਣੇ ਦਾਮ 'ਤੇ ਫਿਰ ਫੈਰੀਜ਼ ਬਣਨਗੀਆਂ ਅਤੇ ਫਿਰ ਕਿਰਾਏ ਵਧਾ ਦਾਂਗੇ, ਇਹ ਵੀ ਨਹੀਂ ਕੋਈ ਚਾਹੇਗਾ.
ਦੇਖੋ ਅਸੀਂ ਦੇਸ਼ ਭਗਤਾਂ ਨਹੀਂ ਬਹੁਤ ਜ਼ਿਆਦਾ ਵੱਡੇ, ਕੈਨੇਡੀਅਨ ਇਕੋਨਮੀ, ਵਨ ਕੈਨੇਡੀਅਨ ਇਕੋਨਮੀ, ਕੈਨੇਡੀਅਨ ਜਿੰਨੀ ਵੀ ਮੈਨੂਫੈਕਚਰਿੰਗ ਆ ਉਹਨੂੰ ਜਿਹੜੀ ਕੋਈ ਇੱਥੋਂ ਚਲੇ ਗਈ ਉਹਨੂੰ ਵਾਪਸ ਲੈ ਕੇ ਆਉਣਾ, ਅਸੀਂ ਕਮਾਲ ਕਰ ਦੇਣੀ ਆਪਣੇ ਮੁਲਕ ਦੇ ਉੱਤੇ ਫੋਕਸ ਕਰਨਾ. ਜਦੋਂ ਫੈਰੀਜ਼ ਪ੍ਰੋਕਿਓਰ ਕਰਨ ਦੀ ਗੱਲ ਆਉਂਦੀ ਆ ਫਿਰ ਸਸਤੀ ਫੈਰੀ ਭਾਲਦੇ ਹਾਂ. ਜੇ ਅਸੀਂ ਇੰਨੇ ਵੱਡੇ ਦੇਸ਼ ਭਗਤ ਹੈਗੇ ਹਾਂ ਤੇ ਫਿਰ ਉਹਦੇ ਵਾਸਤੇ ਫਿਰ ਜਿਹੜੀ ਕੋਈ ਕੋਸਟ ਹੈ ਉਹ ਵਧਾ ਕਰੋ, ਮਹਿੰਗੀਆਂ ਫੈਰੀਆਂ ਬਣਾਓ ਫਿਰ ਇੱਥੇ. ਜੇ ਤੁਸੀਂ ਜੋਬ ਜਨਰੇਸ਼ਨ ਦੇ ਉੱਤੇ ਇੰਨਾ ਫੋਕਸ ਕਰਦੇ ਹੋ, ਜੇ ਤੁਸੀਂ ਆਪਣੇ ਮੁਲਕ ਨੂੰ ਆਪਣੇ ਇੱਥੇ ਇੰਡਸਟਰੀ ਨੂੰ ਤੁਸੀਂ ਡਿਵੈਲਪ ਕਰਨਾ ਚਾਹੁੰਦੇ ਹੋ ਤੇ ਫਿਰ ਉਹਦੀ ਕੀਮਤ ਅਦਾ ਕਰਨੀ ਪਏਗੀ. ਤੇ ਜੇ ਨਹੀਂ ਕਰ ਸਕਦੇ ਫਿਰ ਯਾਰ ਇੱਦਾਂ ਦੀਆਂ ਬੜਕਾਂ ਨਾ ਮਾਰੋ. ਚੀਨ ਨੂੰ ਇਹ ਨਾ ਕਹੋ ਜਦੋਂ ਪੁੱਛਿਆ ਜਾਂਦਾ ਮੁਲਕ ਨੂੰ ਸਭ ਤੋਂ ਵੱਡਾ ਖਤਰਾ ਕਿਹੜਾ, ਕਹਿੰਦੇ ਚਾਈਨਾ. ਚਾਈਨਾ 'ਚ ਸਭ ਨੰਬਰ 1 ਥ੍ਰੈਟ ਆ ਤੇ ਫਿਰ ਪਬਲਿਕ ਇਨਫਰਾਸਟਰਕਚਰ ਦੇ ਏਡੇ ਵੱਡੇ ਪੀਸਿਸ, ਫੈਰੀਜ਼, ਪਬਲਿਕ ਫੈਰੀਜ਼, BC ਫੈਰੀਜ਼ ਦੀਆਂ 4 ਫੈਰੀਜ਼, ਲਾਰਜ ਵੈਸਲਸ, ਉਹ ਤੁਸੀਂ ਫਿਰ ਚੀਨ ਤੋਂ ਕਿਉਂ ਲੈ ਰਹੇ ਹੋ?
ਬਸ ਜੀ, ਨਿਊਫਿਨਲੈਂਡ ਤੋਂ ਲੈ ਕੇ ਨੋਵਾ ਸਕੋਸ਼ੀਆ ਵਿਚਕਾਰ ਇੱਕ ਫੈਰੀ ਚੱਲ
ਐਂਡ ਕੈਨੇਡਾ ਦਾ ਵੀ ਚਾਈਨਾ ਹੀ ਹੈ,
ਕੈਨੇਡਾ ਦਾ ਵੀ,
ਕੈਨੇਡਾ ਦਾ ਵੀ ਚਾਈਨਾ ਹੀ ਹੈ। ਸੋ ਇਹ ਹਕੀਕਤ ਆ, ਦਿਸ ਇਜ਼ ਅਵਰ ਰਿਐਲਿਟੀ। ਤੇ ਵਿਜੇ ਜੀ ਹੁਣ ਜਿਹੜੇ ਆਈਫੋਨਸ ਦੇ ਉੱਤੇ ਅਸੀਂ ਬੈਠ ਕੇ ਸੋਸ਼ਲ ਮੀਡੀਆ ਤੇ ਚਾਈਨਾ ਨੂੰ ਕਹਿ ਰਹੇ ਸਭ ਤੋਂ ਵੱਡਾ ਖਤਰਾ, ਉਹ ਆਈਫੋਨ ਹੀ ਚਾਈਨਾ ਤੋਂ ਬਣਿਆ,
ਆਈਫੋਨ ਚਾਈਨਾ ਤੋਂ ਬਣਿਆ ਕਿੰਨੀਆਂ।
ਤੇ ਹੁਣ ਜੇ ਉਹ ਕਹਿੰਦੇ ਇੰਡੀਆ ਤੋਂ ਬਣਨ ਲੱਗ ਗਿਆ, ਇੰਡੀਆ ਨੂੰ ਵੀ ਅਸੀਂ ਕਹਿ ਰਹੇ ਸਾਡਾ ਸਭ ਤੋਂ ਵੱਡਾ ਖਤਰਾ, ਜੇ ਉੱਥੋਂ ਇੰਟਰਫੇਰੈਂਸ ਹੁੰਦੀ ਹੈ ਸਾਡਾ ਦੁਸ਼ਮਣ ਆ। ਸੋ ਹਕੀਕਤ ਜਿਹੜੀ ਆ ਉਹ ਕੁਝ ਹੋਰ ਆ, ਸਿਆਸੀ ਹਕੀਕਤ ਕੁਝ ਹੋਰ ਆ। ਸੋ ਇਲੈਕਸ਼ਨ ਤੋਂ ਪਹਿਲਾਂ ਨੈਰੇਟਿਵ ਵੱਖਰਾ ਹੁੰਦਾ, ਉਸ ਤੋਂ ਬਾਅਦ ਜਿਹੜੀਆਂ ਅਸੀਂ ਮੁਖਾਲਫਤ ਕਰਾਂਗੇ, ਜਦੋਂ ਵੋਟਾਂ ਪਈਆਂ ਉਦੋਂ ਸਾਰੇ ਨੀਵੀਂ ਪਾ ਲੈਂਦੇ।
ਸਹੀ ਗੱਲ ਆ, ਸਹੀ ਗੱਲ ਆ। ਜਿਹੜੀ ਹਿਪੋਕ੍ਰੇਸੀ ਆ ਨਾ, ਉਹ ਪੋਲੀਟਿਕਸ ਦੇ ਵਿੱਚ ਤੇ ਅੱਜ ਕੱਲ੍ਹ ਦੀ ਪੋਲੀਟੀਕਲ ਅਤੇ ਇਕਨੋਮਿਕ ਰਿਐਲਿਟੀ ਦੇ ਵਿੱਚ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਆ। ਬਿਆਨਾਂ ਦੇ ਵਿੱਚ ਅਤੇ ਉਹੀ ਥਿਊਰੀ ਅਤੇ ਪ੍ਰੈਕਟੀਕਲ ਦਾ ਫਰਕ ਹੈ ਨਾ ਜਿਹੜਾ, ਉਹ ਹੁਣ ਆਹ ਸਿਆਸਤ ਦੇ ਵਿੱਚ ਸਿੱਧੇ ਸਿੱਧੇ ਤੌਰ 'ਤੇ ਨਜ਼ਰ ਆਉਂਦਾ।
ਵੋਟਰ ਨੂੰ ਸਮਝਣਾ ਚਾਹੀਦਾ ਕਿ ਜ਼ਮੀਨੀ ਹਕੀਕਤ ਕੀ ਹੈ ਅਤੇ ਪੋਲੀਟੀਕਲ ਰਿਟੋਰਿਕ ਕੀ ਹੈ, ਉਹਦੇ ਵਿੱਚ ਜਿਹੜਾ ਫਰਕ ਆ। ਜਿਸ ਦਿਨ ਵੋਟਰ ਸਮਝ ਗਿਆ, ਨੋਟ ਜਸਟ ਕੈਨੇਡੀਅਨ, ਵਰਲਡ ਓਵਰ
ਐਨੀਵੇਅਰ। ਯੈਸ ਵਾਸੂ ਜੀ, ਅਸੀਂ ਕੱਲ੍ਹ ਗੱਲ ਕਰਦੇ ਸੀ ਕਿ ਇਸ ਗੱਲ ਦੇ ਬੜੇ ਮਜ਼ਬੂਤ ਸੰਕੇਤ ਆ ਰਹੇ ਸੀ ਕਿ ਇਜ਼ਰਾਈਲ ਵੱਲੋਂ ਈਰਾਨ ਦੇ ਉੱਪਰ ਹਮਲਾ ਕੀਤਾ ਜਾ ਸਕਦਾ, ਅਤੇ ਇਹ ਹਮਲਾ ਕੱਲ੍ਹ ਕਰ ਦਿੱਤਾ ਗਿਆ ਹੈ। ਲਗਭਗ 100 ਇਜ਼ਰਾਈਲੀ ਜਹਾਜ਼ਾਂ ਨੇ 200 ਟਾਰਗੇਟਸ ਨੂੰ ਦੇ ਉੱਪਰ ਹਮਲਾ ਕੀਤਾ, ਜਿਹਦੇ ਵਿੱਚ ਕਿ ਈਰਾਨ ਦੀਆਂ ਨਿਊਕਲੀਅਰ ਸਾਈਟਸ ਨੂੰ ਨਿਸ਼ਾਨਾ ਬਣਾਇਆ ਗਿਆ, ਅਤੇ ਈਰਾਨ ਦੇ ਕਈ ਜਿਹੜੇ ਮਿਲਟਰੀ ਦੇ ਟੌਪ ਕਮਾਂਡਰਸ ਨੇ, ਕੁਝ ਜਿਹੜੇ ਨਿਊਕਲੀਅਰ ਪ੍ਰੋਗਰਾਮ ਦੇ ਸਾਇੰਟਿਸਟਸ ਨੇ, ਉਹਨਾਂ ਨੂੰ ਇਜ਼ਰਾਈਲ ਨੇ ਇਸ ਹਮਲੇ ਦੇ ਵਿੱਚ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ। ਸੋ ਉੱਥੇ ਮੌਤਾਂ ਵੀ ਹੋਈਆਂ ਨੇ।
ਸੋ IRGC ਦੇ ਜੋ ਮੁਖੀ ਨੇ ਹੁਸੈਨ ਸਲਾਮੀ
ਜੀ,
ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਹੈ, ਤੇ ਨਾਲ IRGC ਦੇ ਮਿਸਲ ਪ੍ਰੋਗਰਾਮ ਦੇ ਜੋ ਹੈੱਡ ਨੇ ਜਨਰਲ ਆਮਿਰ ਅਲੀ ਹਾਜੀ ਜ਼ਦੇ
ਜੀ,
ਇਹਨਾਂ ਨੂੰ ਵੀ ਕਤਲ ਕਰ ਦਿੱਤਾ ਗਿਆ ਹੈ। ਸੋ ਇਹਨਾਂ ਦੋਨਾਂ ਦੀ ਮੌਤ ਹੋ ਗਈ, ਇਹਨਾਂ ਸਟ੍ਰਾਈਕਸ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਘੱਟੋ ਘੱਟ ਜਿਹੜੇ 6 ਅਜਿਹੇ ਸਾਇੰਟਿਸਟ ਜਿਹੜੇ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸੀ, ਉਹ ਵੀ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ। ਈਰਾਨ ਨੇ ਇਹ ਕਿਹਾ ਵੀ ਇੱਕ ਤਰੀਕੇ ਨਾਲ ਡੈਕਲੇਰੇਸ਼ਨ ਆਫ ਵਾਰ ਹੈ, ਇਹ ਵੀ ਹੈ ਕਿ ਈਰਾਨ ਵੱਲੋਂ ਡਰੋਨਸ ਦੇ ਰਾਹੀਂ ਰਿਟੈਲੀਏਟਰੀ ਹਮਲਾ ਇਜ਼ਰਾਈਲ ਵੱਲ ਕੀਤਾ ਗਿਆ, ਜਿਨ੍ਹਾਂ ਨੂੰ IDF ਨੇ, ਇਜ਼ਰਾਈਲ ਦੀ ਜਿਹੜੀ ਫੋਰਸ ਆ, ਉਹਨਾਂ ਨੇ ਇੰਟਰਸੈਪਟ ਕੀਤਾ। 100 ਤੋਂ ਵੀ ਵੱਧ ਡਰੋਨਸ ਨੇ ਅਜਿਹੇ ਜਿਹੜੇ ਈਰਾਨ ਵੱਲੋਂ ਇਜ਼ਰਾਈਲ ਵੱਲ ਦਾਗੇ ਗਏ, ਜਿਨ੍ਹਾਂ ਨੂੰ ਇਜ਼ਰਾਈਲ ਨੇ ਇੰਟਰਸੈਪਟ ਕੀਤਾ ਹੈ।
ਤੇ ਇਜ਼ਰਾਈਲ ਨੇ ਇੰਟਰਸਟਿੰਗਲੀ ਇਹ ਕਿਹਾ, ਕਹਿੰਦੇ ਜਿਹੜੀ ਉਹ ਇੰਟਰਸੈਪਸ਼ਨ ਹੋਈ ਆ, ਦੈਟ ਵਾਸ ਆਊਟਸਾਈਡ ਇਜ਼ਰਾਈਲੀ ਟੈਰੀਟਰੀ। ਹੁਣ ਜੇ ਅਸੀਂ ਮਿਡਲ ਈਸਟ ਦਾ ਮੈਪ ਦੇਖੀਏ ਵਿਜੇ ਜੀ, ਉਹ ਬੜੀ ਇੰਟਰਸਟਿੰਗ ਆ
ਸਿਚੁਏਸ਼ਨ ਇਸ ਵੇਲੇ।
ਸੋ ਇਜ਼ਰਾਈਲ ਦੇ ਈਸਟ ਵਿੱਚ ਹੈ ਜਾਰਡਨ, ਜਾਰਡਨ ਦੇ ਈਸਟ ਵਿੱਚ ਹੈ ਇਰਾਕ, ਇਰਾਕ ਦੇ ਈਸਟ ਵਿੱਚ ਹੈ ਈਰਾਨ। ਸੋ ਈਰਾਨ ਨੇ ਜੇਕਰ ਕੋਈ ਵੀ ਡਰੋਨ ਭੇਜਣਾ, ਉਹ ਪਹਿਲਾਂ ਇਰਾਕ, ਫਿਰ ਜਾਰਡਨ ਦੀ ਏਅਰ ਸਪੇਸ ਦੇ ਵਿੱਚੋਂ ਹੋ ਕੇ ਲੰਘੇਗਾ, ਤੇ ਫਿਰ ਉਹ ਪਹੁੰਚੇਗਾ
ਇਜ਼ਰਾਈਲ
ਤੱਕ। ਸੋ
ਜਿਹੜੇ ਈਰਾਨ ਵਾਲੇ ਪਾਸਿਓਂ ਡਾਇਰੈਕਟਲੀ ਦਾਗੇ ਗਏ ਡਰੋਨਸ
ਹੋਣਗੇ ਜਾਂ ਕੋਈ ਵੀ ਪ੍ਰੋਜੈਕਟਾਈਲ ਹੋਏਗਾ,
ਕੁਝ ਵੀ ਹੋਏਗਾ,
ਇਟ ਵਿਲ ਫਸਟ ਐਂਟਰ ਇਰਾਕਸ ਏਅਰ ਸਪੇਸ, ਦੈਨ ਜਾਰਡਨਸ ਏਅਰ ਸਪੇਸ, ਦੈਨ ਇਟ ਵਿਲ ਐਂਡ ਅਪ ਇਨ ਇਜ਼ਰਾਈਲ। ਸੋ ਇਹ ਜਿਹੜੇ 100 ਤੋਂ ਵੀ ਜ਼ਿਆਦਾ ਡਰੋਨ ਦਾਗੇ ਗਏ ਨੇ ਈਰਾਨ ਵੱਲੋਂ, ਇਹਦੀ ਪੁਸ਼ਟੀ ਪਹਿਲਾਂ ਇਰਾਕ ਨੇ ਕੀਤੀ, ਕਹਿੰਦੇ ਸਾਡੀ ਏਅਰ ਸਪੇਸ ਦੇ ਵਿੱਚੋਂ ਵੀ ਘੱਟੋ ਘੱਟ 100 ਡਰੋਨ ਇੱਦਾਂ ਲੰਘ ਕੇ ਗਏ ਨੇ, ਤੇ ਉਸ ਤੋਂ ਬਾਅਦ ਜਾਰਡਨ ਨੇ ਵੀ ਉਹਦੀ ਪੁਸ਼ਟੀ ਕੀਤੀ। ਸੋ ਹੁਣ ਈਰਾਨ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪੂਰਾ ਜਵਾਬ ਦੇਵਾਂਗੇ, ਤੇ ਇਜ਼ਰਾਈਲ ਵੱਲੋਂ ਵੀ ਇਹ ਕਿਹਾ, ਹੁਣ ਜੋ ਸੰਕੇਤ ਆ ਰਹੇ ਨੇ ਕਿ ਇਹ ਕੋਈ ਵਨ ਆਫ ਸਟ੍ਰਾਈਕਸ ਨਹੀਂ ਸੀਗੀਆਂ,
ਇਹ ਚੱਲਣਗੀਆਂ,
ਇੱਕ ਸਸਟੇਨਡ, ਇੱਕ ਪ੍ਰੋਪਰ, ਇੱਕ ਪੂਰਾ ਆਪਰੇਸ਼ਨ ਹੋਏਗਾ। ਵਿਜੇ ਜੀ, ਇਹਦੇ ਬਾਰੇ ਸੰਕੇਤ ਡੋਨਲਡ ਟਰੰਪ ਆਪ ਹੀ ਪਿਛਲੇ ਮਹੀਨੇ ਵੀ ਉਹਨਾਂ ਨੇ ਗੱਲ ਕੀਤੀ ਸੀ ਪਬਲਿਕਲੀ, ਉਹਨਾਂ ਨੇ ਕਿਹਾ ਸੀ ਵੀ ਮੈਂ ਨੇਤਨਯਾਹੂ ਨੂੰ ਰੋਕਿਆ ਹੋਇਆ, ਵੀ ਨੇਤਨਯਾਹੂ ਤਾਂ ਕਾਰਵਾਈ ਕਰਨਾ ਚਾਹੁੰਦੇ ਨੇ ਈਰਾਨ ਦੇ ਖਿਲਾਫ, ਮੈਂ ਉਹਨਾਂ ਨੂੰ ਕਿਹਾ ਹੋਇਆ ਵੀ ਆਪਾਂ ਉਹਨਾਂ ਦੇ ਨਿਊਕਲੀਅਰ ਪ੍ਰੋਗਰਾਮ ਦੇ ਸੰਬੰਧ ਵਿੱਚ ਈਰਾਨ ਦੇ ਨਾਲ ਗੱਲਬਾਤ ਕਰ ਰਹੇ ਹਾਂ, ਗੱਲ ਸਿਰੇ ਲੱਗਣ ਵਾਲੀ ਹੈ, ਤੁਸੀਂ ਰੁਕੇ ਰਹੋ, ਤੇ ਕਹਿੰਦੇ ਵੀ ਉਹ ਰੁਕੇ ਨਹੀਂ। ਤੇ ਉਹਨਾਂ ਨੇ ਹੁਣ ਜਦੋਂ ਪਰਸੋਂ ਇਹ ਗੱਲ ਪਹਿਲਾਂ ਕੀਤੀ ਸੀ, ਕੈਨੇਡੀ ਸੈਂਟਰ ਦੇ ਵਿੱਚ ਉਹ ਇਵੈਂਟ ਅਟੈਂਡ ਕਰਨ ਗਏ ਸੀ, ਉੱਥੇ ਉਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਆਪਣੇ ਡਿਪਲੋਮੈਟਸ ਨੂੰ ਵਾਪਸ ਇਸ ਕਰਕੇ ਬੁਲਾ ਰਹੇ ਹਾਂ ਬਿਕਾਜ਼ ਇਟਸ ਬਿਕਮਿੰਗ ਅ ਡੇਂਜਰਸ ਪਲੇਸ। ਤੇ ਉਸ ਤੋਂ ਬਾਅਦ ਫਿਰ ਖ਼ਬਰ ਆਈ ਸੀ ਕਿ ਜੀ ਅਮਰੀਕੀ ਐਡਮਿਨਿਸਟ੍ਰੇਸ਼ਨ ਦਾ ਇਹ ਮੰਨਣਾ ਕਿ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਣ ਲੱਗੀ ਹੈ ਇਜ਼ਰਾਈਲ ਵੱਲੋਂ। ਅੱਜ ਸਵੇਰੇ ਡੋਨਲਡ ਟਰੰਪ ਨੇ ਟਰੂ ਸੋਸ਼ਲ ਦੇ ਉੱਤੇ ਲਿਖਿਆ, ਕਹਿੰਦੇ 2 months ago ਆਈ ਗੇਵ ਈਰਾਨ ਅ 60-day ਅਲਟੀਮੇਟਮ ਟੂ ਮੇਕ ਅ ਡੀਲ, ਦੇ ਸ਼ੁਡ ਹੈਵ ਡਨ ਇਟ, ਟੂਡੇ ਇਜ਼ ਡੇ 61।
ਸੋ ਕੀ ਉਹੀ ਗੱਲ ਆ ਵੀ ਅਮਰੀਕਾ ਦੀ ਸ਼ਹਿਰ ਤੇ ਹਮਲਾ ਕੀਤਾ ਗਿਆ?
ਸੋ ਬਿਲਕੁਲ, ਸੋ ਇਹ ਜਿਹੜਾ ਮੈਸੇਜ ਆ, ਇੱਥੋਂ ਇਹ ਗੱਲ ਹੋਈ, ਇਸੇ ਕਰਕੇ ਜਿਹੜੇ ਉਹਨਾਂ ਦੇ ਸੈਕਰਟਰੀ ਆਫ ਸਟੇਟ ਨੇ ਮਾਰਕੋ ਰੂਬੀਓ, ਉਹਨਾਂ ਨੂੰ ਨਾਲ ਦੇ ਨਾਲ ਪੋਚਾ ਪਾਉਣਾ ਪਿਆ, ਕਹਿ ਕੇ ਕਹਿੰਦੇ ਟੁਨਾਈਟ ਇਜ਼ਰਾਈਲ ਟੁੱਕ ਯੂਨੀਲੈਟਰਲ ਐਕਸ਼ਨ ਅਗੇਂਸਟ ਈਰਾਨ,
ਇੱਕ ਪਾਸੜ ਉਹਨਾਂ ਦਾ ਆਪਣਾ, ਵੀ ਇਹਦੇ ਚ ਅਮਰੀਕਾ ਦਾ ਕੋਈ ਹੱਥ ਨਹੀਂ ਹੈਗਾ,
ਅੱਗੇ ਉਹਨਾਂ ਨੇ ਫਿਰ ਕੋਈ ਐਂਬੀਗਿਊਟੀ ਛੱਡੀ ਨਹੀਂ, ਵੀ ਆਰ ਨਾਟ ਇਨਵੋਲਵਡ ਇਨ ਦ ਸਟ੍ਰਾਈਕਸ ਅਗੇਂਸਟ ਈਰਾਨ ਐਂਡ ਅਵਰ ਟੋਪ ਪ੍ਰਾਇਓਰਿਟੀ ਇਜ਼ ਪ੍ਰੋਟੈਕਟਿੰਗ ਅਮੈਰੀਕਨ ਫੋਰਸਿਸ ਇਨ ਦ ਰੀਜਨ, ਲੈਟ ਮੀ ਬੀ ਕਲੀਅਰ, ਈਰਾਨ ਸ਼ੁੱਡ ਨਾਟ ਟਾਰਗੇਟ US ਇੰਟਰਸਟ ਔਰ ਪਰਸਨਲ।
ਕਿਉਂਕਿ ਅਸੀਂ ਕੱਲ੍ਹ ਗੱਲ ਕਰਦੇ ਸੀ, ਈਰਾਨ ਨੇ ਜਦੋਂ ਕਦੇ ਵੀ ਪਹਿਲਾਂ ਕੋਈ ਰਿਟੈਲੀਏਸ਼ਨ ਕੀਤੀ ਆ, ਤਾਈਓ ਅਮਰੀਕਾ ਨੇ ਆਪਣੇ ਜਿਹੜੇ ਕੋਈ ਡਿਪਲੋਮੈਟਿਕ ਸਟਾਫ ਹੈਗਾ ਉਹਨੂੰ ਇਰਾਕ ਦੇ ਵਿੱਚੋਂ ਪੁੱਲ ਆਊਟ ਕੀਤਾ, ਕਿਉਂਕਿ ਅਮਰੀਕਾ ਦੀ ਪ੍ਰੈਜੈਂਸ ਇਰਾਕ ਦੇ ਵਿੱਚ ਹੈਗੀ ਆ ਜੋ ਕਿ ਇਰਾਨ ਦੇ ਨਾਲ ਲੱਗਦਾ ਮੁਲਕ ਆ, ਤੇ ਜਦੋਂ ਕਦੇ ਅਮਰੀਕਾ ਦੇ ਖਿਲਾਫ਼ ਕੋਈ ਰਿਟੈਲੀਏਸ਼ਨ ਇਰਾਕ ਨੇ ਸਿੱਧੇ ਇਰਾਨ ਨੇ ਸਿੱਧੇ ਤੌਰ 'ਤੇ ਕਰਨੀ ਹੋਵੇ ਤਾਂ ਇਰਾਕ ਦੇ ਵਿੱਚ ਜਿਹੜੀਆਂ ਅਮਰੀਕਨ ਐਸੈਟਸ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਸੋ ਇਸੇ ਕਰਕੇ ਉਹਨਾਂ ਨੇ ਆਪਣੇ ਐਸੈਟਸ ਆਪਣੇ ਜਿਹੜੇ ਵਿਅਕਤੀ ਨੇ ਉੱਥੋਂ ਪੁੱਲ ਆਊਟ ਕੀਤੇ। ਨਾਲ ਹੀ ਆ ਜਿਹੜੀ ਵਾਰਨਿੰਗ ਦਿੱਤੀ ਗਈ ਹੈ ਕਿ ਜੇ ਇਰਾਨ ਨੇ ਇਜ਼ਰਾਈਲ ਵੱਲੋਂ ਕੀਤੇ ਇਸ ਹਮਲੇ ਦੇ ਜਵਾਬ ਦੇ ਵਿੱਚ ਕਿਸੇ ਅਮੈਰੀਕਨ ਇੰਟਰਸਟ ਨੂੰ ਢਾਹ ਪਹੁੰਚਾਈ ਤਾਂ ਫਿਰ ਉਹਦੇ ਜਿਹੜੇ ਸਿੱਟੇ ਨੇ ਉਹ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦੇ ਨੇ।
ਸੋ ਵਿਜੇ ਜੀ, ਅਸੀਂ ਹੁਣ ਇਹ ਦੇਖ ਲਿਆ ਕਿ ਡੋਨਲਡ ਟਰੰਪ ਜਿਹੜੇ ਇਲੈਕਸ਼ਨ ਕੈਂਪੇਨ ਦੌਰਾਨ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਪਹਿਲਾਂ ਕੁਝ ਹਫ਼ਤਿਆਂ ਤੱਕ ਬੜੀਆਂ ਇਹ ਡੀਂਗਾਂ ਮਾਰਦੇ ਰਹੇ ਕਿ ਜੀ ਮੈਂ ਦੇਖਿਓ ਰਸ਼ੀਆ ਯੂਕਰੇਨ ਵਾਲੀ ਜੰਗ ਬਹੁਤ ਜਲਦ ਖਤਮ ਕਰਾ ਦੇਣੀ ਆ, ਇਜ਼ਰਾਈਲ ਹਮਾਸ ਦੇ ਵਿਚਕਾਰ ਜੋ ਰੇੜਕਾ ਪਿਆ ਉਹ ਵੀ ਮੈਂ ਖਤਮ ਕਰਾ ਦੇਣਾ ਤੇ ਨੁਹਾਰ ਹੀ ਬਦਲ ਦੇਣੀ ਆ ਮਿਡਲ ਈਸਟ ਦੀ, ਤੇ ਉਹ ਤਾਂ ਵਿਜੇ ਜੀ ਉਹਨਾਂ ਦੀ ਬਿਲਕੁਲ ਉੱਥੇ ਕੋਈ ਚੱਲ ਨਹੀਂ ਰਹੀ। ਪੁਤਿਨ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੇ, ਬੈਂਜਮਿਨ ਨੇਤਨਯਾਹੂ ਉਹਨਾਂ ਦੇ ਕਹਿਣੇ ਤੋਂ ਬਾਹਰ ਹੋ ਗਏ ਨੇ ਬਿਲਕੁਲ ਹੀ ਹੁਣ। ਤੇ ਇਰਾਨ ਵੀ, ਕਿਉਂਕਿ ਇਹ ਕਹਿ ਰਹੇ ਸੀ ਨਾ, ਦਾਅਵਾ ਕਰ ਰਹੇ ਵੀ 60 ਦਿਨ ਕਹਿੰਦੇ ਮੈਂ ਉਹਨਾਂ ਨੂੰ ਦਿੱਤੇ ਸੀ,
61ਵਾਂ ਦਿਨ
ਤੇ 61ਵਾਂ ਦਿਨ ਹੋ ਗਿਆ। ਸੋ ਇਰਾਨ ਨੇ ਵੀ ਉਹਨਾਂ ਦੀ ਕੋਈ ਗੱਲ ਸੁਣੀ ਨਹੀਂ। ਸੋ ਡੋਨਲਡ ਟਰੰਪ ਦੀ ਕੋਈ ਪੇਸ਼ ਨਹੀਂ ਚੱਲ ਰਹੀ, ਡੋਨਲਡ ਟਰੰਪ ਦੀਆਂ ਗੱਲਾਂ ਦੀ ਕੋਈ ਪਰਵਾਹ ਹੀ ਨਹੀਂ ਕਰ ਰਿਹਾ ਇਸ ਵੇਲੇ। ਜੀਓ ਪੋਲੀਟੀਕਲ ਲੈਵਲ ਤੇ ਅਮਰੀਕਾ ਦੀ ਸਾਖ ਨੂੰ ਬਹੁਤ ਵੱਡੇ ਪੱਧਰ ਤੇ ਢਾਹ ਲੱਗ ਰਹੀ ਹੈ, ਤੇ ਨਾਲ ਜੋ ਇਕਨੋਮਿਕਲੀ ਵੀ ਟ੍ਰੇਡ ਦੇ ਵਿੱਚ ਵੀ ਜੋ ਇਹ ਟ੍ਰੇਡ ਵਾਰ ਇਹਨਾਂ ਨੇ ਆਪਣੇ ਨੂੰ ਚਲਾਈ ਸੀ, ਟੈਰਿਫ ਵਾਰ, ਇਹਨੂੰ ਲੱਗਦਾ ਸੀ ਵੀ ਟੈਰਿਫ ਦੇ ਨਾਲ ਬਹੁਤ ਜ਼ਿਆਦਾ ਵੀ ਬੱਲੇ ਬੱਲੇ ਹੋ ਜਾਣੀ ਹੈ ਤੇ ਬਹੁਤ ਸਾਰੀਆਂ ਵੱਡੀਆਂ ਡੀਲਸ ਹੋ ਜਾਣਗੀਆਂ ਬਹੁਤ ਸਾਰੇ ਮੁਲਕਾਂ ਦੇ ਨਾਲ, ਨੈਗੋਸੀਏਸ਼ਨਸ ਵਗੈਰਾ ਚੱਲ ਰਹੀਆਂ ਨੇ। ਸਾਰੇ ਮੁਲਕ ਇਹਨਾਂ ਨੂੰ ਬਸ ਕਾਗਜ਼ਾਂ ਦੇ ਵਿੱਚ ਹੀ ਡੀਲਸ ਬਣਾ ਬਣੂ ਕੇ ਦੇ ਰਹੇ ਨੇ ਕਿ ਆ ਲਓ ਜੀ ਤੁਹਾਡੀ ਗੱਲ ਮੰਨ ਲਈ।
ਜਿਹੜੀ ਚਾਈਨਾ ਦੇ ਨਾਲ ਸੋ ਕਾਲਡ ਡੀਲ ਹੋਈ ਆ ਉਹ ਉਸੇ ਹੀ ਸਥਿਤੀ ਦੇ ਗੱਲ ਦੁਆਰਾ ਪਹੁੰਚ ਗਈ ਜਿਹੜੀ ਉਹ ਲਿਬਰੇਸ਼ਨ ਡੇ ਉਹ ਫੱਟਾ ਦਗਾ ਕੇ
ਸਭ ਕੁਝ ਹੋਲਡ ਤੇ ਪਾਤਾ। ਹੁਣ ਉਹ ਟੈਰਿਫ ਕਹਿੰਦੇ ਜੀ ਅਸੀਂ ਘਟਾ ਕੇ 30% ਕਰਤੀ ਹੈ, ਪਹਿਲਾਂ ਲੱਗੀ ਟੈਰਿਫ ਨਾਲ ਜੋੜ ਕੇ ਕਹਿੰਦੇ ਅਪ ਟੂ 55%। ਕਾਗਜ਼ਾਂ ਤੇ ਰਹਿ ਗਈਆਂ ਗੱਲਾਂ, ਹਾਸਲ ਕੁਝ ਨਹੀਂ ਹੋਇਆ। ਹਾਸਲ ਜੇ ਕੁਝ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਉਹਦੇ ਨਤੀਜੇ ਨਜ਼ਰ ਆਉਣਗੇ। ਮਹਿੰਗਾਈ ਬਹੁਤ ਵੱਧ ਜਾਣੀ ਅਮਰੀਕਾ ਦੇ ਵਿੱਚ, ਤੇ ਇਨਫਲੇਸ਼ਨ ਜਿਹੜੀ ਹੈ ਉਹ ਹੁਣ ਵੀ ਜਿਹੜੀ ਰਿਪੋਰਟ ਹੋਈ ਹੈ ਉਹ 0.12% ਵਧੀ ਹੈ
ਅਮਰੀਕਾ 'ਚ,
ਅਮਰੀਕਾ ਦੇ ਵਿੱਚ। ਸੋ ਇਨਫਲੇਸ਼ਨ ਦੇ ਵਿੱਚ ਹੌਲੀ ਹੌਲੀ ਵਾਧਾ ਹੋ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਤੀਬਰ ਵਾਧਾ ਦੇਖਿਆ ਜਾਏ,
ਜਿਹਦੇ ਕਿ ਸੰਕੇਤ ਆਲਰੇਡੀ ਜਦੋਂ ਟੈਰਿਫ ਦੀ ਗੱਲ ਚੱਲੀ ਸੀ ਉਦੋਂ ਹੋਈ ਸੀ। ਅੱਛਾ ਵਾਸੂ ਜੀ, ਜਿਹੜਾ ਹੁਣ ਕੱਲ੍ਹ ਆਹ ਇਜ਼ਰਾਈਲ ਨੇ ਹਮਲਾ ਕੀਤਾ ਉਹ ਤੋਂ ਬਾਅਦ ਕਰੂਡ ਆਇਲ ਦੀ ਕੀਮਤ ਦੇ ਵਿੱਚ ਤਕਰੀਬਨ 6.5% ਦਾ ਉਛਾਲ ਦੇਖਿਆ ਜਾ ਰਿਹਾ। ਇਰਾਨ ਦੇ ਉੱਪਰ ਦੇਖੋ ਭਾਵੇਂ ਸੈਂਕਸ਼ਨਸ ਲੱਗੀਆਂ ਹੋਈਆਂ ਨੇ, ਵੈਸਟਰਨ ਸੈਂਕਸ਼ਨਸ ਨੇ, ਪਰ ਜਿਹੜੇ ਮੇਜਰ ਆਇਲ ਪ੍ਰੋਡਿਊਸਿੰਗ ਨੇਸ਼ਨਸ ਨੇ ਉਹਨਾਂ ਦੇ ਵਿੱਚੋਂ ਇਰਾਨ ਵੀ ਇੱਕ ਆ, ਤੇ ਉਹ ਸੈਂਕਸ਼ਨਸ ਨੂੰ ਬਾਈਪਾਸ ਕਰਨ ਦਾ ਤਰੀਕੇ ਲੱਭ ਕੇ, ਇੱਦਾਂ ਨਹੀਂ ਆ ਕਿ ਇਰਾਨ ਦਾ ਤੇਲ ਗਲੋਬਲ ਆਇਲ ਸਪਲਾਈ ਦੇ ਵਿੱਚ ਨਹੀਂ ਆਉਂਦਾ, ਆ ਜਾਂਦਾ। ਆ ਇਸ ਸਾਰੇ ਰਫੜ ਤੋਂ ਬਾਅਦ ਤੇਲ ਦੀਆਂ ਕੀਮਤਾਂ ਦੇ ਵਿੱਚ 6.5% ਦਾ ਉਛਾਲ, ਐਂਡ ਈਵਨ ਜਿਹੜਾ ਸੋਨਾ, ਸੋਨੇ ਦੇ ਭਾਅ ਦੇ ਵਿੱਚ ਵੀ ਵਾਸੂ ਜੀ ਤਕਰੀਬਨ 1.5% ਦਾ ਵਾਧਾ ਦੇਖਿਆ ਗਿਆ ਆਫਟਰ ਦਿਸ ਅਟੈਕ, ਕਿਉਂਕਿ ਜਿਹੜੇ
ਜਿੰਨੀ ਇਨਸਟੇਬਿਲਿਟੀ ਹੋਣਾ, ਸੋਨਾ ਮਹਿੰਗਾ
ਹੋਣਾ, ਸੋਨਾ ਮਹਿੰਗਾ ਹੋਣਾ, ਤੇ ਜਿੰਨੀ ਆਇਲ ਦੀ ਸਪਲਾਈ ਨੂੰ ਲੈ ਕੇ ਕੋਈ ਖਦਸ਼ੇ ਪੈਦਾ ਹੋਣਗੇ ਉਨਾ ਕਰੂਡ ਆਇਲ ਮਹਿੰਗਾ ਹੋਏਗਾ। ਕਰੂਡ ਆਇਲ ਮਹਿੰਗਾ ਹੋਏਗਾ ਤਾਂ ਉਹਦਾ ਸਿੱਧਾ ਸਿੱਧਾ ਨਤੀਜਾ ਲੋਕਾਂ ਨੂੰ ਫਿਊਲ ਪੰਪਸ ਤੇ ਗੈਸ ਸਟੇਸ਼ਨ ਤੇ ਦੇਖਣ ਨੂੰ ਮਿਲੇਗਾ।
ਓਵਰਆਲ ਪ੍ਰਾਈਸਿਸ ਦੇ ਵਿੱਚ ਵੀ ਸਪਲਾਈ ਚੇਨ ਸਾਰੀ ਜਿਹੜੀ ਆ
ਉਹ ਮਹਿੰਗੀ ਹੋ ਜਾਣੀ, ਉਹ ਇੰਪੈਕਟ ਹੋਣੀ ਆ। ਅੱਛਾ ਹੁਣ ਇਹਦੇ ਵਿੱਚ ਇਜ਼ਰਾਈਲ ਦਾ ਤਰਕ ਕੀ ਸੀ ਵੀ ਉਹਨਾਂ ਨੇ ਅਟੈਕ ਕੀਤਾ ਕਿਉਂ ਆ, ਕਿ ਜਿਹੜੀਆਂ ਇਰਾਨ ਦੀਆਂ ਯੂਰੇਨੀਅਮ ਐਨਰਿਚਮੈਂਟ ਫੈਸਿਲਿਟੀਜ਼ ਨੇ ਉੱਥੇ ਆਉਂਦੇ ਦਿਨਾਂ ਦੇ ਵਿੱਚ ਵੀ ਮਹਿਜ਼ ਕੁਝ ਦਿਨਾਂ ਦੇ ਅੰਦਰ ਅੰਦਰ ਉਹਨਾਂ ਨੇ ਕੁਝ ਜਿਹੜੇ ਨਿਊਕਲੀਅਰ ਵਾਰ ਹੈਡਸ ਨੇ ਉਹ ਤਿਆਰ ਕਰ ਲੈਣੇ ਸੀ। ਉਹਨਾਂ ਨੇ ਇਸ ਤਰਕ ਦੇ ਆਧਾਰ 'ਤੇ ਕਿਹਾ ਵੀ ਅਸੀਂ ਤਾਂ ਜੀ ਪ੍ਰੀਐਮਪਟਿਵ ਸਟ੍ਰਾਈਕ ਕੀਤੀ ਆ। ਵਟਸਐਪ 'ਤੇ ਨਾ ਮੈਸੇਜ ਆਇਆ ਇੱਕ ਰਾਜਵੀਰ ਜੀ ਦਾ, ਉਹ ਕਹਿੰਦੇ ਵੀ ਜਦੋਂ ਇਜ਼ਰਾਈਲ ਹਮਲਾ ਕਰੇ ਤਾਂ ਉਹ ਪ੍ਰੀਐਮਪਟਿਵ ਆ ਵੀ ਜੀ, ਅਸੀਂ ਇੱਕ ਹੁੰਦਾ ਨਾ ਵੀ ਅਸੀਂ ਇੱਕ ਪੇਸ਼ਨ ਗੋਈ ਕਰਕੇ ਅਸੀਂ ਇੱਕ ਕੈਲਕੂਲੇਸ਼ਨ ਕਰਕੇ ਖਤਰਾ ਪੈਦਾ ਹੋਣ ਤੋਂ ਪਹਿਲਾਂ ਹੀ ਉਹਨੂੰ ਖਤਮ ਕਰ ਦਿੱਤਾ। ਕਹਿੰਦੇ ਜੇ ਰਸ਼ੀਆ ਅਟੈਕ ਕਰੇ ਤਾਂ ਫਿਰ ਉਹ ਅਨਪ੍ਰੋਵੋਕਡ ਹੁੰਦਾ ਵੀ, ਜਿਹੜਾ ਨੈਰੇਟਿਵ ਆ ਉਹ ਇੱਦਾਂ ਸੈੱਟ ਕੀਤਾ ਜਾਂਦਾ।
ਰਸ਼ੀਆ ਨੇ ਵੀ ਇਹੀ ਕਿਹਾ ਸੀ ਵੀ ਯੂਕਰੇਨ ਸਾਡੇ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ, ਪੱਛਮੀ ਤਾਕਤਾਂ ਨਾਲ ਰਲ ਕੇ ਨੇਟੋ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ, ਅਸੀਂ ਆਪਣੀ ਸਿਕਿਉਰਿਟੀ ਨੂੰ ਧਿਆਨ ਚ ਰੱਖਦੇ ਹੋਏ ਯੂਕਰੇਨ ਦੇ ਉੱਤੇ ਹਮਲਾ ਕਰ ਰਹੇ ਹਾਂ, ਅਸੀਂ ਉਹਨੂੰ ਕਿਹਾ ਅਨਪ੍ਰੋਵੋਕਡ ਅਟੈਕ। ਤੇ ਹੁਣ ਜਦੋਂ ਇਜ਼ਰਾਈਲ ਇਹ ਕਹਿ ਰਿਹਾ ਕਿ ਜੀ ਇਰਾਨ ਵੱਲੋਂ ਆਪਣਾ ਨਿਊਕਲੀਅਰ ਪ੍ਰੋਗਰਾਮ ਬਹੁਤ ਜ਼ਿਆਦਾ ਐਕਸੈਲਰੇਟ ਕੀਤਾ ਜਾ ਰਿਹਾ, ਯੂਰੇਨੀਅਮ ਐਨਰਿਚਮੈਂਟ ਪ੍ਰੋਗਰਾਮ ਬਹੁਤ ਤੇਜ਼ੀ ਨਾਲ ਅੱਗੇ ਵਧਾ ਰਹੇ ਨੇ, ਵੀ ਸਾਨੂੰ ਡਰ ਹੈ ਇਹਨਾਂ ਨੇ ਨਿਊਕਲੀਅਰ ਬੰਬ ਬਣਾ ਲੈਣਾ,
ਛੇਤੀ ਬਣਾ
ਰੋਕਣਾ, ਅਸੀਂ ਇਹਨਾਂ ਨੂੰ ਰੋਕਣਾ, ਇਸ ਕਰਕੇ ਅਸੀਂ ਹੁਣ ਜਿਹੜੀ ਸਟ੍ਰਾਈਕ ਕਰੇ
ਪ੍ਰੀਐਮਪਟਿਵ ਹੈ।
ਸੋ ਇਹ ਤਾਂ ਹੈਗੇ ਡਬਲ ਸਟੈਂਡਰਡ, ਤਾਂ ਦੇਖੋ ਵੈਸਟ ਤੇ ਹੈਗੇ ਨੇ, ਨਾਟ ਜਸਟ ਵੈਸਟ, ਹਰ ਪਾਸੇ ਜੀਓਪੋਲਿਟਿਕਸ ਦੇ ਵਿੱਚ ਡਬਲ ਸਟੈਂਡਰਡਸ ਹੁੰਦੇ ਹੀ ਨੇ।
ਅੱਛਾ ਹੁਣ ਇਹਦੇ ਵਿੱਚ ਤੁਸੀਂ ਇਹ ਵੀ ਦੇਖੋ ਕਿ ਇਰਾਨ ਤੇ ਰਸ਼ੀਆ ਵੀ ਆਪਸ ਦੇ ਵਿੱਚ ਅਲਾਈਨ ਰਹੇ ਨੇ, ਬਹੁਤ ਸਾਰੇ ਜਿਹੜੇ ਡਰੋਨ ਜਿਨ੍ਹਾਂ ਦੀ ਵਰਤੋਂ ਰਸ਼ੀਆ ਨੇ ਕੀਤੀ ਆ ਉਹ ਇਰਾਨ ਨੇ ਸਪਲਾਈ ਕੀਤੇ ਸੀ। ਹਾਲਾਂਕਿ ਦੇਖੋ ਜੇ ਤੁਸੀਂ ਬਹੁਤਾ ਹਿਸਟੋਰੀਕਲੀ ਜਾਓ ਤਾਂ ਇਹਨਾਂ ਦਾ ਟਰੱਸਟ ਕੋਈ ਉਨਾ ਜ਼ਿਆਦਾ ਨਹੀਂ ਹੈ ਆਪਸ ਦੇ ਵਿੱਚ, ਪਰ ਜੀਓਪੋਲਿਟਿਕਸ ਦੇ ਵਿੱਚ ਦੋਨਾਂ ਦੇ ਇੰਟਰਸਟ ਇਸ ਬਸ਼ਰ ਵਾਲਾ ਸਾਥ ਦੇ, ਹੋਰ ਜਿਹੜੀਆਂ ਕਈ ਚੀਜ਼ਾਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਇਹ, ਕਿਉਂਕਿ ਦੋਨੋਂ ਆਇਲ ਪ੍ਰੋਡਿਊਸਿੰਗ ਨੇ, ਰਸ਼ੀਆ ਵੀ ਅਤੇ ਈਰਾਨ ਵੀ, ਦੋਨਾਂ ਦੇ ਉੱਪਰ ਪੱਛਮੀ ਮੁਲਕਾਂ ਦੀਆਂ ਸੈਂਕਸ਼ਨਸ ਨੇ, ਸੋ ਉਹਨਾਂ ਨੂੰ ਬਾਈਪਾਸ ਕਰਨ ਦੇ ਵਿੱਚ ਵੀ ਆਪਸ ਦੇ ਵਿੱਚ ਇਹ ਕੋਆਰਡੀਨੇਟ ਕਰਦੇ ਰਹੇ ਨੇ,
ਕੋਆਪਰੇਟ ਕਰਦੇ, ਦੁਸ਼ਮਣ ਦੋਸਤ,
ਦੁਸ਼ਮਣ ਕਾ ਦੁਸ਼ਮਣ ਦੋਸਤ। ਪਰ ਹੁਣ ਜੇ ਅੱਛਾ ਇਜ਼ਰਾਈਲ ਦੇ ਨਾਲ ਰਸ਼ੀਆ ਦੀ ਨਹੀਂ ਬਣਦੀ, ਇਜ਼ਰਾਈਲ ਦੀ ਬਣਦੀ ਹੈਗੀ ਅਮਰੀਕਾ ਦੇ ਨਾਲ, ਪੱਛਮੀ ਮੁਲਕਾਂ ਦੇ ਨਾਲ, ਪੱਛਮੀ ਮੁਲਕਾਂ ਦੇ ਨਾਲ ਰਸ਼ੀਆ ਦੀ ਨਹੀਂ ਬਣਦੀ, ਪੱਛਮੀ ਮੁਲਕਾਂ ਦੇ ਨਾਲ ਈਰਾਨ ਦੀ ਵੀ ਨਹੀਂ ਬਣਦੀ, ਅਤੇ ਇਸ ਇਹ ਜਿਸ ਤਰ੍ਹਾਂ ਦੇ ਇਹ ਅਲਾਇੰਸਿਸ ਇਹਨਾਂ ਇਹ ਸਾਰੇ ਹਮਲਿਆਂ ਦੇ ਵਿੱਚ ਬਣਦੇ ਪਏ ਨੇ, ਇਹ ਕੋਈ ਇਹ ਬਹੁਤ ਵੱਡੀ ਚਿੰਤਾ ਦੀ ਸਥਿਤੀ ਬਣ ਸਕਦੀ ਹੈ ਜੇ ਇਹ ਚੀਜ਼ਾਂ ਅੱਗੇ ਐਸਕਲੇਟ ਹੋ ਜਾਂਦੀਆਂ ਨੇ।
ਵਿਜੇ ਜੀ, ਇਸ ਵੇਲੇ ਜੋ ਮਿਡਲ ਈਸਟ ਦੇ ਵਿੱਚ ਜੰਗ ਲੱਗੀ ਹੋਈ ਹੈ, ਆਲਰੇਡੀ ਜੋ ਕਹਿ ਲਓ ਵੀ ਕੱਲ੍ਹ ਤੋਂ ਪਹਿਲਾਂ ਜਿਹੜੀ ਜੰਗ ਲੱਗੀ ਹੋਈ ਸੀ ਉਹ ਸੀ ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ।
ਯੈਸ,
ਹਮਾਸ ਇੱਕ ਯੈਸ ਇੱਕ ਮਿਲੀਟੈਂਟ ਇੱਕ ਆਰਗੇਨਾਈਜੇਸ਼ਨ ਹੈ, ਪਰ ਈਰਾਨ ਦੇ ਸਾਹਮਣੇ ਉਹ ਇੱਕ ਬਹੁਤ ਛੋਟੀ ਚੀਜ਼ ਹੈ।
ਯੈਸ, ਉਹ ਪ੍ਰੋਕਸੀ ਵਾਰ ਸੀ ਨਾ ਇੱਕ ਤਰੀਕੇ ਨਾਲ, ਈਰਾਨ ਦੀ ਭਾਵੇਂ ਬੈਕਿੰਗ ਸੀ ਉਹਨਾਂ ਨੂੰ, ਪਰ ਈਰਾਨ ਦੇ ਨਾਲ ਸਿੱਧੇ ਤੌਰ ਤੇ ਇੱਦਾਂ ਆਮੋ ਸਾਹਮਣਾ ਨਹੀਂ ਸੀ ਹੋਇਆ।
ਸੋ ਇਜ਼ਰਾਈਲ ਤੇ ਹੁਣ ਜੇ ਈਰਾਨ ਆਮੋ ਸਾਹਮਣੇ ਹੋ ਗਏ ਨੇ, ਤੇ ਜੇ ਇਹ ਸਟ੍ਰਾਈਕਸ ਵਨ ਆਫ ਸਟ੍ਰਾਈਕਸ ਨਹੀਂ ਹੁੰਦੀਆਂ, ਜੇ ਇਸੇ ਤਰ੍ਹਾਂ ਇਹ ਮਾਮਲਾ ਚੱਲਦਾ ਰਹਿੰਦਾ, ਇਹ ਹੋਰ ਐਸਕਲੇਸ਼ਨ ਹੁੰਦੀ ਹੈ, ਇਟਸ ਵੈਰੀ ਵੈਰੀ ਡੇਂਜਰਸ। ਮਤਲਬ ਇਹਦੇ ਵਾਸਤੇ ਆਬਜੈਕਟਿਵਸ ਹੀ ਨਹੀਂ ਹੈਗੇ
ਕਿ
ਮਿਡਲ ਈਸਟ ਦੇ ਵਿੱਚ ਕਿੰਨਾ ਜ਼ਿਆਦਾ ਖਰਾਬਾ ਹੋ ਸਕਦਾ ਇਹਦੇ ਕਰਕੇ, ਐਂਡ ਬਾਈ ਡਿਫਾਲਟ ਪੂਰੇ ਵਿਸ਼ਵ ਦੇ ਵਿੱਚ।
ਬਿਲਕੁਲ, ਸੋ
ਈਰਾਨ ਇੱਕ ਮੇਜਰ ਪਾਵਰ ਹੈ,
ਮੇਜਰ ਪਾਵਰ ਆ।
ਹਾਂ, ਉਹ ਕੋਈ ਛੋਟੇ ਮੋਟਾ ਕੋਈ ਫ੍ਰਿੰਜ ਸਟੇਟ ਨਹੀਂ ਹੈ।
ਬਾਸੂ ਜੀ, ਜਿਹੜੀ ਉਹਨਾਂ ਦੀ ਇੰਜੀਨੀਅਰਿੰਗ ਕਪੈਸਿਟੀ ਹੈ ਨਾ, ਉਹ ਬੜੀ ਕਮਾਲ ਦੀ ਆ। ਇਹ ਤਾਂ ਪੱਛਮੀ ਮੁਲਕਾਂ ਦੇ ਵਿੱਚ ਨੈਰੇਟਿਵ ਇੱਕ ਇਹੋ ਜਿਹਾ ਸਿਰਜ ਦਿੱਤਾ ਜਾਂਦਾ ਉੱਥੋਂ ਦੀਆਂ ਕੁਝ ਚੀਜ਼ਾਂ ਨੂੰ ਆਧਾਰ ਬਣਾ ਕੇ, ਜੋ ਕਿ ਉੱਥੋਂ ਦੇ ਡੋਮੈਸਟਿਕ ਇਸ਼ੂਜ਼ ਹੈਗੇ ਨੇ, ਜਿੱਥੋਂ ਕੋਈ ਆਪਾਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਕਿ ਜਿੱਦਾਂ ਦਾ ਉੱਥੇ ਔਰਤਾਂ ਦੇ ਹੱਕਾਂ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਸਥਿਤੀਆਂ ਹੈਗੀਆਂ ਨੇ। ਪਰ ਜੇ ਤੁਸੀਂ ਇੰਜੀਨੀਅਰਿੰਗਲੀ ਵੇਖੋ, ਓਵਰਆਲ ਵੇਖੋ, ਈਰਾਨ ਦੀ ਜਿਹੜੀ ਉਹ ਪਾਵਰ ਹੈ ਇੱਥੇ, ਯਾਰ ਪੱਛਮੀ ਮੁਲਕਾਂ 'ਚ ਕੰਮ ਕਰਨ ਵਾਲੇ ਬਹੁਤ ਆਲਾ ਦਰਜੇ ਦੇ ਕਈ ਜਿਹੜੇ ਇੰਜੀਨੀਅਰਸ ਨੇ ਉਹ ਈਰਾਨੀ ਨੇ। ਸੋ ਜਿਹੜੀ ਉਹਨਾਂ ਦੀ ਉਹ ਕਪੈਸਿਟੀ ਹੈਗੀ ਆ, ਉਹ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਅਤੇ ਜਦੋਂ ਰਸ਼ੀਆ ਅਤੇ ਈਰਾਨ ਵਰਗੇ ਮੁਲਕ ਇੱਧਰੋਂ ਪੱਛਮੀ ਮੁਲਕ ਅਤੇ ਪੱਛਮੀ ਮੁਲਕਾਂ ਦੀ ਜਿਹੜੀ ਮਿਲਟਰੀ ਕਪੈਸਿਟੀ ਆ ਉਹ ਇਸ ਵੇਲੇ ਕਿਹੜੇ ਪਾਸੇ ਨੂੰ ਆ, ਚਾਈਨਾ ਕਿਹੜੇ ਪਾਸੇ ਕਿਵੇਂ ਭੁਗਤਦਾ, ਉਹ ਕਿਸੇ ਤੋਂ ਲੁਕਿਆ ਨਹੀਂ ਆ। ਸੋ ਇਹ ਜਿਹੜੀ ਇਹ ਮਿਲੀਟਰਾਈਜੇਸ਼ਨ ਆ, ਇਸੇ ਕਰਕੇ ਦੇਖੋ ਜਿਹੜੀਆਂ ਪਹਿਲੀਆਂ ਫਸਟ ਅਤੇ ਸੈਕਿੰਡ ਵਰਲਡ ਵਾਰ ਸੀ, ਦੀਜ਼ ਵਰ ਵਨ ਆਫ ਦਾ ਮੇਨ ਰੀਜ਼ਨਸ ਫੋਰ ਇਟ, ਸਪੈਸ਼ਲੀ ਫੋਰ ਦਾ ਸੈਕਿੰਡ ਵਰਲਡ ਵਾਰ। ਅਤੇ ਜਿਹੜੀ ਇੱਦਾਂ ਦੇ ਅਲਾਇੰਸਿਸ ਇੱਦਾਂ ਇੱਕ ਦੂਜੇ ਨਾਲ ਮੁਲਕ ਜੁੜ ਜਾਂਦੇ ਨੇ, ਇਟ ਕੈਨ ਬਿਕਮ ਅ ਵੈਰੀ ਕੰਸਰਨਿੰਗ ਸਿਚੁਏਸ਼ਨ ਵੈਰੀ ਕੁਇਕਲੀ।
ਮਿਡਲ ਈਸਟ ਦੇ ਵਿੱਚ ਜਿਹੜੀਆਂ ਦੋ ਮੇਜਰ ਪਾਵਰਸ ਨੇ, ਸਾਊਦੀ ਅਰੇਬੀਆ ਅਤੇ ਈਰਾਨ ਨੇ,
ਜੀ,
ਸੋ ਜੇ ਈਰਾਨ ਦੇ ਨਾਲ ਆਡਾ ਲੈ ਲੈਂਦੇ ਨੇ ਇਜ਼ਰਾਈਲ ਵਾਲੇ, ਇਹ ਜੰਗ ਇੱਦਾਂ ਚੱਲਦੀ ਰਹਿੰਦੀ ਹੈ, ਇਹ ਬੇਹੱਦ ਖਤਰਨਾਕ,
ਬੇਹੱਦ ਖਤਰਨਾਕ ਆ। ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ,
ਬਹੁਤ ਬਹੁਤ ਸ਼ੁਕਰੀਆ। ਅਤੇ ਸ਼ਾਮ ਨੂੰ ਤੁਹਾਨੂੰ ਸੁਣਦੇ ਹਾਂ, ਯੂ ਹੈਵ ਅ ਵੈਰੀ ਨਾਈਸ ਵੀਕਐਂਡ।
ਯੂ ਟੂ ਜੀ,
ਥੈਂਕ ਯੂ, ਥੈਂਕ ਯੂ, ਟੇਕ ਕੇਅਰ, ਐਂਡ ਹੈਪੀ ਫਾਦਰਸ ਡੇ ਇਨ ਐਡਵਾਂਸ।
ਓ ਥੈਂਕ ਯੂ ਵੈਰੀ ਮਚ,
ਦ ਫਰਸਟ ਵਨ ਫਾਰ ਯੂ,
ਥੈਂਕ ਯੂ ਵੈਰੀ ਮਚ,
ਫਰਸਟ ਫਾਦਰਸ ਡੇ। ਇੱਕ ਨਾ ਮੈਸੇਜ ਆਇਆ ਸੀ ਮਮਤਾ ਸ਼ਰਮਾ ਜੀ ਦਾ, ਉਹਨਾਂ ਨੇ ਤੁਹਾਨੂੰ ਉਚੇਚੇ ਤੌਰ 'ਤੇ ਇਸ ਚੀਜ਼ ਦੀਆਂ ਵਧਾਈਆਂ ਪੇਸ਼ ਕੀਤੀਆਂ।
ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ,
ਹੈਵ ਅ ਗੁੱਡ ਵਨ ਵਾਸੂ ਜੀ, ਟੇਕ ਕੇਅਰ,
ਥੈਂਕ ਯੂ।